ਚਲਿੱਤਰ ਤੀਸਰਾ ਕਥਾ ਕਾਲਪੀ ਨਗਰ ਦੀ ਇਸਤਰੀ ਦੋਹਰਾ ਬੰਦ ਸਾਲ ਕੇ ਭੂਪ ਤਬ ਨਿਜ ਸੁਤ ਦਿਓ ਪਠਾਏ ਭੋਰ ਹੋ ਤੋ ਨਿਕਟ ਬਹਰੋ ਲਿਓ ਬੁਲਾਏ।
ਇਹ ਤੀਸਰਾ ਚਰਿੱਤਰ ਹੈ। ਹੁਣ ਪਹਿਲਾ ਚਰਿੱਤਰ ਤਾਂ ਅਸਲ ਚ ਚਰਿੱਤਰ ਹੈ, ਪਹਿਲਾ ਤਾਂ ਉਹ ਤਾਂ ਚੱਡੀ ਚਰਿੱਤਰ ਹੈ, ਉਹ ਤਾਂ ਦੱਸਿਆ ਇਹਨਾਂ ਨੇ। ਚਰਿੱਤਰ ਪਰਮੇਸ਼ਰ ਦਾ ਵੀ ਕੀਤਾ ਹੋਇਆ ਸਾਡੇ ਨਾਲ, ਤਾਂ ਹੀ ਫਸਿਆ ਮਾਇਆ ਚ। ਚਰਿੱਤਰ ਉਹਨੇ ਵੀ ਕੀਤਾ ਸਾਡੇ ਨਾਲ, ਆਪਣਾ ਕੰਮ ਸਾਥੇ ਕਰਾ ਰਿਹਾ, ਸਾਨੂੰ ਪਤਾ ਨਹੀਂ। ਉਹ ਬਿਠਾ ਲਾਇਆ ਹੈ ਚਰਿੱਤਰ, ਬਾੜਤਾ ਇਹਨੂੰ ਸਰੀਰ ਦੇ ਵਿੱਚ, ਪ੍ਰੇਤ ਨੂੰ ਪਿੰਜਰ ਚ ਬਾੜਤਾ, ਨਿਕਲ ਲੈਣ ਆਉਂਦਾ ਨਹੀਂ। ਸਰੀਰ ਚ ਬਾੜਤਾ ਦਿੱਤਾ ਇਹਨੂੰ, ਗਰਭ ਚ ਪ੍ਰਵੇ, ਇਹ ਆਰ ਇਹਦੇ ਨਾਲ ਮੋਹ ਲਾਤਾ। ਇਹ ਤਾਂ ਨਿਕਲਣਾ ਚਾਹੁੰਦਾ ਨਹੀਂ, ਜੇ ਨਿਕਲਣਾ ਚਾਹੁੰਦਾ ਤਾਂ ਨਿਕਲਣਾ ਹੁੰਦਾ। ਪਹਿਲਾਂ ਤਾਂ ਨਿਕਲਣਾ ਸਰੀਰ ਚੋਂ ਚਾਹੁੰਦਾ ਹੀ ਨਹੀਂ। ਜੇ ਕਿਸੇ ਵੇਲੇ ਚਾਹੁੰਦਾ ਹੈ, ਸੁਣ ਲੈਂਦਾ ਹੈ, ਚਾਹੁੰਦਾ ਕਾਹਦਾ ਦੁਖੀ ਹੋ ਜਾਂਦਾ। ਕਈ ਵਾਰ ਆਦਮੀ ਮਰਨਾ ਚਾਹੁੰਦਾ, ਉਹ ਫਿਰ ਸਰੀਰ ਅਗਿਆਨਤਾ ਨਾਲ ਨਿਕਲਦਾ, ਗਿਆਨ ਨਾਲ ਨਹੀਂ ਨਿਕਲਦਾ। ਸਰੀਰ ਛੱਡਣਾ ਕਿਵੇਂ ਆ ਗਿਆਨ ਨਾਲ, ਉਹ ਨਹੀਂ ਇਹਨੂੰ ਹੁੰਦਾ। ਉਹ ਗੁਰਬਾਣੀ ਦੱਸਦੀ, ਉਹਦੀ ਗੁਰਬਾਣੀ ਦੱਸਦੀ ਹੈ ਚਲਿੱਤਰ ਤੋਂ ਬਚਣਾ ਕਿਵੇਂ, ਚਲਿੱਤਰ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ, ਉਹ ਚਲਿੱਤਰ ਦਾ ਵੀ ਗੁਰਬਾਣੀ ਮਸਲਾ ਦੱਸਦੀ। ਇਹਨਾਂ ਚਲਿੱਤਰ ਤੋਂ ਕਿਵੇਂ ਬਚਣਾ, ਇਹਨਾਂ ਦੀ ਵੀ ਗੱਲ ਗੁਰਬਾਣੀ ਦੱਸਦੀ। ਪਹਿਲਾ ਚਰਿੱਤਰ ਤਾਂ ਪਰਮੇਸ਼ਰ ਦਾ ਹੀ ਹੈ, ਚੰਡੀ ਦਾ ਚਰਿੱਤਰ, ਵਿਵੇਕ ਬੁੱਧੀ ਦਾ ਚਰਿੱਤਰ ਹੈ, ਰਚਨਾ ਰਚੀ ਹੋਈ ਹੈ। ਸਾਧੋ ਰਚਨਾ ਰਾਮ ਬਣ, ਰਾਮ ਉਹ ਚਰਿੱਤਰ ਦਾ ਸ਼ਿਕਾਰ ਹੋਇਆ ਹੈ। ਰਾਮ ਕਿਵੇਂ ਸ਼ਿਕਾਰ ਹੋਇਆ ਚਰਿੱਤਰ ਦਾ? ਇੱਕ ਸੋਨੇ ਦਾ ਮਿਰਗ ਬਣਾ ਕੇ ਭੇਜਤਾ ਸੀ, ਤਾਂ ਹਰਨ ਕਰਨੀ ਸੀ, ਹਰਨ ਸੀਤਾ ਦਾ ਹੋਣਾ ਸੀ, ਮਿਰਗ ਸੋਨੇ ਦਾ ਉੱਥੇ ਦੀ ਬਣਾ ਕੇ ਭੇਜਤਾ। ਇੱਕ ਰਿਸ਼ੀ ਨੇ ਰੂਪ ਧਾਰਨ ਕਰ ਲਿਆ ਸੋਨੇ ਦੇ ਮਿਰਗ ਦਾ, ਉਹਨੂੰ ਸੋਨੇ ਦਾ ਮਿਰਗ ਦਾ ਰੂਪ ਧਾਰਨ ਕਰਨਾ ਆਉਂਦਾ ਸੀ, ਸੋਨੇ ਦਾ ਨਹੀਂ ਸੀ, ਸੋਨੇ ਵਰਗੇ ਰੰਗ ਦਾ ਸੀ, ਸੁਨਹਿਰੀ ਰੰਗ, ਸੋਨੇ ਦਾ ਮਿਰਗ ਤਾਂ ਹੁੰਦਾ ਹੀ ਨਹੀਂ। ਇਉਂ ਲੱਗਦਾ ਸੀ ਦੂਰੋਂ ਵੀ ਸੋਨੇ ਦਾ, ਸੋਨੇ ਵਰਗਾ ਰੰਗ, ਚਮਕਦਾਰ, ਸੋਨੇ ਦਾ ਵਰਗ ਕਿਤੇ ਹੁੰਦਾ? ਪਰ ਸੀਤਾ ਨੇ ਮੰਨ ਲਿਆ ਸੋਨੇ ਦਾ ਵਰਗ। ਰਾਮ ਚੰਦਰ ਨੇ ਕਿਹਾ ਵੀ ਸੋਨੇ ਦਾ ਵਰਗ ਨਹੀਂ ਹੁੰਦਾ ਇਹ ਛਾਲਾ ਕੁਛ, ਇੱਥੇ ਰਾਕਸ਼ ਇੱਥੇ ਰਹਿੰਦੇ ਨੇ ਰਾਕਸ਼ਸ, ਕੋਈ ਉਹਨਾਂ ਦੀ ਹੋਊ ਕੋਈ ਮੰਨੇ ਹੀ ਨਾ। ਉਹ ਕਹਿੰਦੇ ਤੂੰ ਜਾਣਦਾ ਮਾਰਿਆ ਕਹਿੰਦਾ, ਲਿਆਉਣ ਦਾ ਮਾਰਿਆ ਕਹਿੰਦਾ। ਇਹੋ ਜਿਹੀਆਂ ਗੱਲਾਂ ਉਹ ਚ ਵੀ ਨੇ। ਹੋ ਗਿਆ ਨਾ ਸ਼ਿਕਾਰ, ਚਲਿੱਤਰ ਦਾ ਸ਼ਿਕਾਰ ਹੋਇਆ, ਉਹ ਤਾਂ ਚਲੋ ਇੱਕ ਬਣਾਉਟੀ ਗੱਲ ਹੈ, ਸੰਸਾਰੀ ਗੱਲ ਹੈ। ਪਰ ਆ ਜਿਹੜਾ ਮੋਹ ਮਿੱਠਾ ਲਾਇਆ ਹੈ, ਇਹ ਮੋਹ ਮਿੱਠਾ ਸੰਸਾਰ ਨੂੰ, ਇਹ ਅਸਲ ਚਰਿੱਤਰ ਇਹ ਹੈ। ਕੁਰਬਾਨ ਕੀਤਾ ਤੁਸੀਂ ਬਿੱਟੋ ਜਨ ਮੋਹ ਮਿੱਠਾ ਮਿੱਠਾ ਲਾ, ਉਹ ਇੱਕ ਔਗਣ ਹੈ ਪਰ ਮਿੱਠਾ ਲਾਇਆ ਹੋਇਆ। ਮਾਇਆ ਵੇਖਾ ਹੈ ਲੇਕਿਨ ਮਿੱਠੀ ਲੱਗਦੀ ਹੈ, ਵਿਖਿਆ ਮਿੱਠੀ ਅੰਮ੍ਰਿਤ ਕੌੜਾ। ਇਹ ਜਿਹੜਾ ਚਰਿੱਤਰ ਸਾਡੇ ਨਾਲ ਖੇਡਿਆ ਹੋਇਆ, ਸਾਨੂੰ ਕੌੜੀ ਚੀਜ਼ ਮਿੱਠੀ, ਮਿੱਠੀ ਚੀਜ਼ ਕੌੜੀ ਲੱਗਦੀ ਹੈ। ਅੰਬ ਜਿਹੜਾ ਨਿੰਮ ਵਰਗਾ ਲੱਗਦਾ ਕੌੜਾ, ਨਿੰਮ ਅੰਬ ਵਰਗੀ ਲੱਗਦੀ ਹੈ ਮਿੱਠੀ। ਕਬੀਰ ਕਹਿੰਦਾ ਨਾ ਅੰਬ ਪਿਓ ਨਹੀਂ, ਅੰਬ ਜਿਹੜਾ ਮਿੱਠਾ ਹੁੰਦਾ ਉਹਦਾ ਨਿੰਮ ਵਰਗਾ ਕੌੜਾ ਲੱਗਦਾ। ਸੱਚ ਤਾਂ ਕੌੜਾ ਲੱਗਦਾ, ਸੱਚ ਅੰਬ ਕੌੜਾ ਲੱਗਦਾ, ਔਰ ਮਾਇਆ ਜਿਹੜੀ ਨਿੰਮ ਵਰਗੀ ਹੈ, ਚਾਹੇ ਜਿੰਨਾ ਮਰਜ਼ੀ ਅੰਮ੍ਰਿਤ ਪਾਓ, ਨਿੰਮ ਦੇ ਵਿੱਚ ਕੌੜੀ ਦੀ ਕੌੜੀ ਰਹੂਗੀ। ਅੰਮ੍ਰਿਤ ਕਹਿੰਦੇ ਨੇ ਮਿੱਠੇ ਪਾਣੀ ਨੂੰ, ਜੇ ਅੱਤ ਮਿੱਠੇ ਪਾਣੀ ਨਾਲ ਵੀ ਸਿੱਝਦੇ ਰਹੀਏ ਨਿੰਮ ਨੂੰ, ਤਾਂ ਉਹ ਕੌੜੀ ਉਹ ਰਹੂਗੀ, ਉਹ ਮਿੱਠੀ ਨਹੀਂ ਹੁੰਦੀ। ਮਾਇਆ ਧਾਰੀ ਜਿੰਨਾ ਮਰਜ਼ੀ ਗਿਆਨ ਮੂੰਹ ਚ ਕਰਦੇ ਰਹਿਣ, ਉਹਨਾਂ ਦੇ ਅੰਦਰ ਖੋਟੇ ਰਹੂਗੀ। ਆਇਆ ਕੌੜੀ ਹੁੰਦੀ ਹੈ ਨਾ, ਮਾਇਆ ਕਪਟ ਫਰੇਬ ਦੀ ਭਰੀ ਹੋਈ ਹੁੰਦੀ ਹੈ ਨਾ, ਮਾਇਆ ਵਾਲੇ ਔਗਣ ਰਹਿਣਗੇ ਉਹਨਾਂ ਚ। ਇਹ ਚਲਿਤ ਫਿਰ ਆ ਗਿਆ ਦੂਸਰਾ ਚਲਿਤ, ਇਹ ਪਹਿਲਾ ਸੀ ਜੋ ਪਰਮੇਸ਼ਰ ਨੇ ਜੀਵਾਂ ਨਾਲ ਕੀਤਾ ਹੋਇਆ, ਪਰ ਉਹਨੇ ਚਲਿੱਤਰ ਮਾੜੇ ਕੰਮ ਵਾਸਤੇ ਨਹੀਂ ਕੀਤਾ, ਇਹਨਾਂ ਦੇ ਭਲੇ ਵਾਸਤੇ ਕੀਤਾ, ਸਾਡੇ ਭਲੇ ਵਾਸਤੇ ਕੀਤਾ। ਪਰਉਪਕਾਰ ਵਾਸਤੇ ਚਰਿੱਤਰ ਕਰਨਾ ਪੈਂਦਾ, ਕਈ ਵਾਰ ਪਰਉਪਕਾਰ ਵਾਸਤੇ ਵੀ ਚਰਿੱਤਰ ਕਰਨਾ ਪੈਂਦਾ। ਜਦ ਉਹ ਨਹੀਂ ਮੰਨਦਾ ਤਾਂ ਉਹਨੂੰ ਮਨਾਉਣ ਵਾਸਤੇ, ਉਹਦੇ ਭਲੇ ਵਾਸਤੇ, ਜਿਵੇਂ ਅਸੀਂ ਬੱਚਿਆਂ ਨੂੰ ਟੋਫੀਆਂ ਦਿੰਦੇ ਨੇ, ਕੀ ਹੈ ਚਰਿੱਤਰ ਹੈ? ਟੋਫੀ ਤਾਂ ਮਾੜੀ ਚੀਜ਼ ਹੈ, ਅੱਜ ਕਹਿਣਾ ਨਹੀਂ ਖਾਣੀ। ਬੱਚਿਆਂ ਨੂੰ ਸਕੂਲਾਂ 'ਚ ਟੋਫੀਆਂ ਦੇਣਾ ਚਲਿੱਤਰ ਹੈ, ਉਹਨਾਂ ਨੂੰ ਚੰਗੀ ਲੱਗਦੀ ਹੈ, ਸਾਨੂੰ ਪਤਾ ਉਹਨਾਂ ਦੀ ਕਮਜ਼ੋਰੀ ਦਾ, ਵੀ ਉਹਨਾਂ ਨੂੰ ਚੰਗੀ ਲੱਗਦੀ ਹੈ ਟੋਫੀ। ਟੋਫੀਆਂ ਦੇਣੀਆਂ ਰੋਜ਼ ਸਕੂਲ 'ਚ, ਅਤੇ ਟੋਫੀ ਦੇਣ ਵਾਲਾ ਤਾਂ ਹਮੇਸ਼ਾ ਬੱਚੇ ਨੂੰ ਚੰਗਾ ਲੱਗਦਾ। ਕੋਈ ਆਦਮੀ ਹੋਵੇ, ਕੋਈ ਗੁਆਂਢੀ ਆਉਣ ਲੱਗ ਜਾਏ, ਰਿਸ਼ਤੇਦਾਰ ਹੋਵੇ, ਰਿਸ਼ਤੇਦਾਰ ਦਾ ਚੌਂਕ ਇਹ ਹੁੰਦਾ ਸੀ ਕਿ ਕੋਈ ਨੂੰ ਕਿਸੇ ਨਿਆਣੇ ਨੂੰ ਖਾਣ ਨੂੰ ਲਿਆਉਂਦੇ ਸੀ, ਜੇ ਰਿਸ਼ਤੇਦਾਰ ਆਉਂਦਾ ਸੀ। ਉਹ ਜਦ ਕੋਈ ਆਇਆ ਸੁਣ ਲੈਂਦਾ ਤੇ ਛਾਲਾਂ ਮਾਰਦਾ ਤੇ ਵੀ ਕੋਈ ਖਾਣ ਨੂੰ ਮਿਲੂਗਾ ਅੱਜ ਮਿੱਠਾ, ਕਿ ਨਿਆਣੇ ਦੀ ਕਮਜ਼ੋਰੀ ਹੈ ਮਿੱਠਾ, ਸਿਆਣੇ ਦੀ ਵੀ ਕਮਜ਼ੋਰੀ ਹੈ ਮਿੱਠਾ। ਟੋਫੀਆਂ ਜਾਂ ਬਾਜ਼ਾਰ 'ਚ ਉੱਥੇ ਮਿਲਦੀਆਂ, ਸਕੂਲ 'ਚ, ਸਕੂਲ ਤੋਂ ਨਿਆਣੇ ਅੱਗੇ ਡਰਦੇ ਹੁੰਦੇ ਸੀ ਕਿ ਉਹ ਟੋਫੀਆਂ ਨਹੀਂ ਸੀ ਦਿੰਦੇ। ਇਹਨਾਂ ਨੇ ਕਾਢ ਕੱਢੀ ਵੀ ਨਿਆਣਿਆਂ ਨਾਲ ਪ੍ਰੇਮ ਕਰੋ, ਟੋਫੀਆਂ ਦਓ ਉਹਨਾਂ ਨੂੰ ਕਢਾਓ ਆਪਸ ਵਿੱਚ ਹੀ, ਛੋਟਿਆਂ ਨੂੰ ਉਹਨਾਂ ਜੀ ਲੱਗ ਜਾਂਦਾ, ਨਿਆਣੇ ਨਿਆਣਿਆਂ 'ਚ ਫਿਰ ਕੇ ਰਾਜੀ ਨੇ, ਨਿਆਣੇ ਨਿਆਣਿਆਂ 'ਚ ਘਰ ਦੋ ਨਿਆਣੇ ਆ ਜਾਣ, ਨਿਆਣੇ ਘਰਦਿਆਂ ਨੂੰ ਨਹੀਂ ਪੁੱਛਦੇ, ਉਹਨਾਂ ਨਾਲ ਖੇਡੀ ਜਾਂਦੇ ਨੇ। ਇਸ ਕਰਕੇ ਫਿਰ ਬਾਅਦ 'ਚ ਕਹਿੰਦੇ ਵੀ ਟੋਫੀ ਨਹੀਂ ਖਾਣੀ, ਇਹ ਚਲਿੱਤਰ ਹੈ, ਇਹ ਵੀ ਚਲਿੱਤਰ। ਵੱਧ ਅਕਲ ਵਾਲਾ ਘੱਟ ਅਕਲ ਵਾਲੇ ਨਾਲ ਖੇਡ ਲੈਂਦਾ। ਚਲਿੱਤਰ ਉਹ ਚੀਜ਼ ਹੈ, ਇੱਕ ਚਰਿੱਤਰ ਹੁੰਦਾ, ਚਰਿੱਤਰ ਧੋਖਾ ਨਹੀਂ ਕੀਤਾ ਹੋਇਆ, ਉਹਦਾ ਸੁਭਾਅ ਇਹੋ ਜਿਹਾ, ਚਰਿੱਤਰ ਹੁੰਦਾ ਸਾਡਾ ਸੁਭਾਅ। ਪਰਮੇਸ਼ਰ ਦਾ ਤਾਂ ਸੁਭਾਅ ਹੈ ਪਰਉਪਕਾਰੀ, ਉਹ ਆਪਣੇ ਸੁਭਾਅ ਮੁਤਾਬਕ ਕੰਮ ਕਰਦਾ ਹੈ। ਉਹਨੂੰ ਪਤਾ ਹੈ ਵੀ ਆਪਾਂ ਨੂੰ ਪਤਾ ਹੈ, ਚਲਿੱਤਰ ਨਹੀਂ ਨਿਆਣਿਆਂ ਨਾਲ ਅਸੀਂ ਕਰਦੇ, ਉਹਨਾਂ ਦੇ ਬੈਨੀਫਿਟ ਵਾਸਤੇ ਕਰਦੇ, ਨੁਕਸਾਨ ਵਾਸਤੇ ਨਹੀਂ ਕਰਦੇ। ਜਿਵੇਂ ਅਸੀਂ ਨਿਆਣਿਆਂ ਨੂੰ ਜਿਹੜਾ ਉਹਨਾਂ ਦੇ ਅੰਦਰ ਪਾਇਆ ਉਹ ਤੋਂ ਮੁਕਤ ਕਰਨ ਵਾਸਤੇ, ਜੋ ਸਕੂਲ ਦਾ ਡਰ ਹੈ ਮੁਕਤ ਕਰਨ ਵਾਸਤੇ, ਉਹਨੂੰ ਟੋਫੀਆਂ ਟੂਫੀਆਂ ਦੇ ਕੇ ਸਕੂਲ ਦਾ ਨਕਸ਼ਾ ਉਹਨਾਂ ਦੇ ਦਿਮਾਗ 'ਚ ਬਦਲ ਦਿੰਦੇ ਹਾਂ। ਐਵੇਂ ਉਹਨਾਂ ਨੇ ਨਾਮ ਦੀ ਟੋਫੀ ਦੇ ਕੇ ਇੱਥੇ ਦਾ ਨਕਸ਼ਾ ਬਦਲ ਕੇ, ਜਿੱਥੇ ਸਾਨੂੰ ਮਰਨ ਤੋਂ ਭੈ ਲੱਗਦੀ ਉਹ ਭੈ ਹਟਾਈ ਹੈ। ਮਰਨ ਦੀ ਜਿਹੜੀ ਭੈ ਹੈ ਨਾ, ਉਹ ਚੱਕੀ ਹੈ, ਉਹ ਦੱਸਿਆ ਹੀ ਹਲੇ ਤਾਂ ਵੀ ਨਾਮ ਨਾਲ ਇਹ ਹੁੰਦਾ ਉਹ ਹੁੰਦਾ। ਫਿਰ ਜਦੋਂ ਮਿਲਣ ਲੱਗਦਾ ਕੁਛ ਗਿਆਨ, ਫਿਰ ਉਹ ਸਾਬਤ ਵੀ ਹੋਈ ਜਾਂਦਾ। ਉਹ ਗਿਆਨ ਟੋਫੀ ਉਹ ਮਿਲਦੀ ਆ, ਜਿਹੜਾ ਗਿਆਨ ਮਿਲਦਾ ਟੋਫੀ ਉਹ ਹੈ, ਆ ਜਿਹੜਾ ਗਿਆਨ ਸਾਨੂੰ ਮਿਲਦਾ ਟੋਫੀ ਹੋਈ ਆ। ਇਹ ਅਸਲ ਚ ਨਾਮ ਨੀ ਹੈਗਾ, ਇਹ ਤਾਂ ਟੋਫੀ ਹੈ। ਉਹ ਜਿਹੜਾ ਨਾਮ ਮਿਲੂ ਉਹ ਤਾਂ ਪੜ੍ਹਾਉਣਗੇ ਨਾ, ਉਹ ਹੋਊਗਾ। ਨਾਮ ਸਿੱਧਾ ਮਿਲਦਾ, ਇਹ ਨਾਮ ਦੀ ਜਾਣਕਾਰੀ ਹੈ, ਅਸੀਂ ਨਾਮ ਦੀ ਜਾਣਕਾਰੀ ਇੱਥੇ ਦੇ ਰਹੇ ਹਾਂ, ਕਿਉਂਕਿ ਜੋ ਨਾਮ ਮਿਲਿਆ ਉਹਨਾਂ ਨੇ, ਜੋ ਬੋਲੇ ਨੇ ਉਹ ਗਿਆਨ ਹੈ। ਚੇਤਾ ਬੋਲਣ ਤੇਤਾ ਗਿਆਨ ਹੈ, ਚੇਤਾ ਸੁਣਨਾ ਤੇਤਾ ਨਾਮ, ਜੋ ਸੁਣਿਆ ਨਾਮ ਹੈ, ਜੋ ਬੋਲਿਆ ਗਿਆਨ ਹੈ। ਸਾਨੂੰ ਕੀ ਆਨੰਦ ਹੈ, ਕੈਸੀ ਸਾਡੀ ਅਵਸਥਾ ਹੈ ਹੁਣ, ਇਹੋ ਜਿਹੀ ਤੁਹਾਡੀ ਵੀ ਹੋ ਜੂਗੀ, ਇਹ ਅਵਸਥਾ ਹੋ ਜਾਂਦੀ ਹੈ। ਉਹ ਅਵਸਥਾ ਜਿਹੜੀ ਹੈ ਪਰਮ ਸੁੱਖ ਦੀ, ਹਰੇਕ ਚਾਹੁੰਦਾ, ਪੀਸ ਆਫ ਮਾਇੰਡ ਹਰੇਕ ਚਾਹੁੰਦਾ, ਪੀਸ ਆਫ ਮਾਇੰਡ ਨਹੀਂ ਮਿਲਦਾ। ਪੀਸ ਆਫ ਮਾਇੰਡ ਮਿਲ ਜਾਂਦਾ ਕਿਵੇਂ ਮਿਲਦਾ, ਉਹ ਗੁਰਬਾਣੀ ਦੱਸਿਆ ਹੋਇਆ, ਇਹ ਗਿਆਨ ਹੈ। ਜਿਹੜਾ ਪੀਸ ਆਫ ਮਾਇੰਡ ਕਿਸੇ ਤਰੀਕੇ ਨਾਲ ਨਹੀਂ ਮਿਲਦਾ, ਉਹ ਐਂ ਮਿਲਦਾ, ਪੀਸ ਆਫ ਮਾਇੰਡ ਮਿਲ ਜਾਂਦਾ, ਪਰ ਕਿਵੇਂ ਮਿਲਦਾ ਹੈ ਉਹ ਵਿਧੀ ਹੈ। ਇਹਦੇ 'ਚ ਹੋਰ ਕੀ ਹੈ, ਗੁਰਬਾਣੀ 'ਚ ਕੀ ਹੈ, ਟੋਟਲ ਗੁਰਬਾਣੀ ਦਾ ਸਾਰ ਇਹ ਹੈ ਕਿ ਜੋ ਪੀਸ ਆਫ ਮਾਇੰਡ ਹੈ, ਜਿਹਨੂੰ ਦੁਨੀਆਂ ਪੀਸ ਆਫ ਮਾਇੰਡ ਮੰਨਦੀ ਹੈ, ਟੋਲਦੀ ਹੈ, ਲੱਭਦੀ ਹੈ, ਤਰੱਕੀ ਕਰਕੇ ਦੁਨੀਆਂ ਨੂੰ ਸੁਰਗ ਬਣਾ ਕੇ, ਨਹੀਂ ਮਿਲਣਾ ਉਹਦਾ ਪੀਸ ਆਫ ਮਾਇੰਡ। ਹੁਣ ਦੁਨੀਆਂ ਵੀ ਮੰਨਦੀ ਹੈ ਵੀ ਨਹੀਂ ਮਿਲਣਾ, ਇਹ ਰਸਤੇ ਗਲਤੀ ਹੈ ਸਾਡੀ, ਉਹ ਰਸਤੇ ਦਾ ਡਿਪਰੈਸ਼ਨ ਵੱਧਦਾ ਸਗੋਂ, ਦੁਨੀਆਂ ਡਿਪਰੈਸ਼ਨ ਚ ਸਾਰੀ। ਸਾਡੀ ਭੁੱਲ ਸੀ ਇਹ ਵੀ ਦੁਨੀਆਂ ਤਰੱਕੀ ਕਰੂਗੀ, ਇਹ ਹੋਊਗਾ, ਉਹ ਹੋਊਗਾ, ਪੀਸ ਆਫ ਮਾਇੰਡ ਮਿਲ ਜੂਗਾ, ਲੜਾਈ ਇਹ ਹੋਊਗੀ, ਰਾਜ ਮੇਰਾ ਹੋਵੇ ਕਿ ਤੇਰਾ ਹੋਵੇ, ਆਪਸ ਵਿੱਚ ਹੀ ਲੜਨ ਲੱਗ ਗਏ, ਪ੍ਰੋਸਪੈਰਿਟੀ ਪਿੱਛੇ ਲੜਨ ਲੱਗ ਗਏ, ਪਾਵਰ ਪਿੱਛੇ ਲੜਨ ਲੱਗ ਗਏ। ਉਹ ਤਾਂ ਹੋਰ ਰਾਜ ਤਾਂ ਵਿਨਾਸ਼ ਦਾ ਰਾਹ, ਰਸਤਾ ਹੀ ਵਿਨਾਸ਼ ਦਾ ਹੋ ਗਿਆ ਨਾਲ। ਉਹ ਕਹਿੰਦੇ ਰਾਹ ਨਹੀਂ ਹੈ, ਪੀਸ ਆਫ ਮਾਇੰਡ ਮਿਲੂਗਾ, ਐਂ ਮਿਲੂਗਾ, ਪੀਸ ਆਫ ਮਾਇੰਡ ਪ੍ਰੇਮ ਦੇ ਬਿਨਾਂ ਨਹੀਂ ਮਿਲੂਗਾ ਸਾਰਿਆਂ ਦਾ। ਜਿੰਨਾ ਚਿਰ ਪ੍ਰੇਮ ਨਹੀਂ ਹੁੰਦਾ, ਜਿੱਥੇ ਲੜਾਈ ਹੋਊ ਪੀਸ ਆਫ ਮਾਇੰਡ ਹੁੰਦਾ ਹੀ ਨਹੀਂ, ਜਿੱਥੇ ਟਕਰਾਅ ਹੋਊ ਪੀਸ ਆਫ ਮਾਇੰਡ ਹੁੰਦਾ ਹੀ ਨਹੀਂ। ਘਰ ਚ ਹੋਵੇ ਟਕਰਾਅ ਪੀਸ ਆਫ ਮਾਇੰਡ ਹੋਊਗਾ, ਦੋ ਭਾਈਆਂ ਚ ਹੋਵੇ ਟਕਰਾਅ ਪੀਸ ਆਫ ਮਾਇੰਡ ਹੋਊਗਾ, ਆਦਮੀ ਤੀਵੀਂ ਚ ਟਕਰਾਅ ਹੋਵੇ ਪੀਸ ਆਫ ਮਾਇੰਡ ਹੋਊਗਾ, ਨਹੀਂ ਹੋ ਸਕਦਾ। ਪੀਸ ਆਫ ਮਾਇੰਡ ਜਿੱਥੇ ਲੜਾਈ ਹੈ ਹੁੰਦਾ ਹੀ ਨਹੀਂ। ਦੁਨੀਆਂ ਚ ਲੜਾਈ ਹੈ, ਘਰ ਘਰ ਲੜਾਈ ਹੈ, ਦੇਸ਼ਾਂ ਦੀ ਲੜਾਈ ਹੈ, ਪਿੰਡਾਂ ਦੀ ਲੜਾਈ ਹੈ, ਮੁਹੱਲਿਆਂ ਦੀ ਲੜਾਈ ਹੈ, ਵਾਰਡਾਂ ਦੀ ਲੜਾਈ ਹੈ। ਸਾਡੀ ਵਾਰਡ ਨੂੰ ਆਹ ਚਾਹੀਦਾ, ਉਹ ਕਹਿੰਦਾ ਸਾਡੀ ਵਾਰਡ ਨੂੰ ਆਹ ਚਾਹੀਦਾ, ਲੜਾਈ ਹੈ। ਲੜਾਈ 'ਚ ਪੀਸ ਆਫ ਮਾਇੰਡ ਕਿਵੇਂ ਹੋਜੂਗਾ? ਲੜਾਈ ਕਾਹਦੀ ਹੈ? ਮਾਇਆ ਦੀ ਹੈ, ਪ੍ਰੋਸਪੈਰਿਟੀ ਔਰ ਮਾਇਆ ਦੀ ਲੜਾਈ ਹੈ। ਇਹ ਆ ਤੀਜੀ ਕਾਹਦੀ ਹੈ? ਤੀਜੀ ਹੈ ਬੜੇ ਦੀ, ਮੈਂ ਬੜਾ, ਤੂੰ ਬੜਾ, ਕੁਰਸੀ ਦੀ ਲੜਾਈਆਂ ਇਹ ਨੇ, ਹੋਰ ਲੜਾਈ ਕੀ ਹੈ? ਪਰਸਨਲ ਇੰਟਰਸਟ ਦੀ ਲੜਾਈ ਹੈ। ਜਿੱਥੇ ਪਰਸਨਲ ਇੰਟਰਸਟ ਦੀ ਲੜਾਈ ਹੋਊ, ਚਾਹੇ ਉਹ ਕੁਰਸੀ ਦੀ ਹੋਵੇ, ਚਾਹੇ ਉਹ ਪ੍ਰੋਸਪੈਰਿਟੀ ਦੀ ਹੋਵੇ, ਉੱਥੇ ਪੀਸ ਆਫ ਮਾਇੰਡ ਹੋ ਹੀ ਨਹੀਂ ਸਕਦਾ। ਇਹੀ ਸਾਡੀ ਦੁਨੀਆਂ ਦੀ ਹੈ, ਅਸੀਂ ਤਾਂ ਇੱਧਰ ਨੂੰ ਜਾ ਰਹੇ ਹਾਂ, ਪੀਸ ਆਫ ਮਾਇੰਡ ਨਹੀਂ ਹੋ ਸਕਦਾ। ਇੱਥੋਂ ਪਿੱਛੇ ਲਿਆਉਂਦਾ ਵੀ ਗਲਤ ਰਸਤਾ। ਹੁਣ ਰਸਤਾ ਠੀਕ ਕੀ ਹੈ ਇਹ ਨਹੀਂ ਦੁਨੀਆਂ ਨੂੰ ਪਤਾ, ਠੀਕ ਰਸਤਾ ਨਹੀਂ ਪਤਾ, ਠੀਕ ਰਸਤਾ ਹੈ ਇੱਧਰ ਨੂੰ ਜਾਣਾ ਹੀ ਨਹੀਂ ਸੀ ਮਾਇਆ ਚ ਨੂੰ, ਇਹ ਡੁੱਬਣ ਵਾਲਾ ਰਾਹ ਹੈ ਬਾਬ ਸਾਗਰ, ਪੁੱਠੇ ਪਾਸੇ ਵੀ ਜਾਣਾ ਸੀ। ਜਿੱਧਰੋਂ ਆਇਆ ਉਧਰ ਪੀਸ ਆਫ ਮਾਇੰਡ ਸੀ, ਏਦੋ ਵਧੀਆ ਤਾਂ ਦੁਆਪਰ ਚ ਪੀਸ ਆਫ ਮਾਇੰਡ ਸੀ, ਜਿੱਥੇ ਤਪ ਕਰਦਾ ਸੀ ਗਰਭ ਚ, ਕੋਈ ਚਿੰਤਾ ਨਹੀਂ ਸੀ, ਉਦੋਂ ਵਧੀਆ ਤਰੇਤੇ ਸੀ, ਉਦੋਂ ਵਧੀਆ ਸਾਜੂ ਦੀ। ਪਿਛੇ ਨੂੰ ਜਾਓ ਮੁੜ ਕੇ, ਤੁਸੀਂ ਤਾਂ ਗਲਤ ਦਿਸ਼ਾ ਨੂੰ ਆ ਗਏ। ਜਿਉਂ ਜਿਉਂ ਸਤਯੁਗ ਤੋਂ ਆਉਂਦੇ ਰਹੇ ਤ੍ਰੇਤੇ ਚ, ਤ੍ਰੇਤੇ ਤੋਂ ਦੁਆਪਰ ਚ, ਦੁਆਪਰ ਚੋਂ ਕਲਯੁਗ, ਪੀਸ ਆਫ ਮਾਇੰਡ ਘਟਦਾ ਹੀ ਚਲਿਆ ਗਿਆ। ਵਾਪਸ ਜਾਓ, ਉੱਠੇ ਮੁੜੋ, ਇਹ ਸਾਖਤਾਂ ਦਾ ਰਸਤਾ ਹੈ, ਪੀਸ ਆਫ ਮਾਇੰਡ ਨਹੀਂ ਹੁੰਦਾ ਇੱਧਰ। ਅੱਜ ਵਾਲਾ ਰਸਤਾ ਸਾਖਤਾਂ ਦਾ ਰਸਤਾ ਹੈ, ਇਹ ਚ ਪੀਸ ਆਫ ਮਾਇੰਡ ਨਹੀਂ ਹੁੰਦਾ।
ਇਹ ਤਾਂ ਉਲਟੀ ਕਰਨੀ ਹੈ,
ਉਲਟੀ ਰਹੇ ਮਨ ਉਲਟੀ ਰਹੇ, ਸਾਖਤ ਸਿਓ ਕਰ, ਬਹਿ ਕੇ ਲਓ, ਬੈਕ ਗੇਅਰ ਨਹੀਂ ਲਾਉਣਾ, ਗੇਅਰ ਤਾਂ ਸਿੱਧਾ ਹੀ ਰੱਖਣਾ, ਗੱਡੀ ਲੜੀ, ਬੈਕ ਗੇਅਰ ਨਹੀਂ ਲਾਉਣਾ, ਫਿਰ ਤੁਹਾਨੂੰ ਇੱਧਰ ਨੂੰ ਰਹਿ ਗਿਆ। ਯੂ ਟਰਨ ਲੈਣੀ ਹੈ, ਯੂ ਟਰਨ ਬਿਲਕੁਲ ਹੀ, ਯੂ ਟਰਨ ਲੈ ਕੇ ਲਾਈਨ ਬਦਲ ਲਓ। ਯੂ ਟਰਨ ਤਾਂ ਆਪਾਂ ਬਦਲਦੇ ਨੀ ਲਾਈਨ, ਜਿੱਥੇ ਯੂ ਟਰਨ ਹੁੰਦਾ ਲਾਈਨ ਦੂਏ ਪਾਸੇ ਹੋ ਜਾਂਦੀ ਹੈ ਆਪਣੀ, ਉਹ ਲਾਈਨ ਛੱਡ ਕੇ ਦੂਜੀ ਲਾਈਨ ਲੈ ਲਓ। ਦੋ ਲਾਈਨਾਂ ਨੇ ਸਾਡੀਆਂ, ਸਾਡੇ ਕੋਲ ਦੋਵੇਂ ਸਰੀਰ ਨੇ। ਜੇ ਅਸੀਂ ਬਾਹਰਲੇ ਮਾਇਆ ਦੇ ਸਰੀਰ ਦੇ ਤਲ ਤੇ ਜਿਉਂਦੇ ਹਾਂ ਤਾਂ ਲਾਈਨ ਹੋਰ ਹੈ, ਫਿਰ ਨੈਗੇਟਿਵ ਪਾਸੇ ਨੂੰ ਗੱਡੀ ਜਾ ਰਹੀ ਹੈ, ਮਾਇਆ ਦੀ ਲਈ ਤੇ ਗੱਡੀ ਚੱਲਦੀ ਹੈ। ਝੂਠ ਦੇ ਝੂਠ, ਝੂਠੀ ਹੈ ਮਾਇਆ, ਝੂਠੀ ਹੈ ਨਾ ਸਰੀਰ, ਝੂਠਾ ਹੈ ਇਹ ਲਈ ਤੇ ਝੂਠੀ ਲਾਈਨ ਤੇ ਗੱਡੀ ਚੱਲਦੀ ਹੈ। ਜੇ ਅਬਾਊਟ ਆਲਣ ਕਰ ਲੈਣਾ ਫਿਰ ਸੱਚ ਦੀ ਲਈ ਤੇ ਆ ਜਾਂਦੇ, ਪਰ ਦੋਵੇਂ ਲਿਖਿਆ ਨੇ, ਇੱਕ ਲਈ ਸੱਚ ਦੀ ਹੈ, ਇੱਕ ਝੂਠ ਦੀ ਹੈ। ਜਦ ਗੱਡੀ ਸੱਚ ਦੀ ਲੀ ਤੇ ਆ ਜੂਗੀ, ਸੱਚਖੰਡ ਆਪੇ ਪਹੁੰਚੂ, ਲੀ ਬਦਲੀ ਹੋਈ ਹੈ। ਯੂ ਟਰਨ ਲੈਣਾ ਹੈ, ਦੂਈ ਲੀ ਸੱਚਖੰਡ ਚਲੀ ਜਾਂਦੀ ਹੈ, ਸੱਚ ਦੀ ਲੀ ਹੈ ਉਹ ਆਤਮਾ, ਸੱਚ ਆਤਮਾ ਦੇ ਲੈਣ ਤਲ ਤੇ ਜਿਉਂਗੇ, ਲੀ ਬਦਲ ਜਾਣੀ ਹੈ। ਜਦ ਸੱਚ ਦੀ ਲੀ ਤੇ ਚੱਲੋਗੇ, ਸੱਚਖੰਡ ਆਪੇ ਆ ਜਾਣ, ਕਾਹਦਾ ਉਹ ਕਿਵੇਂ ਉਹ ਇਹਦੀ ਲੋੜ ਨਹੀਂ, ਲੀ ਨਹੀਂ ਛੱਡਣੀ ਆਪਾਂ ਨੇ, ਕਾਹਦਾ ਉਹ ਕਿਵੇਂ ਉਹ ਇਹਦੀ ਲੋੜ ਨਹੀਂ। ਲਾਈਨ ਜਿੱਦਣ ਛੱਡਤੀ ਉਦਣ ਕੰਮ ਖਰਾਬ ਹੈ, ਲਾਈਨ ਨਹੀਂ ਛੱਡਣੀ ਆਪੇ ਆਜੂ। ਨਦੀਆਂ ਜਾਂਦੀਆਂ ਨੇ, ਪਾਣੀ ਕਿੱਥੋਂ ਜਾਂਦਾ, ਨੀਵੇਂ ਤੁਹਾਨੂੰ ਜਾਈ ਜਾਂਦਾ, ਫਿਰ ਸਮੁੰਦਰ ਚ ਪਹੁੰਚ ਜਾਂਦਾ, ਪੁੱਛੀ ਦਾ ਨਹੀਂ ਹੁੰਦਾ ਕਿ ਨਾ ਦੂਰ ਰਹਿ ਗਿਆ ਕੀ ਰਹਿ ਗਿਆ, ਲੀਨਾ ਛੱਡੋ ਆਪੇ ਆ ਜਾਓ। ਉਹ ਤਾਂ ਸਾਰੇ ਸਰਵਵਿਆਪੀ, ਉਹ ਹੈ ਦੂਰ ਨਹੀਂ ਹੈਗਾ, ਦੂਰ ਕਿਤੇ ਨਹੀਂ ਹੈ, ਜਾਣਾ ਕਿਤੇ ਵੀ ਨਹੀਂ, ਲੀ ਛੱਡਣੀ ਨਹੀਂ। ਅਪ ਐਂਡ ਡਾਊਨ ਆਉਣਗੇ ਜ਼ਿੰਦਗੀ 'ਚ, ਜੇ ਲੀ ਛੱਡਤੀ ਫਿਰ ਉੱਥੇ ਰੁਕਾਵਟ ਆਊ, ਜੇ ਲੀ ਨਹੀਂ ਛੱਡੀ ਫਿਰ ਵਿੱਚੇ ਹੀ ਹੈ। ਜਾਂ ਲਾਈਨ ਛੱਡਦੀ ਜਾਂ ਡਿਪਰੈਸ਼ਨ ਸ਼ੁਰੂ ਹੋ ਜੂਗਾ, ਜੇ ਲਾਈਨ ਛੱਡਦਾ ਨਹੀਂ ਤਾਂ ਚੈਨ ਹੈ। ਲਾਈਨ ਛੱਡੀ ਤੇ ਬੇਚੈਨੀ ਆਉਣੀ ਹੈ, ਲਾਈਨ ਨਾਲ ਟੁੱਟੇ ਤੇ ਬੇਚੈਨੀ ਆਉਣੀ ਹੈ, ਜੇ ਲਾਈਨ ਨਾਲ ਜੁੜਿਆ ਹੋਇਆ ਚੈਨ ਹੈ, ਹੋਰ ਕੁਛ ਨਹੀਂ। ਜਾਣਾ ਜੁੜਨਾ ਕਿਤੇ ਨਹੀਂ, ਨਾ ਕਿ ਛਾਇਬੋ ਨਾ ਕਿ ਜਾਇਬੋ ਰਾਮ ਕੀ ਦੁਹਾਈ, ਨਾ ਕਿਸੇ ਨੇ ਕਿਤੇ ਜਾਣਾ ਨਾ ਕਿਤੇ ਕਿਸੇ ਨੇ ਆਉਣਾ। ਉੱਥੇ ਬੈਠਾ ਹੀ ਚੈਨ ਚ ਹੈ, ਉੱਥੇ ਬੈਠਾ ਹੀ ਬੇਚੈਨੀ ਚ। ਮਾਇਆ ਦੀ ਕਲਪਨਾ ਤਾਂ ਬੇਚੈਨੀ ਹੈ, ਸ਼ਬਦ ਵਿਚਾਰ ਚ ਲੱਗਿਆ ਹੋਇਆ ਚੈਨ ਹੈ, ਸ਼ਬਦ ਵਿਚਾਰ ਚ ਚੈਨ ਨਾ ਬੈਠਾ, ਮਾਇਆ ਦੀ ਕਲਪਨਾ ਲੱਗਿਆ ਬੇਚੈਨੀ ਹੈ। ਮਾਇਆ ਦੀ ਜਿਹੜੀ ਭਟਕਣਾ ਉਹੀ ਭੱਜ ਦੌੜ ਹੈ, ਉਹੀ ਧਾਵਤ ਹੈ। ਅੱਛਾ ਜੀ, ਹੁਣ ਚਿਰੰਤਰ ਦੂਆ ਹੈਗਾ ਮਾਇਆ ਦਾ, ਰਾਜਾ ਹੈ ਇੱਕ, ਉਹਦਾ ਇੱਕ ਮੁੰਡਾ। ਅਸਲ ਦੇ ਵਿੱਚ ਚਰਿੱਤਰਾਂ ਦੇ ਪੱਖ ਤੋਂ, ਦੁਨਿਆਵੀ ਪੱਖ ਤੋਂ ਗਿਆਨ ਦੇਣਾ ਸੀ। ਜਿਹੜੇ ਵਕਾਲ ਨੇ ਪੰਜੇ, ਇਹਨਾਂ ਨੂੰ ਡੀਪਲੀ ਸਟੱਡੀ ਕਰਨਾ ਸੀ, ਡੀਪਲੀ ਦੀ ਸਟੱਡੀ ਕੀਤਾ ਹੋਇਆ। ਬਿਨਾਂ ਚਰਿੱਤਰਾਂ ਤੇ ਵਕਾਲ ਡੀਪਲੀ ਸਟੱਡੀ ਨਹੀਂ ਹੋ ਸਕਦੇ। ਇਹ 'ਚ ਮੋਹ ਵੀ ਦੀ ਹੱਦ ਵੀ ਦੇਖਣੀ ਹੈ, ਮੋਹ ਦੇ ਵਿੱਚ ਕੀ ਕਰਦੇ ਹਾਂ ਅਸੀਂ, ਮੋਹ ਦੇ ਕਿੰਨੇ ਸਾਡੇ 'ਤੇ ਕਿਵੇਂ ਇਫੈਕਟ ਪੈਂਦਾ, ਲੋਭ ਦਾ ਕਿਵੇਂ ਪੈਂਦਾ, ਕਾਮ ਦਾ ਕਿਵੇਂ ਪੈਂਦਾ, ਕ੍ਰੋਧ ਦਾ ਕਿਵੇਂ ਪੈਂਦਾ, ਕਿੱਥੇ ਤੱਕ ਪੈ ਜਾਂਦਾ, ਕਿੱਥੇ ਤੱਕ ਮੱਤ ਮਾਰ ਦਿੰਦੇ ਨੇ। ਇਹ ਸਟੱਡੀ ਹੈ ਪ੍ਰੈਕਟੀਕਲ 'ਚੋਂ ਹੋਈ ਹੋਈ, ਕਹਾਣੀਆਂ ਹੀ ਹੈ ਚਾਹੇ, ਪਰ ਇਹ ਸਟੱਡੀ ਪ੍ਰੈਕਟੀਕਲ 'ਚੋਂ ਹੀ ਹੋ ਸਕਦੀ ਹੈ ਮਾਇਆ 'ਚ, ਕਿਉਂ ਮਾਇਆ 'ਚ ਪੈਦਾ ਹੁੰਦੇ ਨੇ ਔਗਣ। ਜੇ ਔਗਣਾਂ ਦੀ ਤੁਸੀਂ ਡੀਪਲੀ ਸਟੱਡੀ ਕਰਨੀ ਹੈ,
ਬਚਣ ਵਾਸਤੇ
ਡੀਪਲੀ ਸਟੱਡੀ ਨਹੀਂ, ਗਿਆਨ ਹੈ ਬਚਣ ਵਾਸਤੇ ਨਹੀਂ, ਗਿਆਨ ਹੈ ਇਹ। ਤਿੰਨ ਲੋਕ ਦੇ ਗਿਆਨ ਤੋਂ ਬਾਹਰ ਰਹਿ ਜਾਓਗੇ ਤੁਸੀਂ, ਜਿਹਨੇ ਤਿੰਨ ਲੋਕ ਬਣਾਏ ਨੇ ਉਹਨੇ ਮੋਹ ਬਣਾਇਆ। ਕਿੰਨੀ ਸ਼ਕਤੀ ਹੈ ਇਹਦੇ 'ਚ, ਜੇ ਤੁਸੀਂ ਇਹਨੂੰ ਸ਼ਕਤੀ ਨਹੀਂ ਜਾਣਦੇ ਤਾਂ ਤੁਹਾਨੂੰ ਫਿਰ ਉਹਦਾ ਗਿਆਨ ਕਿੱਥੇ। ਕ੍ਰੋਧ ਦੀ ਕੀ ਸ਼ਕਤੀ ਹੈ, ਤੁਸੀਂ ਬਚੇ ਤਾਂ ਸਕਦੇ ਹੋ ਜੇ ਤੁਹਾਨੂੰ ਉਹਦੀ ਸ਼ਕਤੀ ਦਾ ਪਤਾ, ਤੁਸੀਂ ਉਹਦੇ ਰੋਕ ਆਜ਼ਾਦ ਕਰ ਸਕਦੇ ਹੋ ਜਾਂ ਉਹਦੀ ਸ਼ਕਤੀ ਦਾ ਪਤਾ ਹੈ। ਐ ਗੱਲਾਂ ਨਾ ਨਹੀਂ ਰੋਕ ਹੁੰਦੀ ਹੈਗੀ, ਉਹ ਤਾਂ ਇੱਕ ਫਿਰ ਇੱਕ ਨੇੜੇ ਕਰੇ ਗੱਲਾਂ ਗੱਲੀ ਕਿਹਨੇ ਨਾ ਪਾਇਆ, ਤਾਂ ਉਹ ਗੱਲ ਹੈ। ਉਹਦੇ ਸੱਚ ਨੂੰ ਸ਼ਕਤੀ ਨੂੰ ਐਡਮਿਟ ਕਰਨਾ ਪਊਗਾ, ਅਰ ਉਹਦਾ ਰਾਹ ਹੁਣ ਦੂਆ ਤੀਰ ਆਉਂਦਾ, ਗੋਲੀ ਆਉਂਦੀ ਹੈ, ਕੋਈ ਜ਼ਰੂਰੀ ਹੈ ਤੁਸੀਂ ਉਹਦੀ ਗੋਲੀ ਰੋਕ ਕੇ ਛਾਤੀ 'ਚ ਲਾਉਣੀ ਹੈ, ਸਾਈਡ ਦੇ ਦਿਓ ਆਪੇ ਲੰਘ ਜੂ। ਉਹ ਦੁਸ਼ਮਣ ਦੀ ਹਰੇਕ ਤੀਰ ਨੂੰ ਹੱਥ ਨਾਲ ਨਹੀਂ ਪਿੱਛੇ ਮੋੜੀ ਦਾ ਹੁੰਦਾ, ਕਿਵੇਂ ਮੋੜਦੇ ਨੇ, ਉੱਥੇ ਮੋੜਦੇ ਨਹੀਂ ਹੈ। ਸਾਨੂੰ ਕੀ ਲੋੜ ਹੈ ਮੋੜਨ ਦੀ, ਜਿਹੜੇ ਫੋਕਾ ਜਾਂਦੇ ਜਾਣ ਦਿਓ, ਸਾਡੇ ਨਾਲ ਲੱਗੇ ਸੀ ਆਪਣਾ ਆਪ ਬਚਾਉਣਾ, ਤੀਰ ਨਹੀਂ ਪਿੱਛੇ ਮੋੜੀ ਦੇ ਹੁੰਦੇ। ਆਹੋ ਦੁਸ਼ਮਣ ਦੇ ਤੀਰ ਚੱਲਦੇ ਨੇ, ਕੋਈ ਫੋਕੇ ਥੋੜੀ ਮੋੜਦਾ, ਗੋਲੀਆਂ ਚੱਲਦੀਆਂ ਨੇ, ਆਪਣਾ ਆਪ ਬਚਾਉਂਦੇ ਨੇ ਮੋਰਚੇ 'ਚ ਬਹਿ ਕੇ। ਉਹ ਫੌਜ ਆਪਣਾ ਆਪ ਹੀ ਬਚਾਉਂਦੀ ਹੈ, ਇਹੀ ਅਸੀਂ ਜਾਂ ਤੂੰ ਆਪਣੇ ਦੁਸ਼ਮਣ ਤੋਂ ਇਹੀ ਕਰੀਦਾ ਹੁੰਦਾ, ਬਚਾ ਕਿਵੇਂ ਕਰਨਾ, ਅਸੀਂ ਸੇਫ ਕਿਵੇਂ ਰਹਿਣਾ। ਸਵਾਲ ਤਾਂ ਇਹ ਹੈ, ਅਸੀਂ ਸੇਫ ਆਪਣੇ ਆਪ ਨੂੰ ਸੇਫ ਰੱਖਣਾ, ਇਸ ਕਰਕੇ ਉਹ ਕਿਸੇ ਚੀਜ਼ ਦਾ ਨਾਸ ਕਰ ਦਿੱਤੇ ਰਿਸ਼ੀ ਮੁਨੀ, ਮੈਂ ਇਹਨੂੰ ਜਿੱਤ ਲੈਣਾ ਉਹਨੂੰ ਜਿੱਤ ਲੈਣਾ, ਉਹ ਕਹਿੰਦੇ ਤਰੀਕਾ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਬਚਾਉਣਾ ਕਿਵੇਂ, ਸੱਪਾਂ ਵਿੱਚ ਰਹਿ ਕੇ ਸਵੇਰੇ ਸੱਪ ਦੇ ਡੰਗ ਤੋਂ ਬਚਦੇ ਕਿਵੇਂ ਨੇ, ਟੈਕਨੀਕ ਗਿਆਨ ਤਾਂ ਇਹਦਾ ਨਾਮ ਹੈ, ਗਿਆਨ ਇਹਦਾ ਨਾਮ ਹੈ। ਨਾਨਕ ਸੂਤ ਕੇਵਨ ਉਤਰਾ
ਗਿਆਨ,
ਗਿਆਨ ਮਾਰਗ ਹੈ ਸਾਡੇ ਕੋਲ, ਜਿਹਦੇ ਕੋਲ ਗਿਆਨ ਮਾਰਗ ਹੈ ਉਹਨੇ ਹਰ ਚੀਜ਼ ਅਗਿਆਨਤਾ ਨਾਲ ਨਹੀਂ ਕਰਨੀ। ਜਿਹੜਾ ਤੀਰ ਫੋਕਾ ਚਲਾ ਗਿਆ, ਚਲਾ ਜਾਣ ਤਾਂ ਤੁਹਾਡਾ ਕੀ ਵਿਗਾੜਿਆ, ਉਹਨੇ ਰੋਕਣੀ ਉਹ ਚੀਜ਼ ਹੈ ਜਿਹੜੀ ਵਿਗਾੜਦੀ ਹੈ। ਜੇ ਜਾ ਕੇ ਛਾਤੀ 'ਚ ਲੱਗਦਾ ਤਾਂ ਬੁਲਟ ਪਰੂਫ ਜਾਕਟ ਪਾਈ, ਕੁਦਰਤੀ ਅਸੀਂ ਬਚਾਉਣਾ ਬਚਾਉਂਦੇ, ਨਾ ਧਿਆਨ ਹੋਵੇ ਛਾਤੀ ਲੱਗ ਜਾ ਕੇ, ਉਹਦੇ ਖਾਤਰ ਅਸੀਂ ਚੌਕਟ ਬਣਾਈ। ਇਹ ਨਹੀਂ ਹੈਗਾ ਵੀ ਸਾਈਡ ਤੇ ਜਾਂਦੀ ਹੈ ਗੋਲੀ, ਮੈਂ ਛਾਤੀ ਕਰਦਾ ਦੇਖਾਂ ਵੀ ਮੇਰੀ ਤਾਂ ਜਾਕਟ ਹੈਗੀ ਹੈ, ਇਹ ਨਹੀਂ ਕਿਤੇ ਲਿਖਿਆ, ਇਹ ਨਹੀਂ ਸਿਖਾਇਆ ਜਾਂਦਾ। ਅਗਿਆਨ ਨਹੀਂ ਹੈ, ਇਹ ਮੂਰਖਤਾ ਅਗਿਆਨਤਾ ਹੈ। ਦੂਆ ਚਰਿੱਤਰ ਰਾਜੇ ਦਾ ਸ਼ੁਰੂ ਕੀਤਾ, ਕਿਉਂਕਿ ਸਾਰੇ ਐਕਸਟ੍ਰੀਮ ਤੱਕ ਸਾਰੇ ਜਿਹੜੇ ਨੇ ਉਗਣ, ਇਹਨਾਂ ਦੀ ਸਟੱਡੀ ਕਰਨੀ ਸੀ। ਔਰ ਗੱਲ ਵੀ ਸਭ ਤੋਂ ਮਾੜਾ ਜਿਹੜਾ ਹੈਗਾ ਔਗਣ ਇਹਨਾਂ ਚੋਂ, ਉਹ ਕਾਮ ਹੈ। ਉਹ ਕਾਮ ਦਾ ਰੂਪ ਜਿਹੜਾ ਇੱਥੇ ਦੱਸਿਆ ਹੋਇਆ, ਕਾਮ ਦੇ ਰੂਪ ਬਹੁਤ ਨੇ ਨਾ, ਕਾਮਨਾ ਇੱਛਾ ਨੂੰ ਕਹਿੰਦੇ ਨੇ, ਇੱਛਾ ਦੇ ਬਹੁਤ ਸਾਰੇ ਰੂਪ ਨੇ। ਧਰਮ ਚ ਸਭ ਨੂੰ ਇਹ ਰੂਪ ਗਲਤ ਮੰਨਿਆ ਜਾਂਦਾ ਹੈ ਜਿਹੜਾ ਉਹ ਮੁੰਡੇ ਦੇ ਇਲਜ਼ਾਮ ਲੱਗਿਆ। ਇਹ ਰੂਪ ਸਭ ਤੋਂ ਭਿਅੰਕਰ ਮੰਨਿਆ ਜਾਂਦਾ, ਇਸੇ ਕਰਕੇ ਤੇ ਫਾਂਸੀ ਦੀ ਸਜ਼ਾ ਕਰਤੀ ਇਹਨਾਂ ਨੇ, ਫਾਂਸੀ ਤਾਂ ਹੀ ਕੀਤੀ ਹੈ ਨਾ ਸਜ਼ਾ ਦੀ। ਇਹ ਭਿਅੰਕਰ ਰੂਪ ਹੈ, ਇਹਦੇ ਖਾਤਰ ਕਤਲ ਤੱਕ ਵੀ ਕਰ ਦਿੰਦਾ ਆਦਮੀ, ਕਤਲ ਇਹਦੇ ਬਾਅਦ ਹੁੰਦਾ। ਰੋਜ਼ ਆਉਂਦਾ ਨੀ ਮੁੰਡਿਆਂ ਨੇ ਤੇਜ਼ਾਬ ਪਾਤਾ, ਫੇਲ ਹੋ ਗਿਆ ਪ੍ਰੇਮ ਚੋਂ, ਇਹ ਕਰਤਾ ਕਤਲ ਕਰਤਾ। ਕਤਲ ਤਾਂ ਬਾਅਦ ਦੀ ਗੱਲ ਹੈ, ਕਤਲ ਛੋਟਾ ਅਪਰਾਧ ਹੈ, ਇਹਦੇ ਗੁੱਸੇ ਚ ਕਤਲ ਕਰ ਦਿੰਦਾ। ਕਤਲ ਇਹ ਤਾਂ ਪੈਦਾ ਹੋਇਆ ਨਾ, ਜਿਹੜੀ ਚੀਜ਼ ਤੋਂ ਕਤਲ ਦੀ ਭਾਵਨਾ ਪੈਦਾ ਹੋਈ ਉਹ ਸ਼ਕਤੀਸ਼ਾਲੀ ਆ, ਕਤਲ ਸ਼ਕਤੀਸ਼ਾਲੀ ਹੈ। ਜਿਸ ਚੋਂ ਕਤਲ ਨਿਕਲਿਆ, ਕਤਲ ਵਾਲਾ ਗੁੱਸਾ ਜੀ ਜੋ ਪੈਦਾ ਹੋਇਆ, ਅਸਲ ਚ ਉਹ ਸ਼ਕਤੀਸ਼ਾਲੀ ਸੀ। ਇਹਨਾਂ ਨੇ ਇੱਕ ਧਾਰਨਾ ਹਿੰਦੂ ਮਤ ਦੀ, ਕਾਮਦੇਵ ਸਰਬ ਸ਼ਕਤੀਮਾਨ ਮੰਦਰ ਕੀ ਚੋ ਉਗਲਾਂ ਚੋਂ ਸਰਬ ਸ਼ਕਤੀਮਾਨ, ਇਹਦੀ ਵੀ ਇਹਦੇ ਵਰਗੀ ਸ਼ਕਤੀ ਹੋਣੀ ਕਿਸੇ ਦੀ। ਨਾਰਦ ਨੂੰ ਵੀ ਕਹਿੰਦੇ ਨੇ, ਨਾਰਦ ਕਹਿੰਦਾ ਮੈਂ ਕੰਮ ਜਿੱਤ ਲਿਆ, ਉਹ ਕਹਿੰਦੇ ਨੇ ਐ ਨੀ ਕਹੀਦਾ। ਵਿਸ਼ਨੂੰ ਜਾ ਕੇ ਕਿਹਾ, ਉਹ ਕਹਿੰਦਾ ਐ ਨੀ ਕਹੀਦਾ, ਹੁੰਦਾ ਹੰਕਾਰ ਨੀ ਕਰੀਦਾ। ਸ਼ਿਵਜੀ ਨੂੰ ਜਾ ਕੇ ਕਿਹਾ, ਬ੍ਰਹਮਾ ਨੂੰ ਕਿਹਾ, ਫਿਰ ਉਹਦੇ ਨਾਲ ਇੱਕ ਕਹਾਣੀ ਵਰਤੀ, ਵਿਸ਼ਨੂੰ ਨੇ ਕਿਸ਼ਤੀ ਦਾ ਰੂਪ ਧਾਰਨ ਕੀਤਾ, ਉਹਦੇ ਡੇਰੇ ਤੇ ਚਲਿਆ ਗਿਆ, ਉਹਦੇ ਕੁਟੀਆ ਚਲਿਆ ਗਿਆ, ਉਹ ਕਹਾਣੀ ਉਹਨਾਂ ਨੇ ਬਣਾਈ ਹੋਈ। ਫਿਰ ਉਹੀ ਨਾਰਦ ਡੋਲ ਕੇ ਦਿਖਾਇਆ, ਕਹਾਣੀ ਬਣਾਈ ਹੋਈ ਉਹਨਾਂ ਨੇ। ਉਹ ਔਰਤ ਹੈ, ਉਹ ਇੱਕ ਨਾਲ ਦੀ ਝੌਂਪੜੀ 'ਚ ਹੈ, ਰਾਤ ਨੂੰ ਚਲੇ ਜਾਂਦੇ ਹਾਂ, ਮੈਂ ਜੰਗਲ 'ਚ ਆ ਗਈ, ਉਹ ਕਹਿੰਦਾ ਇਹਦੇ ਵਿੱਚ ਤੂੰ ਫਿੜਕੀ ਬੂਹਾ ਬੰਦ ਕਰ ਲੈ, ਖੋਲੀ ਨੂੰ ਚਾਹੇ ਕੋਈ ਕਹੇ, ਥੀ ਆਪ ਕੱਲਾ ਹੀ। ਫਿਰ ਉਹ ਖਲਾਉਂਦਾ, ਉਹ ਖੋਲਦੀ ਨੀ, ਜਦ ਉਹ ਛੱਤ ਪਾੜ ਕੇ ਜਾਂਦਾ ਥੱਲੇ ਵਿਸ਼ਨੂੰ ਬੈਠੇ, ਉਹੀ ਸ਼ਲੋਕ ਪੜ੍ਹਦਾ, ਕਾਮਦੇਵ ਸਰਬ ਸ਼ਕਤੀਮਾਨ, ਜਾ ਕੇ ਕਹਿੰਦੇ ਉਹਨੇ ਮੱਥਾ ਟੇਕਦਾ ਵੀ ਗੱਲ ਸੱਚ ਹੈ। ਇਹ ਉਹਨਾਂ ਨੇ ਕਹਾਣੀਆਂ ਬਣਾ ਕੇ ਗੱਲਾਂ ਸਾਬਤ ਕੀਤੀਆਂ, ਗੱਲ ਇਹੀ ਹੈ, ਗੱਲ ਇਹੀ ਹੈ। ਉਸ ਗੱਲ ਨੂੰ ਲੈ ਕੇ ਚਰਿੱਤਰ ਰਚੇ ਗਏ ਨੇ, ਬੈਕਗਰਾਉਂਡ 'ਚ ਇਹ ਕਹਾਣੀ ਹੈ। ਉਹਨਾਂ ਨੇ ਹੋਰ ਤਰੀਕੇ ਦੀ ਕਹਾਣੀ ਬਣਾਈ ਸੀ, ਉਹਨਾਂ ਨੇ ਸਰਬ ਸ਼ਕਤੀਮਾਨ ਕਹਿ ਕੇ ਸ਼ਾਇਦ ਨਾਮ ਦੀ ਸ਼ਕਤੀ ਨੂੰ ਵੀ ਥੱਲੇ ਕਰਤਾ ਸੀ ਇਹਦੇ। ਉੱਥੇ ਭੱਬੜ ਭੂਸਾ ਪੈਂਦਾ ਤਾ ਵੀ ਇਹ ਤੇ ਕੋਈ ਸ਼ਕਤੀਸ਼ਾਲੀ ਚੀਜ਼ ਹੈ ਹੀ ਨੀ,
ਲਾ ਇਲਾਜ।
ਉਹ ਜਿਹੜਾ ਪੁਆਇੰਟ ਹੈ, ਉਹ ਪੁਆਇੰਟ ਨੂੰ ਇੱਥੇ ਕਰਨਾ ਕੀਤਾ। ਸ਼ਕਤੀਸ਼ਾਲੀ ਜ਼ਰੂਰ ਹੈ, ਮਾਇਆ ਧਾਰੀਆਂ ਵਾਸਤੇ ਹੈ, ਨਿਰੰਕਾਰੀਆਂ ਵਾਸਤੇ ਨਹੀਂ। ਇਸ ਕਰਕੇ ਨਿਰੰਕਾਰੀਆਂ ਦਾ ਚਰਿੱਤਰ ਵੀ ਹੈ ਵਿੱਚ, ਮਾਇਆ ਧਾਰੀਆਂ ਦੇ ਵੀ ਚਰਿੱਤਰ ਨੇ ਵਿੱਚ, ਨਿਰੰਕਾਰੀ ਚਰਿੱਤਰ ਮਾਇਆ ਧਾਰੀਆਂ ਦੇ ਵਿੱਚ ਮਿਕਸ ਆਏ ਨੇ। ਤਾਂ ਇਹ ਉਸ ਜਦੋਂ ਨਿਰਾਕਾਰੀ ਚਰਿੱਤਰ ਆਊ, ਇਹਦਾ ਜ਼ਿਕਰ ਨਹੀਂ ਆਉਂਦਾ ਮਾਇਆ ਦਾ, ਨਾ ਮਾਇਆ ਦਾ, ਨਾ ਸਰੀਰ ਦਾ, ਨਾ ਮਾਇਆ ਦੇ ਪ੍ਰਭਾਵ ਦਾ, ਉਹ 'ਚ ਜ਼ਿਕਰ ਨਹੀਂ ਹੈ। ਉੱਥੇ ਵਿਕਾਰ ਸਿਰੇ ਨਹੀਂ ਚੁੱਕ ਸਕਦੇ,
ਉਹ ਵੀ ਚਰਿੱਤਰ ਆਏ ਨੇ
ਵਿੱਚ। ਇਹ ਚਰਿੱਤਰਾਂ ਦੀ ਬੈਕਗ੍ਰਾਉਂਡ ਕੀ ਹੈ ਤਾਂ ਕਰਕੇ ਉਹ ਚਰਿੱਤਰ ਇਹ ਚਰਿੱਤਰ ਚਰਿੱਤਰ ਜਿਹੜਾ ਹੈਗਾ ਉਹ ਵਿਕਾਰਾਂ ਦੇ ਅਧੀਨ ਹੁੰਦਾ ਜਿਹੜੀ ਵਿਕਾਰਾਂ ਦੇ ਕਾਬੂ ਪਾ ਕੇ ਬੁੱਧ ਹੈ ਉਹ ਚਰਿੱਤਰ ਹੋਊ ਉਹਦਾ ਚਰਿੱਤਰ ਹੁੰਦਾ ਹੀ ਨਹੀਂ ਉਹ ਜੇ ਚਰਿੱਤਰ ਜੇ ਉਹ ਕਰੂ ਵੀ ਚਰਿੱਤਰ ਖੇਡੂ ਵੀ ਉਹ ਭਲੇ ਵਾਸਤੇ ਖੇਡੂ ਜਿਵੇਂ ਨਿਆਣਿਆਂ ਨੂੰ ਅਸੀਂ ਟੋਪੀਆਂ ਦੇ ਕੇ ਨਿਆਣੇ ਟੋਪੀਆਂ ਦੇਖੇ ਜਿਵੇਂ ਅਸੀਂ ਉਹਨਾਂ ਨੂੰ ਪੜ੍ਹਨ ਵਾਲੇ ਪਾਸੇ ਲਾਉਣੇ ਹਾਂ ਉਹ ਕੀ ਹੈ ਕਿ ਗੁਰਦੁਆਰੇ ਕੜਾਹ ਪ੍ਰਸ਼ਾਦ ਮਿਲਦਾ ਨਿਆਣਿਆਂ ਨੂੰ ਮਿੱਠਾ ਹਾਲਾਂਕਿ ਉਹਨੂੰ ਕੁਛ ਨਹੀਂ ਪਤਾ ਹੁੰਦਾ ਉਹ ਸਿਰਫ ਕੜਾਹ ਪ੍ਰਸ਼ਾਦ ਲੈਣੇ ਜਾਂਦੇ ਨੇ ਵੀ ਉੱਥੇ ਪਤਾਸੇ ਮਿਲਦੇ ਨੇ ਮੱਥਾ ਟੇਕੋ ਕੇ ਨਿਆਣੇ ਨੂੰ ਕਹਿੰਦੇ ਉੱਥੇ ਉਹ ਜੇ ਨਹੀਂ ਤਾਂ ਗੁੜੇ ਹੁੰਦਾ ਸੀ ਕਈ ਗੁਰਦੁਆਰੇ ਪਿੰਡਾਂ ਚ ਵੀ ਉੱਥੇ ਬਾਬਾ ਗੁੜ ਦਿੰਦਾ ਪਤਾਸੇ ਦਿੰਦਾ ਚਲੋ ਮੱਥਾ ਟੇਕ ਕੇ ਆਓ ਸਿਰ ਢੱਕ ਕੇ ਟੇਕੋ ਬਈ ਮੱਥਾ ਫਿਰ ਸਿਰ ਢੱਕ ਕੇ ਟੇਕਦੇ ਨੇ ਉਹ ਇੱਕ ਪਹਿਲਾਂ ਬਚਪਨ ਚ ਨਿਆਣਿਆਂ ਨੂੰ ਅਗਿਆਨਤਾ ਉਹਨਾਂ ਦੀ ਉਹਨਾਂ ਦਾ ਜੀ ਕਰਦਾ ਗੁਰਦੁਆਰੇ ਜਾਣ ਨੂੰ ਫਿਰ ਅਸੀਂ ਗੱਲ ਉਹਨਾਂ ਨੂੰ ਸਮਝਾਉਣੀ ਹੈ ਸਿਆਣੇ ਹੋਇਆਂ ਤੇ ਪਹਿਲਾਂ ਤਾਂ ਮਾਂ ਬਾਪ ਨੂੰ ਸਮਝਾਵਾਂਗੇ ਘਰ ਆਪੇ ਸਮਝਾਉਂਦੇ ਰਹਿਣਗੇ ਪਰ ਸਾਡੇ ਤਾਂ ਸਮਝਾਉਣ ਵਾਲਾ ਪਾਸਾ ਹੀ ਛੱਡਤਾ ਅਸੀਂ ਉਪਦੇਸ਼ ਵਾਲੀ ਤਾਂ ਗੱਲਾਂ ਹੀ ਤਿਆਗਤੀ ਸਾਰੀ ਇਹ ਤਾਂ ਹੋਰ ਕੁਛ ਹੋ ਗਿਆ ਬਣਾਇਆ ਤਾਂ ਕੁਛ ਹੋਰ ਹੋ ਗਿਆ ਕੁਛ ਹੋਰ ਕਿਉਂਕਿ ਸਾਖਤਾਂ ਨੇ ਕਬਜ਼ੇ ਕਰ ਲਏ ਕਬਜ਼ੇ ਤਾਂ ਸਾਖਤਾਂ ਨੇ ਗੁਰਦੁਆਰਿਆਂ 'ਤੇ ਉਹਨਾਂ ਨੇ ਆਪਣੇ ਪਾਰਟੀਬਾਜ਼ੀ 'ਚ ਨੂੰ ਇਸਤੇਮਾਲ ਕਰ ਲਏ ਧੜੇਬੰਦੀ 'ਚ ਨੂੰ ਗੁਰਦੁਆਰੇ ਸਾਰੇ ਕਿਸੇ ਨੇ ਪਿੰਡ 'ਚ ਸਰਪੰਚ ਬਣਨਾ ਕਿਸੇ ਨੇ ਪੰਚ ਬਣਨਾ ਉਹਨੇ ਪ੍ਰਧਾਨਗੀ ਖੋਹ ਲਈ ਅਸੀਂ ਆਹ ਕਰਤਾ ਜੀ ਅਸੀਂ ਉਹ ਗੁਰਦੁਆਰਾ ਨਵਾਂ ਬਣਾਤਾ ਉੱਥੇ ਅਸੀਂ ਪੱਥਰ ਲਾਤਾ ਉੱਥੇ ਉਹ ਲਾਤਾ ਇਹ ਗੱਲਾਂ ਨੇ ਅਸਲੀ ਜੋ ਮੁੱਦੇ ਸੀ ਉਹ ਖਤਮ ਹੋ ਹੁਣ ਜਾ ਇਹਨਾਂ ਨੇ ਚਲਿੱਤਰਾਂ ਦਾ ਰੌਲਾ ਪਾਇਆ ਪਿੰਡਾਂ ਨੇ ਪਾਇਆ ਤਾਂ ਲੋਕਾਂ ਨੂੰ ਕਿਹੜਾ ਅਕਲ ਹੈ ਉਹ ਤਾਂ ਹੋਰੇ ਪਾਸੇ ਵਸਦੇ ਨੇ ਉਹ ਕਹਿੰਦੇ ਨੇ ਸ਼ਾਇਦ ਇੱਦਾਂ ਹੀ ਹੋਊ ਉਹ ਹਰੇਕ ਦੀ ਮੰਨ ਲੈਂਦੇ ਨੇ ਗੱਲ ਉਹਨਾਂ ਕਿਹੜਾ ਆਪ ਪੜ੍ਹੇ ਨੇ ਇਹ ਪੜ੍ਹਾਈ ਹੈ ਧਰਮ ਦੀ ਹਾਂ ਜੇ ਉਹ ਬੁੱਧ ਵਿਵੇਕ ਬੁੱਧ ਚਲਿੱਤਰ ਕਰਦੀ ਵੀ ਹੈ ਤਾਂ ਉਹ ਬੈਨੀ ਉਹਨੂੰ ਸੱਚ ਵਾਲੇ ਪਾਸੇ ਲਾਉਣ ਵਾਸਤੇ ਕਰਦੀ ਹੈ ਤੋੜਨ ਵਾਸਤੇ ਨਹੀਂ ਕਰਦੀ ਉਹਦਾ ਜਿਹੜਾ ਮਾਇਆ ਦੇ ਤਲ ਤੇ ਜਿਉਂਦਾ ਸਰੀਰ ਦੇ ਤਲ ਤੇ ਜਿਉਂਦਾ ਹੈ ਉਹਦੀ ਲਾਈਨ ਬਦਲਣ ਵਾਸਤੇ ਕਰਦੀ ਗੁਰਦੁਆਰੇ ਜਾਊ ਤਾਂ ਸਿੱਖਿਆ ਹੋਰ ਮਿਲੂ ਤੇ ਜੋ ਸਕੂਲ ਕਾਲਜ ਜਾਊ ਸਿੱਖਿਆ ਹੋਰ ਮਿਲੂ ਦੋ ਸਿੱਖਿਆਵਾਂ ਦਾ ਫਰਕ ਆ ਇੱਥੇ ਵੀ ਸਿੱਖਿਆ ਮਿਲਦੀ ਹੈ ਸਿੱਖ ਨੇ ਗੁਰਦੁਆਰੇ ਸਿੱਖ ਜਾਂਦੇ ਨੇ ਸਿੱਖਿਆ ਮਿਲਦੀ ਹੈ ਜੇ ਸਕੂਲ ਕਾਲਜ ਵਾਲੀ ਸਿੱਖਿਆ ਉੱਥੇ ਮਿਲੇ ਗੁਰਦੁਆਰੇ ਤੇ ਉਹਨਾਂ ਖਰਚ ਨਹੀਂ ਆ ਗ੍ਰੰਥੀ ਦੀ ਉਹਨੀ ਤਨਖਾਹ ਨਹੀਂ ਆ ਜਿੰਨੀ ਬੀਸੀ ਦੀ ਤਨਖਾਹ ਯੂਨੀਵਰਸਿਟੀ ਵਾਲੇ ਦੀ ਉੱਥੇ ਕੀ ਪੜ੍ਹਾਉਂਦਾ ਉੱਥੇ ਮਾਇਆ ਜਾਲ ਚ ਫਸਾਉਂਦਾ ਉਹ ਬੀਸੀ ਕੀ ਪੜ੍ਹਾਉਂਦਾ ਮਾਇਆ ਜਾਲ ਤਨਖਾਹ ਕਿੱਥੇ ਜਾਂਦੀ ਹੈ ਗੋਲਕ ਚੋਂ ਗ੍ਰੰਥੀ ਦੀ ਤਨਖਾਹ ਉੱਥੇ ਕਾਹਦੀ ਨਹੀਂ ਕਹਿੰਦੇ ਤਾਂ ਫਜ਼ੂਲ ਹੈ ਅਨਪੜ੍ਹ ਹੈ ਇਹਦਾ ਕੀ ਕਰਨਾ ਯਾਨੀ ਉਹ ਪੜ੍ਹਾਈ ਗੁਰਬਾਣੀ ਵਾਲੀ ਦੀ ਕੋਈ ਕੀਮਤ ਨਹੀਂ ਪ੍ਰਿੰਸੀਪਲ ਦੀ ਕੀਮਤ ਜ਼ਿਆਦਾ ਉਹ ਪੜ੍ਹਾਈ ਕਰਾਉਂਦਾ ਕਿਉਂ ਮਾਇਆ ਦੀ ਹੈ ਮਾਇਆਧਾਰੀ ਨੇ ਨਾ ਗੁਰਦੁਆਰੇ ਦੀ ਗੋਲਕ ਚੋਂ ਮਾਇਆਧਾਰੀਆਂ ਨੇ ਮਾਇਆਧਾਰੀਆਂ ਦੀ ਕਦਰ ਕੀਤੀ ਹੈ ਜਿਹੜੇ ਗਿਆਨਵਾਨ ਨੇ ਉਹਨਾਂ ਦੀ ਬੇਕਦਰੀ ਕੀਤੀ ਰਿਜ਼ਲਟ ਕੀ ਆਉਣਾ ਸੀ ਰਿਜ਼ਲਟ ਕੀ ਆਉਣਾ ਸੀ ਕੀ ਇਹ ਠੀਕ ਹੈ ਸਭ ਕੁਛ ਅਨੈਤਿਕਤਾ ਕਿੱਥੋਂ ਆਉਣੀ ਸੀ ਜਿਹੜੀ ਨੈਤਿਕਤਾ ਨੂੰ ਭਾਲਦੇ ਨੇ ਅੱਜ ਕਰਪਸ਼ਨ ਜਿਹੜੀ ਕਰਦੇ ਨੇ ਲੋਕਾਂ ਦੇ ਪੈਸੇ ਦੀ ਤੁਹਾਡਾ ਬੇਸ ਹੈ ਗਲਤ ਹੈ ਤੁਸੀਂ ਪੜ੍ਹਾਈ ਉਹ ਗਲਤ ਹੈ ਤੁਹਾਡੀ ਜਿਹੜੀ ਬੁੱਧ ਪੈਸੇ ਨੂੰ ਦੇਖ ਕੇ ਦਿਖ ਕਹੇ ਧਰੋਹ ਨਹੀਂ ਕਰਨਾ ਕੁਛ ਵੀ ਹੋ ਜਾਏ ਉਹ ਤਾਂ ਧਰੋਹ ਕਰ ਰਹੇ ਨੇ ਸੇਵਾ ਕਰਕੇ ਕਰ ਰਹੇ ਹੋ ਕਰਪਸ਼ਨ ਤੇ ਧਰੋਹ ਹੈ ਪਬਲਿਕ ਨਾਲ ਪਬਲਿਕ ਪਰਮੇਸ਼ਰ ਦਾ ਰੂਪ ਹੈ ਉਹ ਦੇਸ਼ ਨਾਲ ਧਰੋਹ ਕਰ ਰਹੇ ਹੋ ਤੁਸੀਂ ਦੇਸ਼ ਭਗਤੀ ਦੀ ਗੱਲ ਕਰ ਰਹੇ ਹੋ ਮੂੰਹ ਤੋਂ ਦੇਸ਼ ਭਗਤੀ ਹੈ ਐਕਚੁਅਲੀ ਦੇਸ਼ ਨਾਲ ਧਰੋਹ ਹੈ ਜਿਹੜੇ ਪਬਲਿਕ ਦੇ ਪੈਸੇ ਨੇ ਖਾ ਜਾਣੇ ਧਰੋਹੇ ਹੈ ਦੇਸ਼ ਨਾਲ ਇਧਰ ਹੋਇਆ, ਦੇਸ਼ ਪਬਲਿਕ ਦਾ ਹੀ ਹੈ, ਦੇਸ਼ ਕਿਹੜਾ ਮਿੱਟੀ ਨੂੰ ਕਹਿੰਦੇ ਨੇ, ਜੇ ਪਬਲਿਕ ਨਹੀਂ ਤਾਂ ਦੇਸ਼ ਕੀ ਹੈ? ਇਹਨੂੰ ਸੂਰਜ ਨੂੰ ਨਹੀਂ ਕਹਿੰਦੇ ਦੇਸ਼, ਚੰਦਰਮੇ ਤੋਂ ਆਬਾਦੀ ਨਹੀਂ ਦੇਸ਼ ਨਹੀਂ ਕਹਿੰਦੇ, ਮੰਗਲ ਤੇ ਆਬਾਦੀ ਨਹੀਂ ਦੇਸ਼ ਨਹੀਂ ਕਹਿੰਦੇ, ਦੇਸ਼ ਉੱਥੇ ਗਿਆ ਜਿੱਥੇ ਆਬਾਦੀ ਹੋਵੇ। ਪਬਲਿਕ ਤਾਂ ਦੇਸ਼ ਹੈ, ਪਬਲਿਕ ਨਹੀਂ ਤਾਂ ਦੇਸ਼ ਕਾਹਦਾ? ਉਹ ਤਾਂ ਇੱਕ ਪਲੈਨਟ ਹੈ, ਫਿਰ ਪਬਲਿਕ ਦੇ ਬਿਨਾਂ ਦੇਸ਼ ਨਹੀਂ ਹੁੰਦਾ, ਪਲੈਨਟ ਹੁੰਦਾ। ਦੇਸ਼ ਪ੍ਰਦੇਸ਼ ਉੱਥੇ ਹੁੰਦਾ ਜਿੱਥੇ ਪਬਲਿਕ ਹੋਵੇ, ਉਹਨਾਂ ਦੀ ਬੈਨੀਫਿਟ ਵਾਸਤੇ ਤੁਸੀਂ ਲੀਡਰ ਬਣਦੇ ਹੋ, ਸੇਵਾ ਕਰਨ ਦੀ ਗੱਲ ਕਰਦੇ ਹੋ ਤੇ ਕਰਦੇ ਹੋ ਧਰੋ। ਕਿਉਂ? ਪੜ੍ਹਾਈ ਜਿਹੜੀ ਧਰੋ ਤੋਂ ਧਰੋ ਨਾ ਕਰਨ ਵਾਲੀ ਪੜ੍ਹਾਈ ਹੈ ਨਾ, ਧਰੋ ਨਹੀਂ ਕਰਨਾ ਪੱਕਾ ਹੋ ਜੂਗਾ, ਧਰੋ ਨਹੀਂ ਕਰਨਾ ਉਹ ਪੜ੍ਹਾਈ ਨਹੀਂ ਪੜ੍ਹਦੇ, ਉਹ ਪੜ੍ਹਾਈ ਨਹੀਂ ਪੜ੍ਹਾਈ, ਪੜ੍ਹਾਈ ਪੜ੍ਹਾਉਂਦੇ ਨਹੀਂ ਉਹ। ਕਿਉਂ? ਜਿੰਨੀਆਂ ਵੀ ਮਤਾਂ ਨੇ ਇਸ ਮਤ ਦੇ ਬਿਨਾਂ ਸਾਰੀਆਂ ਨੇ ਸੱਚ ਨਾਲ ਧਰੋਹ ਕੀਤਾ ਹੋਇਆ, ਸਾਰੀਆਂ ਮਤਾਂ ਮਾਇਆਧਾਰੀਆਂ ਦੀਆਂ ਨੇ, ਸੱਚ ਤਾਂ ਸਾਰਿਆਂ ਨੇ ਛੱਡਿਆ ਹੋਇਆ। ਜਿਹੜਾ ਗੁਰੂ ਬਣਿਆ ਹੋਇਆ ਉਹਨੇ ਤਾਂ ਧਰੋਹ ਕੀਤਾ ਹੋਇਆ, ਅਸਲੀ ਗੁਰੂ ਤਾਂ ਸ਼ਰੀਕ ਬਣਿਆ ਖੜਾ ਹੈ, ਜਿਹੜਾ ਸ਼ਰੀਕ ਹੈ ਖੁਦਾ ਹੈ ਧਰੋਹ ਕਰੀ ਖੜਾ, ਕਿਹਦੇ ਨਾਲ? ਅਸਲੀ ਖੁਦਾ ਨਾ। ਉਹ ਮਾਵਾਸੀ, ਉਹ ਮਾਵਾਸ ਧਰੋਹ ਕੀ ਹੁੰਦਾ? ਬਗਾਵਤ, ਵਿਦਰੋਹ, ਜਿਹੜਾ ਵਿਦਰੋਹ ਹੈ ਉਹਦੇ ਧਰੋਹ ਬਣਿਆ, ਹਕੂਮਤ ਦੇ ਖਿਲਾਫ ਵਿਦਰੋਹ ਕਰ ਦੇਣਾ, ਹਕੂਮਤ ਦੇ ਖਿਲਾਫ ਵਿਦਰੋਹ ਹੀ ਹੈ, ਸੰਵਿਧਾਨ ਦੇ ਖਿਲਾਫ ਵਿਦਰੋਹ ਹੋਇਆ ਹੋਇਆ ਅੱਜ, ਜਿਹੜੇ ਜੇਲ੍ਹਾਂ ਚ ਬੈਠੇ ਨੇ ਕਰਪਸ਼ਨ ਕਰਕੇ, ਅਸਲ ਚ ਵਿਦਰੋਹ ਹੀ ਹੈ ਇਹ, ਸੰਵਿਧਾਨ ਦੇ ਖਿਲਾਫ ਕਦਮ ਖਾਧੀ, ਸੰਵਿਧਾਨ ਦੀ ਵਿਦਰੋਹ ਕਰੀ ਜਾਂਦੇ, ਇਹ ਵਿਦਰੋਹ ਹੈ, ਉਥਲ ਪੁਥਲ ਹੋਈ ਪਈ ਹੈ, ਅਸ਼ਾਂਤੀ ਹੈ ਮੁਲਕ ਦੇ ਵਿੱਚ, ਹਾਲਾਤ ਖਰਾਬ ਨੇ। ਕਿਉਂ? ਪੜ੍ਹਾਈ ਠੀਕ ਨਹੀਂ ਹੈ, ਪੜ੍ਹਾਈ ਗਲਤ, ਨੈਤਿਕਤਾ ਦੀ ਪੜ੍ਹਾਈ ਪੜ੍ਹਾਉਂਦੇ ਫਿਰ ਉਹਨੂੰ ਪਾਵਰ ਦਿੰਦੇ, ਟੈਸਟਡ ਆਦਮੀ ਨੂੰ ਪਾਵਰ ਦੇਣੀ ਚਾਹੀਦੀ ਹੈ, ਨੈਤਿਕਤਾ ਤਾਂ ਉਹਦੀ ਥੀਓ ਨਹੀਂ, ਪਾਵਰ ਲੈ ਗਿਆ ਝੂਠ ਬੋਲ ਕੇ, ਲੋਕਾਂ ਨੂੰ ਝੂਠ ਬੋਲ ਕੇ ਪਾਵਰ ਨਹੀਂ ਲੈਂਦੇ, ਸਾਰੇ ਝੂਠੇ ਵਾਅਦੇ ਕਰਕੇ ਆਉਂਦੇ ਨੇ ਅੱਗੇ। ਪਬਲਿਕ ਚ ਨਾ ਨੈਤਿਕਤਾ ਨਾ ਪਬਲਿਕ ਵਿੱਚ ਹੈ, ਪਬਲਿਕ ਮੂਰਖਾਂ ਤੇ ਘੋਰਾਂ ਦੀ ਭਰੀ ਹੋਈ ਹੈ, ਤੇ ਲੀਡਰ ਚੋਰ ਆਰਾਮ ਖੋਰ ਨੇ, ਚਾਹੇ ਉਹ ਧਾਰਮਿਕ ਸੀਗੇ ਚਾਹੇ ਉਹ ਦੂਏ ਸੀ, ਕੁਛ ਚੋਰ ਹਰਾਮ ਖੋਰ ਨੇ, ਕੁਛ ਮੂਰਖੰਦ ਖੋਰ ਨੇ। ਗੁਰਬਾਣੀ ਇਹ ਕਹਿੰਦੀ ਹੈ, ਉਹ ਕਿੱਥੇ ਨੇ? ਇੱਥੇ ਹੀ ਨੇ, ਜਿੱਥੇ ਦੇਖੇ ਹੋਣੇ ਗੁਰੂ ਨਾਨਕ ਨੇ ਉੱਥੇ ਕਹੇ ਨੇ। ਅੱਜ ਉਹ ਪ੍ਰਗਟ ਹੋ ਕੇ ਗੱਲ ਮੂਹਰੇ ਆ ਗਈ, ਬੜੇ ਬੜੇ ਸੰਤ ਨੰਗੇ ਹੁੰਦੇ ਜਾਈ ਜਾਂਦੇ ਨੇ, ਸਾਬਤ ਹੋਈ ਜਾਂਦਾ ਚੋਰ ਹਰਾਮ ਖੋਰ, ਬੜੇ ਬੜੇ ਲੀਡਰ ਨੰਗੇ ਹੋਈ ਜਾਂਦੇ ਨੇ। ਉਹ ਗੱਲ ਗੁਰਬਾਣੀ ਦੀ ਤਿੰਨ ਗੱਲਾਂ ਜਿਹੜੀ ਕਹੀ ਹੋਈ ਆ ਸੱਚ ਹੁੰਦੀ ਜਾਪਦੀ ਹੈ ਸਾਨੂੰ ਇਸ ਵਕਤ, ਅੱਜ ਦੇ ਸੰਦਰਭ ਦੇ ਵਿੱਚ ਬਾਣੀ ਸੱਚੀ ਹੈ। ਇਸੇ ਕਰਕੇ ਗੁਰਬਾਣੀ ਨੂੰ ਹੁਣ ਵਰਲਡ ਲੈਵਲ ਤੇ ਚਾਹੁੰਦੇ ਨੇ, ਅੰਦਰੋਂ ਸਾਰੇ ਮਹਿਸੂਸ ਕਰਦੇ ਨੇ ਵੀ ਧਰਮ ਇੱਕ ਬਣਾਓ ਵਰਲਡ ਦਾ, ਜੇ ਬਚਣਾ, ਨਹੀਂ ਬਚਣਾ ਬਈ ਤੁਹਾਡੀ ਮਰਜ਼ੀ ਹੈ। ਅਮੀਰ ਆਦਮੀ ਬਚਣਾ ਚਾਹੁੰਦਾ ਹੁੰਦਾ, ਮਰਨਾ ਨਹੀਂ ਚਾਹੁੰਦਾ ਹੁੰਦਾ, ਜਿਹੜਾ ਗਰੀਬ ਹੈ ਤੰਗ ਹੈ ਉਹ ਮਰਨਾ ਚਾਹੁੰਦਾ ਹੁੰਦਾ, ਨਾਂਗਾ ਜਿਹੜਾ ਹੈ ਨਾਂਗਾ, ਜੇ ਕਿਸ਼ਤੀ 'ਚ ਬੈਠਾ ਹੋਵੇ ਆ ਜਾਏ ਤੂਫਾਨ, ਉਹ ਕਹਿੰਦਾ ਛੇਤੀ ਡੋਬ, ਰੱਬ ਨੂੰ ਕਹਿੰਦਾ ਛੇਤੀ ਡੋਬ ਖੜਾ ਛੁੱਟੇ, ਕਹਿੰਦਾ ਨਾਂਗਾ ਮਾਰੇ ਚਾਂਗਾ ਕਿਸ਼ਤੀ ਡੋਬਣ ਨੂੰ, ਉਹ ਤਾਂ ਕਿਸ਼ਤੀ ਡੋਬਣ ਨੂੰ ਖੁਸ਼ ਹੁੰਦਾ, ਛਾਲਾ ਮਾਰਦਾ ਜੇ ਡੁੱਬ ਜਾਏ। ਇਹ ਵੀ ਨਾਲ ਡੁੱਬਣਗੇ ਜਿਹੜੇ ਰੋਜ਼ ਕਰਪਸ਼ਨ ਕਰਦੇ ਨੇ, ਉਹ ਨਹੀਂ ਡੁੱਬਣਾ ਚਾਹੁੰਦੇ ਜਿਹਨਾਂ ਨੇ ਡੂੰਘੇ ਕਰਕੇ ਨੀਮ ਖਦਾਈ ਹੈ, ਉੱਪਰ ਮੰਡਪ ਛਾਏ ਨੇ, ਉਹ ਕਦੋਂ ਡੁੱਬਣਾ ਚਾਹੁੰਦੇ ਨੇ? ਨਹੀਂ ਡੁੱਬਣਾ ਚਾਹੁੰਦੇ ਉਹ, ਜੇ ਨਹੀਂ ਡੁੱਬਣਾ ਤਾਂ ਸੱਚ ਦੇ ਘਰ ਚ ਆ ਜਾਓ, ਤਾਂ ਬਿਲਕੁਲ ਯੂ ਟਰਨ ਲੈਣਾ ਪਊਗਾ ਜੇ ਬਚਣਾ, ਥੋੜਾ ਬਹੁਤਾ ਯੂ ਟਰਨ ਨਹੀਂ ਸਰਨਾ, ਥੋੜੀ ਬਹੁਤੀ ਬਦਲਾ ਕਰ ਲਓ ਫਿਰ ਉਹੀ ਗੱਲ ਆਵਾਂਗੇ ਸ਼ੁਰੂ, ਇਹਦਾ ਨਹੀਂ ਹੋਣੀ ਗੱਲ। ਇਹ ਹਫ਼ਤਾ 10 ਦਿਨ ਦਵਾਈ ਖਾ ਲਓ, ਜਦ ਥੋੜ੍ਹਾ ਜਿਹਾ ਆਰਾਮ ਆ ਗਿਆ ਫਿਰ ਉਹੀ ਸ਼ੁਰੂ ਕਰ ਦਾਂਗੇ। ਵੀ ਭਾਈ ਮਹੀਨਾ ਕੁ ਦਾਰੂ ਨਹੀਂ ਪੀਂਦੇ, ਡਾਕਟਰ ਕਹਿੰਦਾ ਮਰ ਜਾਏਗਾ ਦਵਾ ਪੀ ਕੇ, ਦਾਰੂ ਪੀ ਕੇ ਮਰ ਜੇ ਪੀਂਦਾ ਰਿਹਾ, ਚੱਲ ਮਹੀਨਾ ਕੁ ਛੱਡ ਦਿੰਦੇ ਹਾਂ ਜਾਂ ਘੱਟ ਕਰ ਲੈਂਦੇ ਹਾਂ, ਨਹੀਂ ਸਰਨਾ ਜੋ ਡਾਕਟਰ ਕਹਿੰਦੇ ਉਹਦੀ ਗੱਲ ਮੰਨਣੀ ਉਹ ਪਊਗੀ, ਜੇ ਜਿਉਣਾ ਚਾਹੁੰਦੇ ਹੋ ਡਾਕਟਰ ਦੀ ਸਲਾਹ ਮੰਨਣੀ ਉਹ ਪਊਗੀ। ਇੱਥੇ ਮੇਰਾ ਵੈਦ ਗੁਰੂ ਗੋਬਿੰਦ, ਜੇ ਸੰਸਾਰ ਚਾਹੁੰਦਾ ਸੁੱਖ ਡਿਪਰੈਸ਼ਨ ਚੋਂ ਬਾਹਰ ਨਿਕਲਣਾ, ਜੇ ਸੰਸਾਰ ਚਾਹੁੰਦਾ ਪੀਸ ਆਫ ਮਾਇੰਡ ਦੀ ਜ਼ਿੰਦਗੀ ਜਿਉਣਾ, ਤਾਂ ਗੁਰੂ ਗੋਬਿੰਦ ਦੀ ਗੱਲ ਮੰਨ ਲਓ, ਤਾਂ ਵੇਦ ਬਾਣੀ ਨੂੰ ਮੰਨ ਲਓ, ਛੱਡੋ ਗੁਰਬਾਣੀ ਨਹੀਂ ਅਸੀਂ ਕਹਿੰਦੇ, ਵੇਦ ਬਾਣੀ ਨੂੰ ਮੰਨ ਲਓ, ਵੇਦ ਬਾਣੀ ਗੁਰਬਾਣੀ ਇੱਕੋ ਹੀ ਗੱਲ ਹੈ, ਅੱਜ ਦੀ ਭਾਸ਼ਾ ਜਾਂ ਸੰਸਕ੍ਰਿਤ ਭਾਸ਼ਾ ਜਾਂ ਭਾਸ਼ਾ ਦਾ ਹੀ ਫਰਕ ਹੈ, ਜੇ ਨਹੀਂ ਫਰਕ ਤਾਂ ਮਿਲਾ ਕੇ ਦੇਖ ਲਓ, ਉਹਨੂੰ ਮੰਨ ਲਏ ਉਹਨੂੰ ਛੱਡ ਦਿਓ, ਮਿਲਾ ਕੇ ਦੇਖ ਲਓ ਜਿਹੜੀ ਗੱਲ ਇਹ ਜੀ ਗਲਤ ਹੋਊ ਨਾ ਮੰਨਿਓ, ਪਰ ਜੇ ਉਹਨੂੰ ਵੀ ਨਹੀਂ ਮੰਨਣਾ ਫਿਰ ਆ ਮੰਦਰਾਂ ਵਾਲੇ ਤਾਂ ਗਏ ਸਾਰੇ, ਹਿੰਦੂ ਤਾਂ ਗਿਆ, ਹਿੰਦੂ ਦੇ ਪੱਲੇ ਨਹੀਂ ਕੁਛ ਹੈਗਾ,
ਵੇਦ ਨੂੰ ਛੱਡ ਗਏ,
ਵੇਦ ਨੂੰ ਜੇ ਛੱਡ ਕੇ ਇੰਡੀਆ 'ਚ ਨਹੀਂ ਰਹਿ ਸਕਦਾ ਉਹ, ਇੰਡੀਆ ਦੇ ਵਿੱਚ ਵੇਦ ਬਣੇ ਨੇ, ਵਰਡ ਨੇ ਮੰਨੇ ਨੇ, ਜਿਹੜਾ ਵੇਦ ਤੋਂ ਖਿਲਾਫ ਇੰਡੀਆ 'ਚ ਰਹਿਣ ਦਾ ਕੋਈ ਹੱਕ ਨਹੀਂ, ਹਿੰਦੂ ਨੂੰ ਨਹੀਂ ਅਸੀਂ ਮੰਨਦੇ, ਹਿੰਦੂ ਅੰਨਾ ਹਿੰਦੂਆਂ ਦਾ ਦੇਸ਼ ਨਹੀਂ ਹੈ, ਇਹ ਵੇਦਾਚਾਰੀਆਂ ਦਾ ਦੇਸ਼ ਹੈ, ਵੇਦਾਚਾਰੀਆਂ ਦਾ ਦੇਸ਼ ਹੈ, ਜਿਹੜੇ ਵੇਦ ਨੂੰ ਨਹੀਂ ਮੰਨਦੇ ਉਹ ਇੰਡੀਆ 'ਚ ਨਹੀਂ ਰਹਿ ਸਕਦੇ, ਜਿੱਥੇ ਮਰਜ਼ੀ ਚਲੇ ਜਾਣ, ਇਹ ਜਵਾਬ ਹੈ ਹਿੰਦੂਤਵ ਵਾਲਿਆਂ ਨੂੰ। ਵੇਦ ਸੱਚ ਦੀ ਗੱਲ ਕਰਦੇ ਨੇ, ਹਿੰਦੂ ਨੇ ਕਦੇ ਅੱਜ ਤੀ ਸੱਚ ਬੋਲਿਆ ਹੀ ਨਹੀਂ, ਦੱਸਣ ਕਿਹੜਾ ਗ੍ਰੰਥ ਹੈ ਹਿੰਦੂਆਂ ਦਾ ਸੱਚਾ, ਸੱਚ ਦੇ ਆਧਾਰ ਤੇ ਹਿੰਦੂਆਂ ਦਾ ਇੱਕ ਗ੍ਰੰਥ ਦੱਸਣ ਕਿਹੜਾ, ਵੇਦ ਵੇਦ ਤਾਂ ਅਲੱਗ ਨੇ, ਇਹਨਾਂ ਨੇ ਸਿਮਰਤ ਸ਼ਾਸਤਰ ਬਣਾਏ ਨੇ ਜਦ ਤੇ ਹਿੰਦੂ ਨੇ, ਉੱਥੇ ਪੁੰਨ ਪਾਪ ਪੈਦਾ ਹੋਇਆ, ਇਹ ਦੱਸ ਦੇਣ ਜਿਹੜਾ ਹੈਗਾ, ਜੇ ਵੇਦ ਨੇ ਫਿਰ ਤਾਂ ਗੱਲ ਖਤਮ, ਫਿਰ ਵੇਦ ਦੀ ਗੱਲ ਕਰੋ, ਹਿੰਦੂ ਦੀ ਗੱਲ ਕਰਦੇ, ਵੇਦ ਤਾਂ ਹਿੰਦੂ ਲਿਖਿਆ ਹੀ ਨਹੀਂ ਹੋਇਆ, ਗੀਤਾ 'ਚ ਤਾਂ ਹਿੰਦੂ ਲਿਖਿਆ ਹੀ ਨਹੀਂ ਹੋਇਆ, ਸਿਮਰਤੀ ਤਾਂ ਹਿੰਦੂ ਲਿਖਿਆ ਹੀ ਨਹੀਂ ਹੋਇਆ, ਹਿੰਦੂ ਦੀ ਗੱਲ ਕਿਉਂ ਕਰਦੇ, ਹਿੰਦੂ ਕਿੱਥੋਂ ਆ ਗਿਆ, ਹਿੰਦੂ ਤੱਕ ਨੀਚ ਆਦਮੀ ਦਾ ਨਾਂ ਹੈ, ਗਾਲ ਹੈ, ਸਿੱਖਾਂ ਨੇ ਤਾਂ ਹਿੰਦੂ ਮੰਨਿਆ ਨਹੀਂ, ਕਹਿਣਾ ਆਪਣੇ ਆਪ ਨੂੰ ਕਹਾਉਣਾ ਮੰਨਿਆ ਨਹੀਂ, ਉਹ ਬਾਕੀ ਹੋ ਕੇ ਸਿੱਖ ਬਣ ਗਏ, ਤੁਸੀਂ ਹਿੰਦੂ ਬਣ ਗਏ ਕਹਿੰਦੇ ਹੋ ਆਪਣੇ ਆਪ ਨੂੰ, ਕਿਉਂ ਕਹਿਣਾ, ਇਹ ਤਸੱਲੀ ਕਰਾ ਦਿਓ ਸਾਡੀ, ਤੁਸੀਂ ਕਰਾਓ ਵੀ ਹਿੰਦੂ ਚੰਗਾ ਹੁੰਦਾ ਹੈ, ਉਹਦੇ ਅਰਥ ਸਮਝਾ ਦਿਓ, ਸਾਰੇ ਸ਼ਾਇਦ ਮੰਨ ਲੈਣ, ਮੁਸਲਮਾਨ ਵੀ ਮੰਨ ਲੈਣ, ਮੁਸਲਮਾਨ ਇਮਾਨ ਵਾਲਾ ਹੈ, ਹਿੰਦੂਆਂ ਦੇ ਘਰ ਪੈਦਾ ਹੋਇਆ ਗੁਰੂ ਨਾਨਕ, ਪਰ ਆਪ ਕਹਿ ਰਿਹਾ ਮੁਸਲਮਾਨ ਕਹਾਵਣ ਮੁਸ਼ਕਿਲ, ਹਿੰਦੂ ਨੇ ਕਹਾਵਣ ਮੁਸ਼ਕਿਲ ਕਿਹਾ, ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ, ਇਸ਼ਾਰਾ ਕੀਤਾ ਵੀ ਜੇ ਸਾਡਾ ਸਿੱਖ ਨਹੀਂ ਬਣਨਾ ਮੁਸਲਮਾਨ ਹੀ ਬਣ ਜਾਓ, ਸਾਫ ਸੰਕੇਤ ਹੈ ਗੁਰਬਾਣੀ ਦਾ, ਐਵੇਂ ਨਹੀਂ ਮੁਸਲਮਾਨ ਬਣੇ, ਕਿਸੇ ਨੇ ਜ਼ੋਰ ਜ਼ਬਰਦਸਤੀ ਨਹੀਂ ਬਣਾਏ, ਨਾਨਕ ਮੱਕੇ ਵੱਲ ਗਿਆ ਕਿਸੇ ਨੇ ਨਹੀਂ ਕਿਹਾ ਮੁਸਲਮਾਨ ਬਣ ਜਾ, ਇੱਥੇ ਕਿਹਨੇ ਬਣਾ ਲਿਆ, ਉੱਥੇ ਤਾਂ ਕਿਸੇ ਨੇ ਕਿਹਾ ਨਹੀਂ, ਉੱਥੇ ਕਹੇ ਨੂੰ ਅਫਗਾਨਿਸਤਾਨ 'ਚ ਹੁਣ ਸਿੱਖ ਨੇ, ਉਹਨਾਂ ਨੂੰ ਤਾਂ ਕਿਹਾ ਨਹੀਂ ਕਿਸੇ ਨੇ ਮੁਸਲਮਾਨ ਬਣ ਜਾਓ, ਸਭ ਝੂਠ ਬੋਲਿਆ ਉਹਨਾਂ ਨੇ, ਝੂਠ ਇਥਾ ਝੂਠਾ ਸਾਰਾ, ਤੁਹਾਡੀਆਂ ਕਮਜ਼ੋਰੀਆਂ, ਅੱਜ ਲੋਕ ਈਸਾਈ ਬਣ ਜਾਂਦੇ ਨੇ, ਅੱਜ ਤੁਸੀਂ ਪਿੜਦੇ ਹੋ, ਉਹ ਜ਼ਬਰਦਸਤੀ ਬਣਦੇ ਨੇ, ਜ਼ਬਰਦਸਤੀ ਬਣਦੇ, ਜ਼ਬਰਦਸਤੀ ਕੌਣ ਬਣਾ ਲੂਗਾ ਇੱਥੇ, ਹੁਣ ਗੱਲ ਚੱਲੇ ਤਰ੍ਹਾਂ ਦੀ ਚੱਲਦੀ ਸੀ, ਈਸਾਈ ਸਿੱਖ ਬਣਦੇ ਨੇ, ਈਸਾਈ ਤਾਂ ਕਦੇ ਨਹੀਂ ਰਹਿੰਦੇ,
ਦੂਜਾ ਚਲਿੱਤਰ ਆ ਗਿਆ,
ਚਲਿੱਤਰ ਦੂਜਾ ਆਇਆ, ਦੂਜੇ ਚਲਿੱਤਰ ਦੇ ਵਿੱਚ ਕਲ ਯੁੱਗ ਦੇ ਐਕਸਟ੍ਰੀਮ ਦੀ ਗੱਲ ਕੀਤੀ ਹੈ, ਪਰ ਜਿਹੜਾ ਖੱਡ ਹੈ ਨਾ, ਖੱਡ 84 ਲੱਖ ਜੂਨ ਦੀ ਖੱਡ ਡੂੰਘੀ, ਸਭ ਤੋਂ ਗਹਿਰਾਈ ਚ ਗਿਰਿਆ ਹੋਇਆ ਬੰਦਾ, ਉਹਦੀ ਗੱਲ ਕੀਤੀ ਹੈ। ਇੱਕ ਰਾਜਾ ਹੈ, ਪਹਿਲਾਂ ਤਪ ਤੇ ਬਿਨਾਂ ਰਾਜ ਨਹੀਂ ਮਿਲਦਾ। ਤਪ ਕਰਨ ਵਾਲਾ ਆਦਮੀ ਧਾਰਮਿਕ ਹੁੰਦਾ ਹੈ, ਤੇ ਉਹਦਾ ਜਾਣ ਗਿਆ ਹੈ। ਇੱਕ ਔਰਤ ਦੇ ਰੂਪ ਦੇ ਪਿੱਛੇ ਲੱਗ ਗਿਆ, ਉਹ ਆਦਮੀ ਦੇ ਰੂਪ ਦੇ ਪਿੱਛੇ ਨਹੀਂ ਲੱਗਦਾ, ਰੂਪ ਦੇ ਪਿੱਛੇ ਤਾਂ ਔਰਤ ਲੱਗਦੀ ਹੈ। ਔਰਤ ਲੱਗੀ ਸੀ ਰੂਪ ਪਿੱਛੇ ਰਾਜੇ ਦੇ, ਤੂੰ ਕਾਹਦੇ ਲੱਗ ਗਿਆ, ਤੂੰ ਔਰਤ ਦੇ ਥੱਲੇ ਚਲਾ ਗਿਆ। ਯਾਨੀ ਰਾਜਾ ਆਦਮੀ ਨਹੀਂ ਰਿਹਾ, ਔਰਤ ਬਣ ਗਿਆ। ਜਿਹੜਾ ਮਰਦਊਪਣਾ ਸੀ, ਮਰਦਪਣਾ ਸੀ, ਉਹ ਖਤਮ ਹੋ ਗਿਆ ਰਾਜੇ ਦਾ। ਮਰਦਪਣਾ ਹੀ ਖਤਮ ਹੋ ਗਿਆ ਜੇ ਤੂੰ ਔਰਤ ਤੋਂ ਪ੍ਰਭਾਵਿਤ ਹੋ ਕੇ, ਰੂਪ ਤੋਂ ਪ੍ਰਭਾਵਿਤ ਹੋ ਕੇ ਅੰਨਾ ਹੋ ਗਿਆ, ਫਿਰ ਮਰਦ ਨਹੀਂ ਰਿਹਾ, ਫਿਰ ਮਰਦ ਤਾਂ ਰਿਹਾ ਹੀ ਨਹੀਂ। ਜੇ ਮਰਦ ਨਹੀਂ ਰਿਹਾ ਤਾਂ ਰਾਜਾ ਵੀ ਨਹੀਂ ਰਿਹਾ, ਜੇ ਰਾਜਾ ਨਹੀਂ ਰਿਹਾ ਤਾਂ ਬੁੱਧੀਵਾਨ ਵੀ ਨਹੀਂ ਰਿਹਾ। ਬੁੱਧ ਨਾਸ ਹੋ ਚੁੱਕੀ ਆ ਰਾਜੇ ਦੀ, ਤਾਂ ਹੀ ਤਾਂ ਕ੍ਰੋਧ ਆ ਗਿਆ। ਕ੍ਰੋਧ ਪੂਰਾ ਪ੍ਰਚੰਡ ਹੈ ਤੇ ਬੁੱਧੀ ਦਾ ਬਿਲਕੁਲ ਨਾਸ ਹੈ। ਉਸ ਬੰਦੇ ਨੂੰ ਗਿਆਨ ਦੇਣਾ, ਦੁਬਾਰਾ ਬੁੱਧੀ ਜਗਾਉਣੀ ਹੈ ਉਹਦੀ। ਕੋਲੇ ਦੇ ਭੰਡਾਰ ਨੂੰ ਅੱਗ ਲੱਗੀ ਹੋਈ ਹੈ, ਕਰੋੜਾਂ ਟਨ ਕੋਲਾ ਪਿਆ, ਉਹਦੇ ਵਿੱਚ ਇੱਕ ਬੱਚਾ ਛੋਟਾ ਜਿਹਾ। ਉਹ ਜਿਵੇਂ ਬਿੱਲੀ ਦੇ ਬਲੂਣ ਵਾਲੀ ਗੱਲ ਹੈ, ਆਵੇ ਨੂੰ ਅੱਗ ਲਾ ਦਿੱਤੀ, ਵਿੱਚ ਬਿੱਲੀ ਦੇ ਬਲੂੰਗੜੇ ਸੀ, ਆਵੇ ਨੂੰ ਅੱਗ ਲਾ ਦਿੱਤੀ ਤੇ ਬਲੂੰਗੜੇ ਵਿੱਚ ਨੇ, ਤੇ ਹੁਣ ਕੌਣ ਬਚਾਊਗਾ, ਬਚਾਊਗਾ ਕੌਣ, ਬਚਾਊਗਾ ਤਾਂ ਕਰਤਾਰ ਹੀ ਬਚਾਊਗਾ। ਉਹਦਾ ਆਸਰਾ ਕਰਤਾਰ ਦਾ ਲੈ ਕੇ ਵਕਾਲਤ ਕਰ ਰਿਹਾ
ਵਜ਼ੀਰ,
ਵਜ਼ੀਰ ਜੋ ਬੁੱਧ ਦਿੱਤੀ ਹੈ ਪਰਮੇਸ਼ਰ ਨੇ, ਉਹਨੂੰ ਉਹਦਾ ਇਸਤੇਮਾਲ ਕਰ ਰਿਹਾ। ਹੋਰ ਕੀ ਕਰ ਰਿਹਾ, ਇੱਕ ਭਗਤ ਦੀ ਜਾਨ ਬਚਾ ਰਿਹਾ ਜੋ ਬੁੱਧ ਉਹਦੇ ਕੋਲ ਹੈਗੀ। ਅੱਗ ਦੇ ਵਿੱਚ ਅੱਗ ਜਲਦੀ ਹੈ ਰਾਜੇ ਦੀ, ਕਰੋੜਾਂ ਟਨ ਕੋਲੇ ਦੀ ਅੱਗ ਲਾਈ ਹੋਈ ਆ, ਵਿੱਚ ਮੁੰਡਾ ਬੈਠਾ ਉਹਦੇ, ਮੁੰਡੇ ਨੂੰ ਭਸਮ ਕਰ ਦੇਣਾ, ਕਹਿੰਦਾ ਮਾਰ ਦੇਣਾ, ਵਜ਼ੀਰ ਨੇ ਕੱਢਣਾ। ਇਹ ਨਕਸ਼ਾ ਸਾਡੇ ਕੋਲ, ਐਵੇਂ ਨਹੀਂ ਚਰਿੱਤਰ ਇਹ ਲਿਖੇ ਹੋਏ। ਔਰ ਰਾਜੇ ਦਾ ਵੀ ਕ੍ਰੋਧ ਐਸਾ, ਜੇ ਕੋਈ ਉਲਟ ਫੁਲਟ ਗੱਲ ਹੋ ਗਈ ਪਿੱਛੇ, ਤੈਨੂੰ ਵੀ ਸਾੜ ਦੂ ਚੱਕ ਕੇ, ਵਜ਼ੀਰ ਨੂੰ ਇਹ ਵੀ ਖਤਰਾ। ਬਚ ਕੇ ਵੀ ਗੱਲ ਕਰਦਾ, ਗੱਲ ਵੀ ਕਰਦਾ, ਬਚ ਕੇ ਵੀ ਕਰਦਾ, ਡਾਇਰੈਕਟ ਨਹੀਂ ਕਹਿ ਸਕਦੇ ਉਹਦੀ ਔਰਤ ਦੇ ਖਿਲਾਫ ਗੱਲ, ਇਸ਼ਾਰੇ ਜੀ ਸਮਝਾ ਰਿਹਾ, ਇਸ਼ਾਰੇ ਜੀ ਸਮਝਾ ਰਿਹਾ। ਬਹੁਤ ਦੂਰ ਖੜ ਕੇ, ਅੱਗ ਤੇ ਦੂਰ ਖੜ ਕੇ ਗੱਲ ਕਰੀ ਦੀ ਹੁੰਦੀ ਹੈ। ਰਾਜਾ ਤਾਂ ਆਪੇ ਅੱਗ ਹੈ, ਰਾਜਾ ਤਾਂ ਆਪੇ ਅੱਗ ਦਾ ਭੰਡਾਰ ਬਣਿਆ ਹੋਇਆ, ਉਹ ਤਾਂ ਅੱਗ ਜਲਦੀ ਹੈ ਰਾਜੇ ਦੇ ਅੰਦਰ, ਉਹ ਚ ਮੁੰਡਾ ਜਲ ਰਿਹਾ, ਉਹ ਚ ਉਹ ਜੇ ਪਸਵਾਉਣੇ ਮੁੰਡੇ ਨਾਲ ਕੋਲਿਆਂ ਦਾ ਢੇਰ ਕਿੱਥੇ, ਰਾਜਾ ਹੀ ਕੋਲਿਆਂ ਦਾ ਢੇਰ ਬਣਿਆ ਹੋਇਆ ਆਪੇ, ਆਪਣਾ ਹੀ ਮੁੰਡਾ ਸਾੜਨ ਖਾਤਰ, ਆਪਣਾ ਹੀ ਰਾਜ ਗਾਹ ਨੂੰ ਨਹੀਂ ਚੱਲਣਾ, ਇੱਕੋ ਮੁੰਡਾ ਉਹ ਮਾਰ ਦੇਣਾ, ਆਪ ਉਹਨੇ ਮਰੇ ਜਾਣਾ। ਮੰਤਰੀ ਨੂੰ ਚਿੰਤਾ ਵੀ ਕੀ ਬਣੂਗਾ ਪਿੱਛੋਂ, ਪਰ ਇੱਕ ਭਗਤ ਇੱਕ ਮਰ ਰਿਹਾ, ਅਨਰਥ ਹੋ ਰਿਹਾ, ਸਾਰੀ ਪਬਲਿਕ ਮੁੰਡੇ ਦੇ ਨਾਲ ਹੈ, ਸਿਰਫ ਦੋ ਆਦਮੀ ਮੁੰਡੇ ਦੇ ਨਾਲ ਨਹੀਂ ਹੈ। ਇੱਕ ਤਾਂ ਔਰਤ ਝੂਠੀ ਹੈ ਜਿਹਨੇ ਝੂਠਾ ਇਲਜ਼ਾਮ ਲਾਇਆ, ਨਹੀਂ ਤਾਂ ਉਹੀ ਕਹਿ ਦਿੰਦੀ ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਰ ਦਿਓ, ਜੋ ਮੰਦੀ ਸਜ਼ਾ ਦੇ ਦਿਓ। ਉਹ ਉਹੀ ਹੈ, ਆਪਣਾ ਬਚਾਓ ਚ ਬੈਠੀ ਹੈ, ਸਭ ਨੂੰ ਪਤਾ, ਪਾਂਧਿਆਂ ਨੂੰ ਵੀ ਪਤਾ, ਉਹ ਕਿਹੜਾ ਉੱਥੇ ਇਕੱਲੀ ਹੋ ਸੀ, ਉੱਥੇ ਕਿਹੜਾ ਇਕੱਲੀ ਹੋ ਸੀ, ਉੱਥੇ ਹੋਰ ਨਹੀਂ ਸੀ, ਪਾਂਧਿਆਂ ਨਹੀਂ ਸੀ, ਸਭ ਪਤਾ ਸੀ, ਤਾਂ ਹੀ ਤਾਂ ਉਹਦਾ ਲਿਖਿਆ ਵੀ ਉੱਥੇ ਲੈ ਗਈ ਜਿੱਥੇ ਬੰਦੀਆਂ ਸੀ, ਆਇਆ ਹੋਇਆ ਮੁੰਡੇ ਨੂੰ ਉੱਥੇ ਲੈ ਗਈ ਜਿੱਥੇ ਉਹਦੀਆਂ ਸਖੀਆਂ ਸੀ ਨਾਲ।
ਚਤਰਮਤੀ ਤੇ ਲੈ ਗਈ ਆਪਣੇ ਸਦਨ ਲਵਾਏ,
ਹਾਂ ਜਿੱਥੇ ਉਤਲੀ ਲਾਈਨ ਦੇ ਵਿੱਚ ਹੈ ਇਹ,
ਲੈ ਤਾਕੋ ਰਾਜੇ ਕੀ ਆ ਆਪਣੇ ਧਾਮ ਤੇ ਆਉਣ, ਸਖੀ ਸਹਿਜ ਠਾਠੀ ਜਾਂ ਸੁੰਦਰ ਪਰੀ ਸਮਾਨ।
ਆ ਦੇਖ ਸਖੀਆਂ ਨੀ ਖੜੀਆਂ ਉੱਥੇ, ਸੁੰਦਰ ਪਰੀ ਸਮਾਨ ਉੱਥੇ ਕਿਹੜਾ ਇੱਕ ਹੀ ਹੁੰਦਾ, ਸਾਰੀਆਂ ਇਕੱਠੀਆਂ ਹੀ ਹੁੰਦੀਆਂ ਨਾ ਉੱਥੇ, ਸਾਰਾ ਦਿਨ ਗੱਲਾਂ ਵੀ ਕਰਦੇ, ਕਿਹੜਾ ਉਹਨਾਂ ਨੇ ਰੋਟੀ ਪਕਾਉਣੀ, ਰੋਟੀ ਪੱਕੀ ਪਕਾਈ ਆ ਜਾਣੀ ਉਹਨਾਂ ਨੂੰ, ਕੋਈ ਕੰਮ ਨਹੀਂ ਕਰਨਾ, ਕੱਪੜੇ ਧੋਤੇ ਧੋਏ ਆ ਜਾਣੇ ਨੇ, ਉਹਨਾਂ ਨੂੰ ਕੰਮ ਹੁੰਦਾ। ਇਸ ਕਰਕੇ ਦੂਜੀਆਂ ਰਾਣੀਆਂ ਨੂੰ ਨਹੀਂ ਪਤਾ, ਇਹ ਗੱਲ ਠੀਕ, ਰਾਣੀਆਂ ਨੂੰ ਨਹੀਂ ਕਿਸੇ ਨੂੰ ਪਤਾ ਗੱਲ ਦਾ, ਜੇ ਪਤਾ ਵੀ ਹੈ ਸ਼ੱਕ ਵੀ ਹੈ, ਫਰਜ਼ ਕੀਤਾ ਰਾਣੀਆਂ ਨੂੰ ਸ਼ੱਕ ਹੋ ਜਾਂਦੀ ਹੁੰਦੀ ਤਾਂ ਬੋਲ ਨਹੀਂ ਸਕਦੀਆਂ। ਰਾਜਾ ਜੋ ਇੰਨਾ ਗਰੋਹ 'ਚ ਹੈ, ਕਿਹਦੀ ਗੱਲ ਸੁਣਨ ਨੂੰ ਤਿਆਰ ਹੈ ਨਹੀਂ, ਰਾਜਾ ਜਿੰਨਾ ਗੁੱਸੇ 'ਚ ਹੈ ਉਹ ਤਾਂ ਡਰਦਾ ਨਹੀਂ ਕੋਈ ਬੋਲਦਾ, ਬਸ ਇੰਨਾ ਕ੍ਰੋਧਵਾਨ ਹੈ, ਇੰਨਾ ਹੋ ਗਿਆ ਕ੍ਰੋਧ ਦੇ ਵਿੱਚ। ਤੇ ਦੂਆ ਚਰਿੱਤਰ, ਹੁਣ ਉਹ ਤੀਆ ਚਰਿੱਤਰ ਅਸਲ ਦੇ ਵਿੱਚ, ਦੂਆ ਚਰਿੱਤਰ ਤਾਂ ਕਾਰਨ ਹੈ ਚਰਿੱਤਰ ਲਿਖਣ ਦੇ, ਦੂਆ ਚਰਿੱਤਰ ਦਾ ਕਾਰਨ ਬਣਾਇਆ ਚਰਿੱਤਰ ਲਿਖਣ ਦੇ ਸਾਰੇ, ਤੀਆ ਚਰਿੱਤਰ। ਹੁਣ ਚਰਿੱਤਰ ਸ਼ੁਰੂ ਹੋਣਾ ਅਸਲ ਤੀਏ ਤੋਂ, ਦੂਆ ਚਰਿੱਤਰ ਦਾ ਕਾਰਨ ਕ੍ਰਿਤਾ ਚਰਿੱਤਰ ਹੀ ਹੈ, ਉਹਨੇ ਹੈ ਚਰਿੱਤਰ, ਲੇਕਿਨ ਉਹ ਕਾਰਨ ਹੈ ਬਾਕੀ ਚਰਿੱਤਰਾਂ ਦਾ, ਕਾਰਨ ਹੈ, ਕਾਰਨ ਪ੍ਰਭ ਏਕ ਹੈ, ਪਹਿਲਾ ਕਾਰਨ, ਪਹਿਲਾ ਚਰਿੱਤਰ ਕਾਰਨ ਬੁੱਧੀ ਵਿਵੇਕ, ਦੂਆ ਚਰਿੱਤਰ ਕਾਰਨ ਬਣਦਾ, ਤਾਂ ਅੱਗੇ ਫਿਰ ਚਰਿੱਤਰ ਸ਼ੁਰੂ ਹੁੰਦੇ ਨੇ। ਹੈ ਕੋਈ ਉਹ ਵੀ ਬੁੱਧੀ ਦਾ ਚਰਿੱਤਰ ਹੈ, ਇਹ ਵੀ ਅਕਲ ਦਾ ਚਰਿੱਤਰ ਹੈ, ਕਾਰਨ ਕਾਰਨ ਪ੍ਰਭ
ਏਕ ਹੈ,
ਬੁੱਧੀ ਤਾਂ ਇੱਕੋ ਹੀ ਹੈ, ਉਹ ਬੁੱਧੀ ਪੋਜ਼ਿਟਿਵ ਹੈ, ਇਹ ਬੁੱਧੀ ਨੈਗੇਟਿਵ ਹੈ, ਨੈਗੇਟਿਵ ਹੋ ਗਈ ਪੋਜ਼ਿਟਿਵ ਤੋਂ, ਜਦੋਂ ਬੁੱਧੀ ਨੈਗੇਟਿਵ ਹੋ ਜਾਂਦੀ ਹੈ ਫਿਰ ਕੀ ਕਰਦੀ ਹੈ, ਜੇ ਪੋਜ਼ਿਟਿਵ ਹੁੰਦੀ ਹੈ ਫਿਰ ਕੀ ਕਰਦੀ ਹੈ, ਹੁਣ ਕਾਰਨ ਬਣ ਗਈ ਇਹ ਸਾਡੀ ਬੁੱਧ ਜਿਹੜੀ ਹੈ ਘਟੀ ਹੋਈ ਹੈ, ਜਿਹੜੀ ਬੁੱਧ ਦੀ ਕਮਜ਼ੋਰੀ ਹੀ ਸ੍ਰਿਸ਼ਟੀ ਦਾ ਕਾਰਨ, ਬਲੀਨ ਹੋਈ ਹੋਈ ਬੁੱਧੀ ਸ੍ਰਿਸ਼ਟੀ ਦੇ ਰਚਣ ਦਾ ਕਾਰਨ, ਉਹ ਮਲੀਨ ਬੁੱਧੀ ਹੀ ਸਾਰੇ ਚਰਿੱਤਰਾਂ ਦਾ ਕਾਰਨ, ਪਹਿਲਾ ਚਰਿੱਤਰ ਕਾਰਨ ਹੈ, ਦੂਆ ਕਾਰਨ ਹੈ, ਬਾਕੀ ਸਾਰੇ ਰਚਨਾ, ਰਚਨਾ ਇੱਥੋਂ ਸ਼ੁਰੂ ਹੋਣੀ ਹੈ ਚਰਿੱਤਰ। ਹਾਂਜੀ,
ਦੋਹਰਾ ਬੰਦ ਸਾਲ ਕੋ ਭੂਪ ਤਬ ਨਿਜ ਸੁਤ ਦਿਓ ਪਠਾਏ, ਭੌਰ ਹੋਤ ਆਪਣੇ ਨਿਕਟ ਬਹਰੋ ਲਿਓ ਬੁਲਾਏ।
ਇਹ ਟਾਈਮ ਹੁੰਦਾ ਦਰਬਾਰ ਦਾ, ਟਾਈਮ ਹੁੰਦਾ ਫਾਂਸੀ ਦਾ ਵੀ ਟਾਈਮ ਹੁੰਦਾ ਸਜ਼ਾ ਦੇਣ ਦਾ, ਸ਼ਾਮ ਤੱਕ ਚਰਿੱਤਰ ਨਹੀਂ ਮੁੱਕਿਆ, ਚਰਚਾ ਨਹੀਂ ਮੁੱਕੀ ਇਸ ਗੱਲ ਤੇ, ਭਾਵੇਂ ਥੋੜਾ ਹੀ ਸੀ। ਤੇ ਸ਼ਾਮ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਨਾਲੇ ਵਜ਼ੀਰ ਕਹਿੰਦਾ ਜੋ ਮੇਰੀ ਬਹਿਸ ਮੁੱਕੀ ਨਹੀਂ, ਵਜ਼ੀਰ ਬਹਿਸ ਕਰ ਰਿਹਾ ਹੈ ਵੀ ਮੈਂ ਮੁੰਡੇ ਦੀ ਤਰਫ ਤੇ ਮੈਂ ਵਕੀਲ ਹਾਂ, ਕਿਉਂਕਿ ਜਿਹੜਾ ਵਜ਼ੀਰ ਹੁੰਦਾ ਨਾ, ਹੁਣ ਵੀ ਦੇਖੋ ਜੇ ਵਕੀਲ ਨਾ ਹੋਵੇ ਮੁਲਜ਼ਮ ਦਾ, ਸਰਕਾਰ ਵਕੀਲ ਦਿੰਦੀ ਹੈ, ਮੁੰਡਾ ਤਾਂ ਬੋਲਦਾ ਹੀ ਨਹੀਂ ਸੀ ਕੁਛ, ਪਹਿਲਾਂ ਵੀ ਨਹੀਂ ਸੀ ਬੋਲਦਾ, ਹੁਣ ਵੀ ਨਹੀਂ ਬੋਲਦਾ, ਉਹ ਕਹਿੰਦੇ ਬੱਚਾ ਬੋਲਿਆ, ਪਹਿਲਾਂ ਵੀ ਨਹੀਂ ਬੋਲਿਆ ਹੁਣ ਵੀ ਨਹੀਂ ਬੋਲਿਆ,
ਬਲੇਮ ਲੱਗਣ ਤੋਂ ਬਾਅਦ ਵੀ ਨਹੀਂ ਬੋਲਿਆ,
ਲੇਬਲ ਕਰਨ ਤੋਂ ਬਾਅਦ ਵੀ ਨਹੀਂ ਬੋਲਦੇ, ਹੁਣ ਵੀ ਨਹੀਂ ਕਹਿੰਦਾ ਵੀ ਮੈਂ ਨਿਰਦੋਸ਼ ਹਾਂ, ਉਹ ਨਿਰਦੋਸ਼ ਹੁਣ ਵੀ ਨਹੀਂ ਕਹਿ ਰਿਹਾ, ਉਹਨੂੰ ਫਾਂਸੀ, ਉਹ ਕਹਿੰਦਾ ਇਹਨੂੰ ਮਾਰ ਦਿਓ, ਬੋਲਦਾ ਹੀ ਨਹੀਂ, ਉਹ ਕਹਿੰਦਾ ਇਹਦੇ ਵਾਸਤੇ ਮੈਂ ਬੋਲੂਗਾ, ਵਜ਼ੀਰ ਨੇ ਕਿਹਾ
ਬੰਦੀ
ਵਿਚਾਰੇ ਬੋਲਿਆ ਨਹੀਂ, ਇਹਦਾ ਬਿਆਨ ਲੈਣਾ ਚਾਹੀਦਾ, ਬਿਆਨ ਤੇ ਬਿਨਾਂ ਨਹੀਂ ਫਾਂਸੀ ਦਿੱਤੀ ਜਾ ਸਕਦੀ, ਉਹ ਕਹਿੰਦਾ ਜੀ ਤਰਫ ਤੇ ਮੈਂ ਬਿਆਨ ਦੂ, ਮੈਨੂੰ ਪਤਾ, ਵਜ਼ੀਰ ਨੇ ਇਨਕੁਆਰੀ ਕਰ ਲਈ, ਪਤਾ ਤਾਂ ਲੱਗੇ ਗਿਆ ਬਾਹਰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਪਰ ਰਾਜੇ ਨੂੰ ਕੌਣ ਕਹੇ ਗੱਲ, ਉਹਦੇ ਤਾਂ ਸੌ ਸੌ ਮੀਲ ਚ ਨਹੀਂ ਕੋਈ ਜਾ ਸਕਦਾ ਨੇੜੇ, ਰਾਜੇ ਦੇ ਇੰਨਾ ਗੁੱਸੇ ਚ ਹੈ, ਉਹਦੇ ਤੇ ਨਹੀਂ ਕੋਈ ਬੋਲ ਸਕਦਾ, ਕੱਲਾ ਮੁੰਡੇ ਨੂੰ ਮਾਰਨ, ਤੂੰ ਕੀ ਲੱਗਦਾ ਹੁੰਦਾ ਉਹਦੀ ਫੇਵਰ ਕਰਨ ਵਾਲਾ, ਫੇਵਰ ਕਰਨ ਵਾਲਾ ਕੀ ਲੱਗਦਾ ਤੂੰ, ਕੱਲ ਨੂੰ ਤਾਂ ਮੁੰਡਾ ਹੀ ਮਾਰ ਦੂ ਮੈਨੂੰ, ਉਹ ਵੀ ਇਹ ਨਾ ਰਲਿਆ ਹੈ, ਇਹ ਰਾਜੇ ਵੇਲੇ ਉਲਟੀ ਖੋਪਰੀ ਦੇ ਹੁੰਦੇ ਨੇ, ਜੇ ਖੋਪੜੀ ਉੱਡ ਜਾਂਦਾ ਆਦਮੀ ਦੀ ਔਰ ਪਾਵਰ ਹੋਵੇ ਕੋਲ, ਉਹ ਕੀ ਕੁਝ ਸੋਚ ਲਵੇ, ਆਪਣੀ ਮਰਜ਼ੀ ਕਰਦਾ, ਹਰੇਕ ਆਦਮੀ ਨੂੰ ਦੁੱਖ ਰਾਜਾ ਦੇ।
ਬੰਦੀ ਸਾਲ ਕੋ ਭੂਪ ਤਬ ਨਿਜ ਸੁਤ ਦਿਓ ਪਠਾਏ।
ਫਿਰ ਉਹਨੇ ਕੈਦਖਾਨੇ ਬੰਦੀ ਸਾਲ ਨੂੰ ਭੇਜਤਾ, ਜੇਲ੍ਹ ਜਿਵੇਂ ਭੇਜਦੇ ਨੇ ਮੁਲਜ਼ਮ ਨੂੰ, ਬਹਿਸ ਚੱਲਦੀ ਹੈ ਹਾਜ਼ਰ ਰਹਿੰਦਾ ਅਦਾਲਤ ਵਿੱਚ ਮੁਲਜ਼ਮ ਉਹਦਾ ਚਿਰ, ਜਾਂ ਬਹਿਸ ਚੱਲਦੀ ਹੈ ਮੁਲਜ਼ਮ ਦੇ ਖਿਲਾਫ ਤਾਂ ਅਦਾਲਤ ਵਿੱਚ ਹਾਜ਼ਰ ਹੁੰਦਾ, ਅਤੇ ਉਹ ਫਿਰ ਕੈਦਖਾਨੇ ਭੇਜਤਾ।
ਔਰ ਹੋਤ ਆਪਣੇ ਨਿਗਟ ਬਹਰੋ ਲਿਓ ਬੁਲਾਏ।
ਬਸ ਸੁਭਾ ਚੜੀ ਫੇਰ ਬੁਲਾ ਲਿਆ, ਲਿਆਓ ਬਈ ਪੇਸ਼ੀ ਤੇ।
ਏਕ ਪੁੱਤਰ ਕਾ ਗਵਾਰ ਕੀ ਤਾਕੋ ਕਹੋ ਵਿਚਾਰ, ਏਕ ਮੋਤੀਆ ਯਾਰ ਤੇ ਔਰ ਪੁੱਤਰੀਆ ਯਾਰ।
ਹੁਣ ਦੂਏ ਦਿਨ ਫੇਰ ਅਸਲ ਚ ਕਹਾਣੀ ਸੁਣਾਉਣ ਲੱਗੇ ਰਾਜੇ ਨੂੰ
ਵਜ਼ੀਰ,
ਇੱਥੋਂ ਚਰਿੱਤਰ ਦੱਸਣ ਲੱਗਿਆ ਰਾਜੇ ਨੂੰ ਵੀ ਤ੍ਰਿਆ ਚਰਿੱਤਰ ਨੂੰ ਕਿਸੇ ਨੇ ਨੀ, ਸਭ ਪਿੱਛੇ ਵੀ ਗਿਆ ਪੁੱਤਰੀਆ ਨੇ ਸਮਝਾਇਆ ਵੀ ਤ੍ਰਿਆ ਚਰਿੱਤਰ ਨੀ ਆਣੇ ਕਿਸੇ ਨੇ,
ਤ੍ਰਿਆ ਚਿੱਤਰ ਨੂੰ ਪਾਇਓ,
ਇਹਨਾਂ ਦਾ ਭੇਦ ਨੀ ਪਾਇਆ, ਇਸ਼ਾਰਾ ਕਰਤਾ ਪਰ ਰਾਜਾ ਨੀ ਸੁਣਿਆ ਨੀ ਉਹਨੇ ਕੀ ਕਹਿੰਦੇ। ਹੁਣ ਚਰਿੱਤਰ ਦੱਸਣ ਲੱਗਿਆ ਤ੍ਰਿਆ ਦਾ ਕਿਹਾ ਜਾ ਹੁੰਦਾ,
ਇੱਕ ਪੁੱਤਰ ਕਾ
ਕਹਿੰਦਾ ਕੀ ਪੁੱਤਰ ਕਾ ਗੁਆਰ ਕੀ, ਇੱਕ ਗੁਆਰ ਗਾਇਆਂ ਪਾਲਣ ਵਾਲਾ ਹੁੰਦਾ ਗੁਆਲੀਆ, ਗੁਆਰਾ ਗੁਆਲਾ ਗੁਆਲੇ ਵੀ ਕਹਿੰਦੇ। ਮੈਂ ਉਹਦੀ ਕਹਿੰਦੇ ਗੱਲ ਮੈਂ ਸੁਣਾਉਣ ਲੱਗਿਆ ਤੁਹਾਨੂੰ, ਵਜ਼ੀਰ ਕਹਿੰਦਾ ਅੱਜ ਮੈਂ ਉਹਦੀ ਗੱਲ ਸੁਣਾਊਂਗਾ। ਇੱਕ ਘਟਨਾ ਜਿਹੜੀ ਵਾਪਰੀ ਹੈ ਸੰਸਾਰ ਵਿੱਚ, ਜਿਹੜੀ ਮੈਂ ਕਹੀ ਸੀ ਵੀ ਇਹਨਾਂ ਦੇ ਚਰਿੱਤਰ ਨਹੀਂ ਕੋਈ ਜਾਣ ਸਕਿਆ, ਉਹ ਚਰਿੱਤਰ ਦੀ ਮੈਂ ਘਟਨਾ ਦੱਸਣ ਲੱਗਿਆ ਵੀ ਕਿਵੇਂ ਇਹ ਆਪਣੇ ਝੂਠ ਨੂੰ ਆਪਣੇ ਅਪਰਾਧ ਨੂੰ ਕਿਸ ਤਰੀਕੇ ਨਾਲ ਟਾਲ ਦਿੰਦੀਆਂ ਨੇ ਆਦਮੀ ਨੂੰ ਬੇਵਕੂਫ ਬਣਾ ਕੇ, ਉਹ ਦੱਸੂ। ਇਹੋ ਜਿਹਾ ਹੀ ਅਪਰਾਧ ਹੈ, ਇਹਦੇ ਨਾਲ ਬਿਲਕੁਲ ਮਿਲਦਾ ਜੁਲਦਾ ਅਪਰਾਧ ਦੱਸੂ ਪਹਿਲੀ ਕਹਾਣੀ ਚ, ਇਸ ਅਪਰਾਧ ਦੇ ਬਿਲਕੁਲ ਨਾਲ ਮਿਲਦਾ ਜੁਲਦਾ ਅਪਰਾਧ ਦੱਸੂਗਾ, ਇਹਦੇ ਨਾਲ ਮਿਲਦੀ ਕਹਾਣੀ ਦੱਸੂਗਾ।
ਏਕ ਮੋਟੀਆ ਯਾਰ ਤੇ ਔਰ ਪਤਰੀਆ ਯਾਰ,
ਆ ਦੇਖੋ ਉਹ ਕੀ ਸੀ ਔਰਤ ਕੀ ਹੈ, ਰਾਜਾ ਤਾਂ ਉਹਦਾ ਹੈ ਉਹ ਮਾਲਕ, ਤੇ ਮੁੰਡੇ ਨੂੰ ਕੀ ਬੁਲਾਉਣਾ ਚਾਹੁੰਦੀ ਆ, ਘਰ ਵਾਲਾ ਤਾਂ ਹੈ ਨੀ ਉਹਦੇ, ਕੀ ਬਣਾਉਣਾ ਚਾਹੁੰਦੀ, ਆਹੀ ਬਣਾਉਂਦੀ ਨਾ, ਨਜਾਇਜ਼ ਖਸਮ ਨਜਾਇਜ਼ ਤਾਲੁਕਾਤ, ਨਜਾਇਜ਼ ਤਾਲੁਕਾਤ ਵਾਲੇ ਨੂੰ ਯਾਰ ਕਹਿੰਦੇ ਨੇ, ਹੋਰ ਕੀ ਕਹਿੰਦੇ, ਜਾਇਜ਼ ਤਾਲੁਕਾਤ ਵਾਲਾ ਕੌਣ ਹੈ, ਪਤੀ ਹੈ, ਨਜਾਇਜ਼ ਤਾਲੁਕਾਤ ਵਾਲਾ ਯਾਰ, ਇਹ ਸਾਡੀ ਭਾਸ਼ਾ ਦੇ ਦੋ ਲਫ਼ਜ਼ ਨੇ, ਅਸੀਂ ਮੰਨੇ ਹੋਏ ਨੇ, ਡਿਕਸ਼ਨਰੀ ਚ ਪਏ ਨੇ, ਅਸੀਂ ਬੋਲਦੇ ਵੀ ਹਾਂ, ਕੋਰਟਾਂ ਚੱਲਦੇ ਨੇ ਲਫ਼ਜ਼ ਸਾਰੇ। ਇਹਦੇ ਚ ਦੱਸੋ ਇਹ ਇੱਕ ਕਹਾਣੀ ਦੱਸਣੀ ਹੈ, ਕੀ ਕਹੇ ਲਫ਼ਜ਼ ਕੀ ਇਸਤੇਮਾਲ ਕਰੇ, ਜੇ ਕੋਈ ਹੋਰ ਲਫ਼ਜ਼ ਇਸਤੇਮਾਲ ਕਰ ਲੂ ਤੁਸੀਂ ਅਰਥ ਹੋਰ ਲੈ, ਨਹੀਂ ਅਰਥ ਹੋਰ ਲੈ ਜਾਓਗੇ, ਅਰਥ ਨਹੀਂ ਬਣਨੇ ਫਿਰ ਉਹ ਅਰਥ ਹੋ ਚਲੇ ਜਾਣ। ਦੋ ਬੰਦੇ ਨੇ ਉਹਦੇ ਨਾਲ, ਕੁੜੀ ਮੈਰਿਡ ਨਹੀਂ ਹੈ, ਪੁੱਤਰਕਾ ਲਿਖਿਆ
ਹੋਇਆ, ਪੁੱਤਰਕਾ ਗਵਾਰ ਕੀ,
ਦੇਖੋ ਪੁੱਤਰਕਾ ਲਿਖਿਆ ਹੋਇਆ, ਔਰਤ ਨਹੀਂ ਲਿਖਿਆ ਹੋਇਆ, ਬਰੀਕੀ ਦੀ ਗੱਲ ਹੈ, ਬੜੀ ਧਿਆਨ ਨਾਲ ਪੜ੍ਹਨੇ ਵਾਲੇ ਚਰਿੱਤਰ ਨੇ, ਜਿੰਨੇ ਧਿਆਨ ਨਾਲ ਗੁਰਬਾਣੀ ਪੜ੍ਹੀ ਹੈ ਉਹ ਤੋਂ ਘੱਟ ਧਿਆਨ ਨਹੀਂ ਮੰਗਦੀ ਇਹ ਕਥਾ, ਜਿਸ ਤਰੀਕੇ ਨਾਲ ਇਹ ਲੋਕ ਪੜ੍ਹਦੇ ਨੇ, ਇਹਨਾਂ ਨੂੰ ਤਾਂ ਨਾ ਗੁਰਬਾਣੀ ਪੜ੍ਹੀ ਹੈ ਨਾ ਇਹ ਪੜ੍ਹਨਾ, ਉਹਨਾਂ ਦਾ ਧਿਆਨ ਨਹੀਂ ਸਹਿਜ ਹੋ ਕੇ ਨਹੀਂ ਪੜ੍ਹਦੇ ਹਨ ਕਿਸੇ ਚੀਜ਼ ਨੂੰ, ਤਾਂ ਹੀ ਉਤੋਂ ਗੁਰਬਾਣੀ ਪੜ੍ਹ ਕੇ ਨਿਕਲ ਗਏ, ਵਿੱਚ ਕੀ ਦੱਬਿਆ ਕੁਛ ਵੀ ਨਹੀਂ ਪਤਾ।
ਇੱਕ ਪੁੱਤਰ ਕਾ ਗਵਾਰ ਕੀ ਤਾਕੋ ਕਹੋ ਵਿਚਾਰ,
ਉਹਦੀ ਗੱਲ ਦੱਸਦੇ, ਪੁੱਤਰ ਕਾ ਲੜਕੀ ਹੈ ਗਵਾਲੇ ਦੀ, ਗਵਾਲਾ ਗਈਆਂ ਚਾਰ ਚਲਿਆ ਜਾਂਦਾ, ਬਾਹਰ ਡੰਗਲ ਲੈ ਜਾਂਦਾ, ਉਹ ਇਕੱਲੀ ਘਰ ਹੁੰਦੀ ਹੈ, ਮਾਂ ਹੈ ਨਹੀਂ, ਇਹਦਾ ਮਤਲਬ ਉਹਦੀ ਪੁੱਤਰ ਕਾ ਗਿਆ, ਮਾਂ ਹੈ ਨਹੀਂ, ਸਾਵਤਰੀ ਹੁੰਦੀ। ਅੱਛਾ,
ਇੱਕ ਮੋਟੀਆ ਯਾਰ ਤੇ ਔਰ ਪਤਰੀਆ ਯਾਰ,
ਇੱਕ ਉਹਦਾ ਜਿਹੜਾ ਸੀ ਮੋਟਾ ਆਦਮੀ ਸੀ ਪਹਿਲਾਂ, ਇੱਕ ਪਤਲਾ ਜਿਹੜਾ ਹੈ ਉਹ ਸੀ, ਦੋ ਕਿਸਮ ਦੇ ਉਹਦੇ ਕੋਲ ਇਹ ਸੰਬੰਧ ਨੇ, ਦੋ ਆਦਮੀਆਂ ਨਾਲ ਸੰਬੰਧ ਨੇ ਉਹਦੇ ਨਾਜਾਇਜ਼, ਉਹਨਾਂ ਚੋਂ ਇੱਕ ਮੋਟਾ ਹੈ ਜ਼ਿਆਦਾ ਉਮਰ ਦਾ ਹੈ, ਇੱਕ ਪਤਲਾ ਛੋਟੀ ਉਮਰ ਦਾ, ਮੁੰਡਾ ਉਹਦੇ ਹਾਣ ਦਾ ਹੋਊ, ਪਹਿਲਾਂ ਉਹਨੇ ਕਿਸੇ ਤਰੀਕੇ ਨਾਲ ਇੱਥੋਂ ਐਂ ਲੱਗਦਾ ਪਹਿਲਾਂ ਉਹਦੇ ਸੰਬੰਧ ਬਣ ਗਏ
ਮੋਟੇ
ਬਣੇ ਨੇ ਇਹਦੀ ਆਪਣੀ ਰਾਜੀ ਨਾਲ, ਤੁਸੀਂ ਤਾਂ ਪੜ੍ਹ ਨਹੀਂ ਸਕਦੇ। ਹਾਂ
ਸ੍ਰੀ ਮ੍ਰਿਗ ਚਸ਼ੂਮਤੀ ਰਹੇ ਤਾਕੋ ਰੂਪ ਅਪਾਰ।
ਚਸ਼ੂਮਤੀ ਦੇਖੋ, ਚਸ਼ੂਮਤੀ ਉੱਥੇ ਵੀ ਆਇਆ ਚਕਸ਼ ਅੱਖ, ਉਹ ਚੱਡੀ ਚਰਿੱਤਰ ਚਕਸ਼ੂ ਅੱਖਾਂ ਦੇ ਨਾਲ ਜਿਹੜਾ ਵਾਰ ਕਰੇ, ਦੱਸਿਆ ਨਾ ਉਹ ਅੱਖ ਐਂ ਕਰਕੇ ਫਿਰ ਐਂ ਜਾਂ ਝਾਕਦਾ ਦੂਏ ਤੇ ਵਾਰ ਕਰ ਦੇਣਾ, ਉਹ ਹੈਗਾ ਧਰਮ ਦੇ ਖੇਤਰ ਚ ਲਾਈਟ ਪਾਉਂਦਾ। ਇਹ ਇਸ ਖੇਤਰ ਚ ਵੀ ਝਾਕਣ ਦਾ ਜਿਹੜਾ ਹੈ ਨਾ, ਝਾਕਣ ਦੀ ਜਿਹੜੀ ਸੈਂਸ ਹੈ ਆਦਮੀ ਦੀ, ਉਹ ਤੋਂ ਬਹੁਤ ਕੁਛ ਪਤਾ ਲੱਗ ਜਾਂਦਾ। ਪੁਲਿਸ ਵਾਲਾ ਜਾਂ ਥਾਣੇਦਾਰ ਝਾਕਦਾ ਮੁਲਜ਼ਮ ਵੱਲ ਨੂੰ, ਗੱਲ ਹੋਰ ਹੈ, ਸਮਝੇ ਨੀ? ਯਾਨੀ ਉਹਦੇ ਨਾਲ ਬਹੁਤ ਕੁਛ ਪਤਾ ਲੱਗਦਾ।
ਸ੍ਰੀ ਮ੍ਰਿਗ ਚਸ਼ੂਮਤੀ ਰਹੇ,
ਉਹਦਾ ਜਿਹੜੀ ਮ੍ਰਿਗ ਵਾਲੀ ਝਾਕੜੀ ਸੀ, ਮ੍ਰਿਗ ਵਾਲੇ ਵਰਗੀ ਅੱਖ ਸੀ, ਸੁੰਦਰਤਾ ਬਿਆਨ ਕਰਦੇ ਨੇ।
ਊਚ ਨੀਚ ਤਾਸੋ ਸਦਾ ਨਿਤ ਪ੍ਰਤੀ ਕਰੇ ਜੁਹਾਰ।
ਊਚ ਨੀਚ ਦਾ ਉਹਨੂੰ ਬੜਾ ਸਮਝ ਸੀ।
ਊਚ ਨੀਚ ਤਾਸੋ ਸਦਾ ਨਿਤ ਪ੍ਰਤੀ ਕਰੇ ਜੁਹਾਰ।
ਹਾਂ, ਊਚ ਨੀਚ ਜਿਹੜੇ ਸੀ ਉਹਨਾਂ ਨਾਲ ਸਾਰਿਆਂ ਨਾਲ ਵਰਤਾਅ ਸੀ ਉਹਦਾ, ਸਮਝ ਲਓ ਉਹਨੂੰ ਸਮਝ ਸੀ, ਕਿਉਂਕਿ ਉਹ ਮਾਂ ਨਹੀਂ ਹੋਣੀ ਨਾ ਘਰ, ਚੰਗੇ ਔਰ ਮਾੜੇ ਬੰਦਿਆਂ ਨਾਲ ਵਿਹਾਰ ਸੀ ਉਹਦਾ ਸਾਰਿਆਂ ਨਾਲ।
ਚੌਪਈ ਸ਼ਹਿਰ ਕਾਲਪੀ ਮਾਹੇ ਬਸਤੇ ਤੈ ਭਾਂਤ ਭਾਂਤ ਕੋ ਭੋਗ ਕਰੇ ਵਹਿ।
ਉੱਥੇ ਇੱਕ ਸ਼ਹਿਰ ਹੈ ਕਾਲਪਤੀ ਨਾਂ ਹੈ ਉਹਦਾ, ਉਹਦੇ ਚ ਬਸਦੇ ਸੀ ਉਹ, ਭਾਂਤ ਭਾਂਤ ਦੇ ਉਹਨਾਂ ਦੇ ਉੱਥੇ ਖਾਣੇ ਖਾਣਾ ਪੀਣਾ ਭਾਂਤ ਭਾਂਤ ਦਾ ਸੀ, ਭੋਗ ਬਿਲਾਸ ਵੀ ਭਾਂਤ ਭਾਂਤ ਦੇ ਸੀ, ਘਰ ਦੇ ਵਿੱਚ ਗਾਇਆਂ ਹੋਣੀਆਂ ਨੇ, ਦੁੱਧ ਦੁੱਧ ਖੀਰ ਬਹੁਤ ਸਭ ਕੁਛ ਹੋਣਾ ਘਰ, ਯਾਨੀ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਉੱਥੇ ਉਹਨਾਂ ਦੇ ਘਰ।
ਸ੍ਰੀ ਮ੍ਰਿਗ ਨੈਣ ਮਤੀ ਤਹਿ ਰਾਜੈ ਨਿਰਖ ਛਪਾਕਰ ਕੀ ਛਬੀ ਲਾਜੈ।
ਜਿਹੜੀ ਉਹ ਲੜਕੀ ਹੈਗੀ ਜਿਹਦਾ ਨਾਂ ਹੈਗਾ
ਸ੍ਰੀ ਮ੍ਰਿਗ ਨੈਣ ਮਤੀ,
ਮ੍ਰਿਗ ਨੈਣ ਮਤੀ
ਤਹਿ ਰਾਜੈ,
ਉਹ ਇੱਕ ਕਿਸਮ ਦਾ ਰਾਜ ਕਰਦੀ ਹੈ, ਹੁਸਨ ਦਾ ਰਾਜ ਹੈ ਉਹਦੇ, ਜਿਹੜਾ ਹੈ ਨਾ ਬਿਊਟੀ, ਜਿਹੜਾ ਉਹਦੀ ਸੁੰਦਰਤਾ ਹੈ, ਉਹ ਸ਼ਹਿਰ ਦੇ ਵਿੱਚ ਉਹਦਾ ਰਾਜ ਹੈ, ਐਂ ਕਹਿੰਦੇ ਨੇ, ਉਹਦੀ ਸੁੰਦਰਤਾ ਦਾ ਰਾਜ ਹੈ ਸ਼ਹਿਰ ਚ, ਉਹਦੇ ਵਰਗੀ ਸੁੰਦਰਤਾ ਹੋਰ ਕਿਸੇ ਔਰਤ ਦੀ ਹੈ ਨੀ ਆਲੇ ਦੁਆਲੇ ਦੂਰ ਤੱਕ।
ਨਿਰਖ ਛਪਾ
ਜਿਵੇਂ ਆਪਣੇ ਆਉਂਦਾ ਨੂਰ ਜਹਾਂ ਪਿੱਛੇ ਆਉਂਦੇ ਨੇ ਨਾ, ਐਂ ਹੋਰ ਬਹੁਤ ਨੇ ਵਿਦਯੋਤਮਾ ਬਹੁਤ ਨੇ ਆ ਜਿਹੜੀ ਸੀਗੀ ਆਪਣੇ ਪ੍ਰਿਥਵੀਰਾਜ ਚੌਹਾਨ ਔਰ ਇਹੋ ਜਿਹੇ ਨੇ, ਇਹੋ ਜਿਹੀ ਉਹ ਲੜਕੀ ਹੈ।
ਨਿਰਗ ਛਪਾਕਰ ਕੀ ਛਬੀ ਲਾਜੈ।
ਹਾਂ, ਉਹਨੂੰ ਦੇਖ ਕੇ ਜਿਹੜਾ ਚੰਦਰਮਾ ਹੈ ਨਾ, ਉਹ ਵੀ ਫਿੱਕਾ ਪੈਂਦਾ, ਚੰਦਰਮੇ ਦੀ ਛਬੀ ਉਹਦੇ ਸਾਹਮਣੇ ਕੁਛ ਨਹੀਂ।
ਦੋਹਰਾ ਬਿਰਧ ਮੋਟੀਓ ਯਾਰ ਤੇ ਤਰਨ ਪਤਰੀਓ ਯਾਰ।
ਜਿਹੜਾ ਉਹ ਮੋਟਾ ਆਦਮੀ ਹੈ ਉਹ ਬਿਰਧ ਹੈ, ਜ਼ਿਆਦਾ ਉਮਰ ਦਾ
ਯਾਰ ਤੇ,
ਉਹ ਜ਼ਿਆਦਾ ਉਮਰ ਦਾ, ਉਹ ਜਿਹੜਾ ਦੂਆ ਛੋਟਾ ਹੈ ਪਤਲਾ ਉਹ ਤਰਨ ਉਹ ਜਵਾਨ। ਹੁਣ ਇੱਥੇ ਅਗਲੀ ਪੰਕਤੀ 'ਚ ਕੋਈ ਗੱਲ ਕਹਿਣਗੇ ਯੂਨੀਵਰਸਲ ਟਰੁੱਥ ਦੀ ਅੱਗੇ ਜਾ ਕੇ। ਹਾਂ, ਤੇ
ਰਾਤ ਦਿਵਸ ਤਾਸੋ ਕਰੇ ਦਵੈਵੈ ਮੈਨ ਬਿਹਾਰ।
ਉਹਦੇ ਨਾਲ ਉਹ ਸਾਰਾ ਮਤਲਬ ਹੈ, ਘਰ ਤਾਂ ਕੋਈ ਰਹਿੰਦਾ ਨਹੀਂ, ਉਹਨਾਂ ਨਾਲ ਗੱਲਬਾਤ ਉਹਦੀ ਚੱਲਦੀ ਰਹਿੰਦੀ ਹੈ ਰਾਤ ਦਿਨ।
ਹੋਤ ਤਰਨ ਕੇ ਤਰਨੀ ਬਸ ਬਿਰਧ ਤਰਨੀ ਬਸ ਹੋਏ।
ਇਹ ਇੱਕ ਦੁਨੀਆਂ ਦੀ ਇੱਕ ਕਾਨੂੰਨ ਹੈ, ਕਹਿੰਦੇ ਰੀਤ ਹੈ ਸਾਰੇ ਸੰਸਾਰ ਦੇ ਵਿੱਚ ਇੱਕ, ਕਿ ਜਿਹੜੇ ਤਰਨ ਜਵਾਨ ਆਦਮੀ ਹੈ ਤਰਨੀ ਉਹਦੇ ਬਸ ਚ ਹੋ ਜਾਂਦੀ।
ਹੋਤ ਤਰਨ ਕੇ ਤਰਨੀ ਬਸ,
ਜਵਾਨ ਆਦਮੀ ਤਾਂ ਜਿਹੜੀ ਤਰਨੀ ਇਸਤਰੀ ਜਵਾਨ ਹੈ ਉਹਦੇ ਤੇ ਮਤਲਬ ਹੈ ਉਹਦੇ ਅਧੀਨ ਹੋ ਸਕਦੀ ਹੈ। ਜਿਹੜਾ ਬੁੱਢਾ ਹੁੰਦਾ ਉਹਨੂੰ ਆਖਰ ਔਰਤ ਦੇ ਬਸ ਹੋ ਜਾਣਾ ਪੈਂਦਾ।
ਬਿਰਧ ਤਰਨੀ ਬਸ ਹੋਏ,
ਬਿਰਧ ਹੁੰਦਾ ਤੁਹਾਡੀ ਬਸ ਹੋ ਜਾਂਦਾ, ਇੱਥੇ ਦਸਰਤ ਦੀ ਮਿਸਾਲ ਹੈ, ਕੈਕਈ ਦੀ ਮਿਸਾਲ ਹੈ ਤੁਹਾਡੇ ਕੋਲ। ਕੈਕਈ ਸਭ ਤੋਂ ਛੋਟੀ ਔਰਤ ਹੈ, ਪਰ ਸਾਰੀ ਜਗ੍ਹਾ ਲਾਗੂ ਨਹੀਂ ਹੁੰਦੀ ਇਹ ਗੱਲ। ਦਸਮ ਪਾਤਸ਼ਾਹ ਨਹੀਂ ਏਦਾਂ, ਉਹਨਾਂ ਦਾ ਨਹੀਂ ਲਾਗੂ ਕੋਈ, ਤਿੰਨ ਔਰਤਾਂ ਹੁੰਦਾ ਉਹਦੇ ਵੀ, ਕਿਉਂਕਿ ਉਹ ਰਾਜ ਸੰਸਾਰੀ ਆਦਮੀ ਨਹੀਂ ਹੈ। ਜਿੱਥੇ ਆ ਕੇ ਗੁਰਮਾਤਾ ਆ ਜਾਣੀ ਹੈ ਸਾਰੀ, ਫੇਲ ਹੋ ਜਾਣਾ ਕਾਨੂੰਨ ਲਾਗੂ। ਜਗਤ ਕੀ ਰੀਤ ਫੇਲ ਹੋ ਜਾਣੀ,
ਜਗਤ ਕੀ ਰੀਤ ਇਹ ਹੈ, ਰੀਤ ਸਭ ਜਗਤ ਕੀ ਜਾਣਦਾ ਹੈ ਸਭ।
ਜਗਤ ਕੀ ਰੀਤ ਫੇਲ ਕਿੱਥੇ ਹੋਣੀ ਹੈ, ਜਿੱਥੇ ਸੱਚ ਆ ਜਾਣਾ ਉੱਥੇ ਫੇਲ ਹੈ ਜਗਤ। ਜਗਤ ਝੂਠ ਹੈ, ਜਗਤ ਝੂਠ ਹੈ, ਸੱਚ ਤੇ ਆ ਕੇ ਜਗਤ ਉਹ ਲਾਈਨ ਹੋਰ ਹੈ, ਉੱਥੇ ਨਹੀਂ ਚੱਲਣੀ ਜਗਤ ਕੀ ਰੀਤ। ਕਈ ਗੱਲਾਂ ਜਗਤ ਦੇ ਵਿੱਚ ਅਸੀਂ ਬੁਰੀਆਂ ਸਮਝਦੇ, ਬੁਰੀਆਂ ਨਹੀਂ ਸਮਝਦੇ, ਅਸੀਂ ਪੁੰਨ ਪਾਪ ਸਮਝਦੇ ਉਹ ਨਹੀਂ ਸਮਝਦੇ, ਉੱਦਾਂ ਹੀ ਨਹੀਂ ਉਹ। ਇਸ ਕਰਕੇ ਇਹ ਜਗਤ ਨਾਲ ਨਹੀਂ ਰਲਦਾ ਕੁਛ ਵੀ, ਤਾਂ ਜਗਤ ਡਿਨਾਈ ਕਰ ਦਿੰਦੇ ਉਹਨੂੰ ਸੱਚ ਨੂੰ। ਵੇਦ ਵੀ ਤਾਂ ਹੀ ਡਿਨਾਈ ਕੀਤਾ, ਸਾਹਮਣੇ ਨੂੰ ਸੱਚ ਮੰਨਦਾ ਜਗਤ, ਜੋ ਸਾਹਮਣੇ ਅੱਖਾਂ ਨੂੰ ਦਿੰਦਾ ਸੱਚ ਹੈ। ਗੁਰਬਾਣੀ ਕਹਿੰਦੀ ਹੈ ਤਾਂ ਜੀ ਵਧ ਜਗ ਸੱਚ ਕਰ ਜਾਣਾ, ਇੱਥੋਂ ਆ ਕੇ ਫਿਰ ਦੁਨੀਆ ਪਿਛੜ ਜਾਂਦੀ ਹੈ। ਸੱਚ ਤਾਂ ਹੈ, ਦੂਆ ਦਲੀਲ ਦਿੰਦਾ ਵੀ ਇਹਨੂੰ ਤੂੰ ਆ ਮੂਹਰੇ ਚੀਜ਼ ਪਈ, ਇਹਨੂੰ ਕਿਵੇਂ ਕਹਿ ਦੇਗਾ ਝੂਠ ਹੈ। ਉਹ ਮੂਰਖਾਂ ਦੇ ਗੱਲ ਇਹ ਸਮਝ ਆਉਂਦੀ ਹੈ, ਉਹਨਾਂ ਵਾਲੀ ਵਿਚਾਰ ਦੇ ਨਹੀਂ ਨਾ, ਸੱਚਾ ਝੂਠ ਦੀ ਸਮਝ ਨਹੀਂ, ਖੋਟੇ ਖਰੇ ਦੀ ਪਛਾਣ ਨਹੀਂ ਹੈ। ਜਦ ਤੱਕ ਖੋਟੇ ਖਰੇ ਦੀ ਪਛਾਣ ਨਹੀਂ, ਉਦੋਂ ਤੱਕ ਖੋਟੇ ਨੂੰ ਇਹ ਖਰਾਬ ਮੰਨ ਲੈਂਦਾ। ਜਦ ਖੋਟੇ ਖਰੇ ਦੀ ਪਛਾਣ ਆਉਂਦੀ ਹੈ, ਫੇਰ ਖੋਟੇ ਨੂੰ ਖੋਟਾ, ਖਰੇ ਨੂੰ ਖਰਾ ਕਹਿੰਦਾ। ਗੁਰਮੁਖੀ ਖੋਟੇ ਖਰੇ
ਪਛਾਣ,
ਇਹ ਤਾਂ ਗੁਰਮੁਖ ਹੋਊ ਤਾਂ ਪਛਾਣ ਹੋਊ, ਉਹ ਤੋਂ ਪਹਿਲਾਂ ਨਹੀਂ ਪਛਾਣ ਹੁੰਦੀ। ਗੁਰਮੁਖ ਚੁੱਕੇ ਆਵਣ ਜਾਣ, ਜਾਂ ਖੋਟੇ ਖਰੇ ਦੀ ਪਛਾਣ, ਫਿਰ ਆਉਣ ਜਾਣ ਤਾਂ ਚੁੱਕਦਾ, ਖੋਟੇ ਖਰੇ ਤਾਂ ਪਛਾਣ ਫਿਰ ਬਾਅਦ ਚ ਹੁੰਦੀ, ਨਹੀਂ ਤਾਂ ਫਿਰ ਖੋਟੇ ਕੋ ਖਰਾ ਕਹਿਣ, ਖੋਟੇ ਨੂੰ ਖਰਾ ਮੰਨੀ ਜਾਂਦਾ ਸੰਸਾਰ, ਖਰੇ ਸਾਲ ਨਾ ਜਾਣਾ। ਆਸਾ ਰਾਮ ਨੂੰ ਸਾਰੇ ਗੁਰੂ ਮੰਦਰ ਤੇ ਖੋਟਾ ਸੀ, ਖੋਟੇ ਕੋ ਖਰਾ ਕਹਿਣ, ਖਰਾ ਕਹਿੰਦੇ ਸੀ। ਜੇ ਖਰੇ ਦੀ ਸਾਰ ਹੁੰਦੀ ਤਾਂ ਖੋਟੇ ਨੂੰ ਖਰਾ ਨਹੀਂ ਸੀ ਮੰਨਦੇ। ਇੰਨੇ ਆਸ਼ਰਮ ਬਣਾਏ ਨੇ, ਮਾਇਆ ਮਾਇਆ ਕਰਦਾ ਫਿਰ ਅਧੀ ਖੋਟਾ ਹੀ ਸੀ, ਖੋਟਾ ਹੀ ਸੀ ਉਹ। ਪਰ ਖੋਟੇ ਔਰ ਖਰੇ ਦੀ ਪਛਾਣ ਹੁੰਦੀ ਤਾਂ ਖੋਟਾ ਕਹਿੰਦੇ। ਉਹ ਤਾਂ ਸਬਰ ਹੀ ਖਤਮ ਹੋ ਗਿਆ ਉਹਦਾ, ਤਾਂ ਸਬਰ ਕਿੱਥੇ ਸੀ। ਇਹਨਾਂ ਦਾ ਰਾਜਾ ਵੀ ਬੇਸਬਰੇ ਨਹੀਂ, ਇਹਨਾਂ ਦਾ ਅਮਰੀਕਾ ਵੀ ਬੇਸਬਰਾ ਨਹੀਂ ਜਿੰਨਾ ਹੋ ਗਿਆ। ਸਬਰ ਦੇ ਸਾਰੇ ਬੰਨ ਟੁੱਟ ਗਏ, ਟੁੱਟੇ ਹੋਏ ਸੀ। ਸੰਸਾਰ ਨੂੰ ਇਹ ਚੀਜ਼ ਦਾ ਗਿਆਨ ਨਹੀਂ, ਖਰਿਆਂ ਨੂੰ ਪਤਾ ਹੁੰਦਾ ਫਿਰ ਗੱਲ ਕੀ ਕਰ ਰਿਹਾ ਤਾ, ਖਰੀ ਤਾਂ ਗੱਲੇ ਨਹੀਂ ਕਰ ਰਿਹਾ, ਇੱਕ ਵੀ ਗੱਲ ਖਰੀ ਨਹੀਂ, ਕਹਿ ਕੀ ਰਿਹਾ। ਦੁਨੀਆਂ ਕਹੇ ਪੱਥਰ ਮੈਂ ਭਗਵਾਨ ਨਹੀਂ ਹੋਤਾ ਤੁਮ ਮਤ ਮਾਨੋ, ਆਖਰੀ ਗੱਲ ਹੈ। ਇੱਥੋਂ ਹੀ ਖੋਟਾ ਪਤਾ ਲੱਗ ਗਿਆ, ਖੋਟਾ ਸੀ ਉਪਦੇਸ਼, ਖੋਟਾ ਜਿਹਦਾ ਖੋਟਾ ਆਦਮੀ ਆ ਜਿਹਦੇ ਉਪਦੇਸ਼। ਕਿਉਂਕਿ ਜੇ ਖਰੇ ਦੀ ਪਛਾਣ ਦੇ ਦਿੰਦਾ ਆਪਣੀ ਖੋਟ ਕੱਢਣੀ ਪੈਂਦੀ ਪਹਿਲਾਂ, ਆਪ ਜੋ ਖੋਟਾ ਸੀ। ਖੋਟਾ ਖਰੇ ਖੋਟੇ ਦੀ ਪਛਾਣ ਨਹੀਂ ਦੱਸਦਾ ਹੁੰਦਾ, ਜੇ ਤਾਂ ਉਹਨੇ ਮਾਰਨਾ ਹੋਵੇ ਆਪਣੇ ਪੈਰ ਤੇ ਖੁਆੜਾ ਫਿਰ ਤਾਂ ਦੱਸ ਦੇਵੇ। ਸਭ ਤੋਂ ਪਹਿਲਾਂ ਉਹ ਆਊਗਾ ਐਕਸਰੇ ਦੇ ਵਿੱਚ, ਜੇ ਦੁਨੀਆਂ ਦੀ ਅੱਖ ਐਕਸਰੇ ਹੋ ਜਾਏ, ਦੁਨੀਆਂ ਦੀ ਦ੍ਰਿਸ਼ਟੀ ਦੇ ਵਿੱਚ ਐਕਸਰਾ ਹੋ ਜਾਵੇ, ਖੋਟੇ ਖਰੇ ਦੀ ਪਛਾਣ ਹੋ ਜਾਵੇ, ਫਿਰ ਤਾਂ ਪਹਿਲਾਂ ਤੂੰ ਆ ਗਿਆ ਉਹਦੇ ਐਕਸਰੇ 'ਚ ਦੁਨੀਆਂ ਦੇ, ਪਹਿਲਾਂ ਤਾਂ ਤੂੰ ਹੀ ਮਰੇਗਾ ਆ ਕੇ। ਉਹ ਕਿਉਂ ਕਰਨਗੇ ਇਹ ਗੱਲ ਪਾਗਲ ਨੇ। ਹਾਂਜੀ,
ਤਰਨੀ ਪਤਰੀਆ ਸੋਰ ਮੈਂ ਮੋਟੇ ਨਿਕਟ ਨਾ ਜਾਏ।
ਤਰਨੀ ਸੀ ਇਸ ਕਰਕੇ ਚਾਹੁੰਦੀ ਸੀ ਵੀ ਜਿਹੜਾ ਪਤਲਾ ਥੋੜੀ ਉਮਰ ਦਾ ਬੁੱਢਾ ਹੈ ਉਹੀ ਮੇਰੇ ਕੋਲ ਆਵੇ ਜਾਵੇ, ਇਹ ਤੋਂ ਕਿਵੇਂ ਖੇੜਾ ਛਡਾ ਦੂਏ ਤੋਂ। ਲੇਕਿਨ ਮਜਬੂਰੀ ਸੀ, ਉਹ ਅੰਦਰੋਂ ਨਹੀਂ ਸੀ ਚਾਹੁੰਦੀ, ਪਰ ਮਜਬੂਰੀ ਬਸ ਸੀ। ਗਲ ਪਿਆ ਢੋਲ ਵਜਾਉਣਾ ਪੈਂਦਾ ਕਹਿੰਦੇ ਨੇ, ਉਹ ਢੋਲ ਗਲ ਪੈ ਗਿਆ, ਕੱਲ ਪਾ ਲਿਆ ਪਹਿਲਾਂ ਉਹਨੇ, ਅਸਲ ਚ ਪਹਿਲਾਂ ਪਾ ਲਿਆ ਹੋਣਾ। ਹਾਂ,
ਜੋ ਕਬਹੂ ਤਾਸੋ ਰਮੈ ਮਨ ਭੀਤਰ ਪਛਤਾਏ।
ਜੇ ਕਦੇ ਉਹਦਾ ਮਤਲਬ ਹੈ ਉਹਦੇ ਨਾਲ ਸੰਗਤ ਉਹਦੀ ਹੋ ਵੀ ਜਾਵੇ ਤਾਂ ਉਹ ਬਹੁਤ ਪਛਤਾਉਂਦੀ ਸੀ ਵੀ ਕਿੱਥੇ
ਮਨ ਭੀਤਰ
ਆ ਗਿਆ ਇਹ, ਉਹ ਉਹਨੂੰ ਚੰਗਾ ਨਹੀਂ ਸੀ ਲੱਗਦਾ। ਇਹਦਾ ਮਤਲਬ ਖਹਿੜਾ ਛੱਡਣਾ ਚਾਹੁੰਦੀ ਸੀ, ਤੁਸੀਂ ਸਭ ਤੋਂ ਹੁੰਦਾ ਉਹ ਨਹੀਂ ਸੀ ਚਾਹੁੰਦੀ, ਲੇਕਿਨ ਉਹ ਮੁਸ਼ਕਿਲ ਸੀ ਉਹਨੂੰ, ਪ੍ਰੋਬਲਮ ਸੀ।
ਰਮਤ ਪਤਰੀਆ ਸੰਗ ਹੁਤੀ ਆਣ ਮੋਟੀਏ ਯਾਰ।
ਇੱਕ ਦਿਨ ਉਹ ਅੰਦਰ ਸੀਗਾ ਘਰ, ਛੋਟਾ ਜਿਹੜਾ ਬੁੱਢਾ ਜਵਾਨ ਪਤਲਾ ਸੀ, ਉਪਰੋਂ ਦੂਆ ਆ ਗਿਆ, ਦਰਵਾਜ਼ਾ ਬੰਦ ਹੋਣਾ, ਉਹ ਆ ਗਿਆ।
ਪਿਆਨ ਕੋ ਖਰਕੋ ਕੀਓ ਤਵਣੀ ਤੁਰਨ ਕੇ ਦਵਾਰ।
ਪਾਇਨ ਕੋ ਹੈ,
ਪਾਇਨ ਕੋ
ਆਹੋ, ਪੱਪੇ ਨੂੰ ਕੰਨਾ ਲਾਉਣਾ ਸੀ, ਅਜੇ ਨੂੰ ਲਾਤਾ।
ਪਾਇਨ ਕੋ ਖਰਕੋ ਕੀਓ ਤਵਣ ਤੁਰਨੀ ਕੇ ਦਵਾਰ।
ਉਹਨੇ ਉਹਦੇ ਦਰਵਾਜ਼ੇ ਤੇ ਆ ਕੇ ਪੈਰਾਂ ਦਾ ਖੜਕਾ ਕੀਤਾ, ਪਾਇਨ ਪੈਰਾਂ ਨੂੰ ਕਹਿੰਦੇ, ਪੈਰਾਂ ਦੀ ਬੜਕ ਕੀਤੀ, ਖੜਕਾ ਕੀਤਾ।
ਤਵਣੀ ਤਵਣ ਤਰਨੀ ਕੇ ਦਵਾਰ,
ਉਹ ਦਵਾਰ ਤੇ ਆ ਕੇ, ਦਰਵਾਜ਼ੇ ਤੇ ਆ ਕੇ, ਆ ਦਰਵਾਜ਼ੇ ਤੇ ਪੈਰ ਮਾਰਿਆ ਆ, ਜਿਵੇਂ ਵੀ ਖੜਕਾ ਕੀਤਾ, ਆਵਾਜ਼ ਕੀਤੀ।
ਕਹਿਓ ਪਤਰੀਏ ਯਾਰ ਕਹੋ ਜਾਹੋ ਦਵਰੀਏ ਫਾਂਦ।
ਉਹਨੇ ਆਪਣੇ ਮੁੰਡੇ ਉਹ ਜਿਹੜਾ ਸੀਗਾ ਪਤਲਾ ਮੁੰਡਾ ਜਵਾਨ, ਉਹਨੂੰ ਇਹ ਕਿਹਾ ਵੀ ਆ ਜਿਹੜੀ ਕੰਧ ਹੈ ਇਹਨੂੰ ਟੱਪ ਕੇ ਭੱਜ ਜਾ ਤੂੰ, ਕਿ ਬਾਹਰ ਦਰਵਾਜ਼ਾ ਹੋਊ, ਅੰਦਰ ਕੰਧ ਹੋਣੀ ਹੈ। ਜਿਨ
ਕੋ ਪਾਪੀ ਆਏ ਹੈ ਮੋਹੇ ਤੋਹੇ ਲੈਹੇ ਬਾਂਧ।
ਪਤਾ ਨੀ ਕੌਣ ਆ ਗਿਆ ਬਾਹਰ,
ਜਿਨ ਕੋ ਪਾਪੀ ਆਏ ਹੈ,
ਪਤਾ ਨੀ ਕੌਣ ਪਾਪੀ ਬਾਹਰ ਆ ਗਿਆ, ਫਿਰ ਆਪਾਂ ਦੋਵੇਂ ਫਸ ਜਾਵਾਂਗੇ, ਦੋਹਾਂ ਨੂੰ ਬੰਨ ਲੂ, ਵੀ ਇਹ ਕਾਹਤੇ ਆਇਆ, ਕਿਉਂ ਆਇਆ, ਐਵੇਂ ਬਾਹਰ ਪਤਾ ਲੱਗੂ, ਰੌਲਾ ਪਊਗਾ।
ਆਤਰਤੀ ਤਾਸੋ ਮਾਨ ਕੈ ਯਾਰ ਪਤਰੀਏ ਟਾਰ।
ਹਾਂ, ਉਹਨੂੰ ਟਾਲ ਦਿੱਤਾ, ਭਾਵੇਂ ਉਹਦੇ ਨਾਲ ਬਹੁਤ ਨਹੀਂ ਸੀ ਚਾਹੁੰਦੀ ਟਾਲਣਾ, ਰੱਤੀ ਹੋਈ ਸੀ, ਜੀ ਲੱਗਿਆ ਹੋਇਆ ਸੀ ਉਹਦਾ, ਪਰ ਉਹ ਮਤਲਬ ਹੈ ਉਹਨੂੰ ਟਾਲ ਦਿੱਤਾ।
ਪਰ ਭਰਾਏ ਉੱਠ ਠੰਡ ਪੀ ਜਾਨ ਮੋਟੀ ਓ ਯਾਰ।
ਹਾਂ, ਉਹ ਜਲਦਬਾਜ਼ੀ ਚ ਉੱਠ ਕੇ ਨਾ ਕਾਹਲੀ ਚ ਫਟਾਫਟ ਉੱਠ ਕੇ
ਠੰਡ ਪੀ
ਉੱਠ ਕੇ ਉਹਨੂੰ ਦਰਵਾਜ਼ਾ ਖੋਲਤਾ,
ਜਾਨ ਮੋਟੀ ਹੋ ਯਾਰ,
ਦਰਵਾਜ਼ਾ ਖੋਲੇਗਾ ਹੋ ਖੜਾ, ਪਤਾ ਤਾਂ ਉਹਨੂੰ ਵੀ ਹੋਊ ਵੀ ਉਹੀ ਹੈ, ਪਤਾ ਤਾਂ ਹੋਊ ਸ਼ਾਇਦ, ਪਰ ਸੀ ਉਹੀ।
ਉੱਠਦ ਵੀਰਜ ਭੂੰ ਪਰ ਗਏ ਉਹ ਲਖਿਓ ਮੋਟੀ ਹੈ ਯਾਰ।
ਉਹਨੇ ਉੱਠ ਕੇ ਉਹ ਵੀਰਜ ਸੀ ਜਿਹੜਾ ਉਹਦਾ ਥੱਲੇ ਜ਼ਮੀਨ ਤੇ ਡਿੱਗ, ਔਰ ਮੋਟੀਏ ਨੇ ਦੇਖ ਲਿਆ। ਦੇਖੋ ਕਿੱਡਾ ਬੜਾ ਸਬੂਤ ਹੈ, ਕਿਵੇਂ ਉਹਨੇ ਹੁਸ਼ਿਆਰੀ ਨਾਲ ਟਾਲ ਦੇਣਾ
ਮੋਟੇ ਨੂੰ,
ਕਿਵੇਂ। ਦੇਖੋ ਸਿਰਫ ਇਹ ਕਹਾਣੀ ਐਵੇਂ ਬਣਾਈ ਹੋਈ ਹੈ, ਐਡੇ ਬੜੇ ਸਬੂਤ ਨੂੰ ਇੱਕ ਆਦਮੀ ਨੂੰ ਇੱਕ ਗੱਲ ਕਹਿ ਕੇ ਬੇਵਕੂਫ ਬਣਾ ਦੇਣਾ, ਇਹ ਚਰਿੱਤਰ ਹੈ। ਗੱਲ ਧਿਆਨ ਦੀ ਇੱਥੇ ਟਕਰਾਉਣਾ ਸੀ, ਐਡਾ ਬੜਾ ਸਬੂਤ ਹੈ ਉਹਦੇ ਕੋਲ, ਦਰਵਾਜ਼ਾ ਬੰਦ ਹੈ, ਇਹ ਸਬੂਤ ਤੇ ਬਾਅਦ ਉਹਨੂੰ ਇੱਕ ਗੱਲ ਕਹਿਣੀ ਹੈ ਉਹਨੇ ਛੋਟੀ ਜਿਹੀ, ਉਹਦਾ ਬੇਵਕੂਫ ਬਣਾ ਦੇਣਾ। ਆਦਮੀ ਬੇਵਕੂਫ ਕਿਵੇਂ ਬਣ ਜਾਂਦਾ ਹੈ, ਕੌਣ ਬਣ ਜਾਂਦਾ ਹੈ ਜਿਹੜਾ ਇਹਦੇ ਵਿਸ਼ਵਾਸ ਕਰਦਾ। ਗੱਲ ਇਹ ਹੈ, ਅਸੀਂ ਨੁਕਤਾ ਇੱਥੇ
ਰੱਖਾਂਗੇ।
ਐਵੇਂ ਆਦਮੀ ਤੂੰ ਬੇਵਕੂਫ ਬਣ ਗਿਆ, ਰਾਜੇ ਨੂੰ ਕਿਹਾ, ਤੇਰੇ ਕੋਲ ਤਾਂ ਸਬੂਤ ਹੈ ਨੀ, ਉਹਦੇ ਕੋਲ ਸਬੂਤ ਸੀਗਾ। ਗੱਲ ਕੇਸ ਚੱਲਦਾ ਲੱਗਿਆ ਹੋਇਆ, ਇਹ ਕਹਾਣੀ ਸੁਣਾ ਰਿਹਾ ਜਨਾਬ, ਇੱਥੇ ਸਬੂਤ ਹੈ, ਇੱਥੇ ਸਬੂਤ ਹੈ ਨੀ ਤੇਰੇ ਕੋਲ ਕੋਈ, ਕਹਿਣ ਦਾ ਮਤਲਬ ਇਹ ਸੀ, ਕਹਿੰਦਾ ਨੀ ਤੇਰੇ ਕੋਲ ਸਬੂਤ ਹੈ ਨੀ ਕੋਈ, ਕਹਿੰਦਾ ਨੀ। ਦੂਜੀ ਗੱਲ ਕੀ ਹੈ, ਹਾਂਜੀ,
ਉੱਠਤ ਵੀਰਜ ਭੂੰ ਪਰ ਗਰੇ ਲਖਿਓ ਮੋਟੀ ਹੋਏ ਯਾਰ।
ਉਹਨੇ ਦੇਖ ਵੀ ਲਿਆ, ਅੱਛਾ ਸਬੂਤ ਵੀ ਹੋ ਗਿਆ,
ਜਾਗੋ ਤੁਰੰਤ ਬਤਾਈ ਹੈ ਭੇਦ ਰਮੇ ਸੋ ਕੁਮਾਰੀ।
ਹੁਣ ਉਹ ਕਹਿੰਦਾ ਵੀ ਇਹ ਦੱਸ ਕੀ ਗੱਲ ਹੈ, ਗੱਲ ਦੱਸ ਕੀ ਹੈ। ਮੋਟਾ ਪੁੱਛਦਾ ਦਰਵਾਜਾ ਮੰਤਰੀ ਦੱਸ ਅੰਦਰ ਕੌਣ ਸੀ, ਮੌਕੇ ਤੇ ਫੜੀ ਗਈ, ਸਬੂਤ ਵੀ ਹੈਗਾ ਰਾਜੇ ਨੇ ਤਾਂ ਨਾ ਮੌਕੇ ਤੇ ਫੜਿਆ ਨਾ ਸਬੂਤ ਹੈ ਕੋਈ। ਕੱਲ ਉਸ ਕੇਸ ਨਾਲ ਰਿਲੇਟਡ ਰੱਖਣੀਆਂ ਸੀ, ਇਸ ਕਰਕੇ ਇੰਨਾ ਡੀਪਲੀ ਅਖੀਰੀ ਦਰਜੇ ਦੀ ਗੱਲ ਕਹਿਣੀ ਪਈ ਵਜ਼ੀਰ ਨੂੰ, ਆਖਰੀ ਦਰਜੇ ਦਾ ਪ੍ਰਮਾਣ ਦੇਣਾ ਪਿਆ। ਇਹ ਤੋਂ ਗਾਂ ਪ੍ਰਮਾਣ ਹੁਣ ਕੋਈ ਨਹੀਂ ਹੋ ਸਕਦਾ, ਪਰ ਰਾਜੇ ਤੇ ਤਾਂ ਕਿੰਨਾ ਕੁ ਅਸਰ ਪੈਂਦਾ ਅੱਗੇ, ਕੁਛ ਨਹੀਂ ਅਸਰ ਰਾਜੇ ਤੇ, ਕੋਈ ਅਸਰ ਨਹੀਂ
ਪਿਆ।
ਉਹ ਤਾਂ ਕਹਾਣੀ ਦੇ ਤੌਰ ਤੇ ਸੁਣ ਕੇ ਚੁੱਪ ਕਰ ਗਿਆ, ਆਪਣਾ ਨੀ ਉਹਨੂੰ ਕਹਿ ਰਿਹਾ ਵੀ ਮੈਨੂੰ ਕਹਿ ਰਿਹਾ, ਉਹਨੂੰ ਇਹ ਨੀ ਪਤਾ ਵੀ ਤੈਨੂੰ ਜਗਾ ਰਿਹਾ। ਉਹ ਆਪਣੇ ਤੇ ਲਾਉਂਦਾ ਹੀ ਨਹੀਂ ਕਿਸੇ ਗੱਲ ਨੂੰ, ਉਹ ਕਹਿੰਦਾ ਹੋਊਗਾ ਬੇਵਕੂਫ ਹੋਊਗਾ, ਉਹਦੇ ਬੇਵਕੂਫ ਬਣ ਗਿਆ, ਮੈਂ ਤਾਂ ਨੀ ਬੇਵਕੂਫ ਬਣ ਰਿਹਾ, ਮੈਂ ਤਾਂ ਸੱਚ ਹੈ। ਉਹਦੇ ਨੌ ਮੈਂ ਦੇਖੇ ਨਾ ਲੱਗੇ ਹੋਏ ਹੈ ਬਹੁਤ।
ਅਧਿਕ ਤਿਹਾਰੋ ਰੂਪ ਲੱਖ ਮੋਹੇ ਨਾ ਰਹੀ ਸੰਭਾਰ।
ਉਹ ਕਹਿੰਦੀ ਕਹਿੰਦਾ ਕੀ ਗੱਲ ਹੈ, ਕਹਿੰਦੀ ਤੇਰਾ ਰੂਪ ਇੰਨਾ ਪ੍ਰਭਾਵਸ਼ਾਲੀ ਹੈ ਮੇਰੇ ਵਾਸਤੇ,
ਮੋਟੇ ਨੂੰ ਕਹਿੰਦੀ
ਕਿ ਮੈਨੂੰ ਸੰਭਾਲ ਨਹੀਂ ਰਹੀ, ਤੇਰਾ ਰੂਪ ਦੇ ਕਈ ਇਹ ਕੁਛ ਹੋਇਆ।
ਤਾਤੇ ਗਿਰੋ ਅਨੰਗ ਭੂ ਸਕਿਓ ਨਾ ਬੀਰਜ ਉਭਾਰ।
ਉਹਨੂੰ ਜਦ ਕਿਹਾ ਫੁੱਲ ਗਿਆ, ਜਿਹਨੂੰ ਸ਼ੱਕ ਸੀ ਵੀ ਤੈਨੂੰ ਇਹ ਚੰਗਾ ਨਹੀਂ ਸਮਝਦੀ, ਇੰਨੀ ਗੱਲ ਕਹੀ ਤਾਂ ਹੀ ਭੁੱਲ ਗਈ, ਸੁੱਧ ਬੁੱਧ ਭੁੱਲ ਗਈ ਉਹਦੀ।
ਤਾਤੇ ਗਿਰੋ ਅਨੰਗ ਭੂ ਸਕਿਓ ਨਾ
ਅਨੰਗ ਭੂ ਤਾਂ ਗਿਰਿਆ, ਫਿਰ ਤੇ ਸੁਭੜ ਨਹੀਂ ਸਕਿਆ
ਤੇਰਾ ਰੂਪ ਲੱਖ।
ਅਗਲ ਕਹਿਤੇ
ਫੂਲ ਗਇਓ ਪਸ਼ੂ ਬਾਤ ਸੁਣ,
ਪਸ਼ੂ ਕਹਿਤਾ ਹੁਣ ਦੇਖੋ ਜਦੇ ਪਸ਼ੂ ਕਹਿਤਾ, ਪਸ਼ੂ ਹੈ ਉਹ ਬੁਰਖ ਹੈ ਜਿਹਨੇ ਗੱਲ ਮੰਨ ਲਈ, ਐਡਾ ਐਡੀਆਂ ਗੱਲਾਂ ਵੀ ਆਦਮੀ ਮੰਨ ਲੈਂਦੇ ਨੇ, ਬੁਰਖ ਨੇ ਪਸ਼ੂ ਨੇ ਉਹ।
ਫੂਲ ਗਇਓ ਪਸ਼ੂ ਬਾਤ ਸੁਣ,
ਇਹ ਗੱਲ ਸੁਣ ਕੇ ਫੁੱਲ ਗਏ ਵੀ ਤੂੰ ਪਤਾ ਨੀ ਐਡਾ ਹੀ ਇਹੀ ਗੱਲ ਸੱਚ ਹੈ, ਉਹ ਤੈਨੂੰ ਬੇਵਕੂਫ ਬਣਾਇਆ ਇਹ ਨੀ ਉਹਨੂੰ ਪਤਾ ਹੈਗਾ।
ਨਿਜ ਸੁਭ ਮੰਨ ਅੰਗ,
ਹਾਂ ਆਪਣਾ ਮੰਨ ਲਿਆ ਵੀ ਵਾਕਈ ਮੈਂ ਨਾ ਸੁੰਦਰ, ਇਹ ਤਾਂ ਮੈਨੂੰ ਇੱਦਾਂ ਸਮਝਦੀ ਹੈ, ਇਹ ਤਾਂ ਹੋ ਹੀ ਨਹੀਂ ਸਕਦਾ ਕੋਈ ਹੋਰ ਆਦਮੀ ਆਇਆ ਹੋਵੇ।
ਮੋਹੇ ਨਿਰਕ ਛਬੀ ਬਾਲਕੋ ਛਿਤ ਪਰ ਗਿਰਿਓ ਅਨੰਗ।
ਮੈਨੂੰ ਦੇਖ ਕੇ ਜਿਹੜਾ ਹੈ ਇਹ ਤਾਂ ਬੰਦਾ ਤੂੰ ਤੈਨੂੰ ਸ਼ੱਕ ਪਈ ਤਾਂ ਤੂੰ ਗਲਤ ਹੈ, ਸ਼ੱਕ ਨਹੀਂ ਕਰਨੀ ਚਾਹੀਦੀ, ਸ਼ੱਕ ਤੇ ਪਾਣੀ ਫੇਰ ਤਾ ਆਪਣੀ, ਜੋ ਸ਼ੱਕ ਅੰਦਰ ਉੱਠੀ ਸੀ ਉਹਦੇ ਇੰਨੇ ਕੁ ਬਿਆਨ ਤੇ ਹੀ ਉਹ ਸ਼ੱਕ ਤੇ ਬਿਲਕੁਲ ਸਾਬਤ। ਹੁਣ ਰਾਜੇ ਨੂੰ ਦੱਸ ਰਿਹਾ ਉਹ ਇਹੋ ਜਿਹੇ ਮੂਰਖ ਆਦਮੀ ਹੁੰਦੇ ਨੇ ਜਿਹੜਿਆਂ ਨੂੰ ਪਤਾ ਵੀ ਹੋਵੇ, ਹੁਣ ਰਾਜਾ ਵੀ ਬੁੜਾ ਪਤਾ ਵੀ ਇਹ ਮੈਨੂੰ ਚਾਹੁੰਦੀ ਨਹੀਂ ਏਦਾਂ ਹੁੰਦਾ, ਉਹ ਮੋਟਾ ਵੀ ਨਹੀਂ ਸੀ ਚਾਹੁੰਦੀ, ਦੋਹਾਂ ਦੀ ਕੰਪੈਰੀਜ਼ਨ ਇੱਕ ਹੈ, ਪਰ ਉਹਨੇ ਇਹ ਕਸੂਰ ਆਪਣਾ ਸੀ ਤੇ ਰਾਜੇ ਨੂੰ ਉਹ ਬੰਦੇ ਨੂੰ ਉਹ ਇਹ ਗੱਲ ਕਹਿ ਕੇ ਤੇਰਾ ਰੂਪ ਇੰਨਾ ਚੰਗਾ ਹੈ, ਉਹਨੇ ਆਪਣੇ ਕੰਫੀਡੈਂਸ ਲੈ ਲਿਆ, ਐਵੇਂ ਰਾਜੇ ਨੂੰ ਇਹ ਗੱਲ ਕਹਿ ਕੇ ਉਹਨੇ ਕੰਫੀਡੈਂਸ ਲੈ ਲਿਆ ਸੀ, ਦੋਹਾਂ ਦਾ ਕੰਪੈਰੀਜ਼ਨ ਐ। ਰਾਜੇ ਨੂੰ ਉਹ ਕੰਪੈਰੀਜ਼ਨ ਨਾਲ ਹੀ ਉਹ ਗੱਲ ਕਹੀ ਹੈ, ਕੋਈ ਕਹਾਣੀ ਸੁਣਾਈ ਹੈ ਤਾਂ ਕਿ ਇਹ ਕਹੇ ਵੀ ਇਹ ਬੁੱਢਾ ਜਵਾਨ ਹੈ, ਤਾਂ ਉਹਨੂੰ ਕਹਿਤਾ ਔਰ ਸੁੰਦਰ ਵੀ ਹੈ, ਇਹਦਾ ਵੇਲ ਵੀ ਹੈ, ਮੈਂ ਵੀ ਕਿਤੇ ਇਹਨੇ ਤਾਂ ਨਹੀਂ ਮੁੰਡੇ ਨੂੰ ਕਿਹਾ ਮੁੰਡਾ ਨਾ ਮੰਨਿਆ ਹੋਵੇ, ਨਾ ਬੋਲਿਆ ਹੋਵੇ, ਹੁਣ ਵੀ ਨਹੀਂ ਬੋਲਦਾ, ਇਹ ਤਾਂ ਬੋਲਿਆ ਹੀ ਨਹੀਂ ਹੋਣਾ, ਜਿਹੜਾ ਹੁਣ ਵੀ ਨਹੀਂ ਬੋਲਿਆ ਬੋਲਦਾ ਹੀ ਨਹੀਂ ਹੈ, ਇਹ ਕੰਮ ਨਹੀਂ ਕਰ ਸਕਦਾ, ਸੋਚ ਵੀ ਨਹੀਂ ਸਕਦਾ, ਜੋ ਆਦਮੀ ਸੋਚੂਗਾ ਤਾਂ ਬੋਲੂਗਾ, ਜਿਹੜਾ ਸੋਚਦਾ ਨਹੀਂ ਬੋਲਦਾ ਵੀ ਨਹੀਂ, ਜਾਂ ਸੋਚਣ ਲੱਗ ਜਾਵੇ ਚੁੱਪ ਕਰਨਾ ਔਖਾ, ਸੋਚਣਾ ਜੋ ਹੈ ਅੰਦਰ ਬੋਲਣਾ ਪੈਂਦਾ ਫਿਰ ਬੋਲਣਾ ਔਖਾ, ਚੁੱਪੇ ਚੁੱਪ ਨਾ ਹੋਵੇ ਤਾਂ ਹੀ ਕਹਿੰਦੇ ਨੇ ਮੂੰਹ ਦਾ ਚੁੱਪ ਕਰਨ ਨਾਲ ਮਨ ਹੀ ਚੁੱਪ ਕਰਦਾ ਹੈ। ਬੜਾ ਔਖਾ ਮੂੰਹ ਦਾ ਚੁੱਪ ਕਰਨਾ ਜੇ ਮਨ ਚੁੱਪ ਨਾ ਕਰਦਾ ਹੋਵੇ, ਪਰ ਉਹ ਤਾਂ ਮਨ ਚੁੱਪ ਕੀਤਾ ਹੋਇਆ। ਐਡਾ ਬੜਾ ਚਰਿੱਤਰ, ਐਡੀ ਬੜੀ ਗੱਲ ਦੱਸ ਕੇ ਵੀ ਰਾਜੇ ਤੇ ਕੋਈ ਅਸਰ ਨਹੀਂ ਪਿਆ। ਇਹ ਦੂਆ ਚਰਿੱਤਰ, ਇਹ ਪਹਿਲਾ ਹੀ ਚਰਿੱਤਰ ਹੈ ਅਸਲ ਚ, ਇਹ ਪਹਿਲੀ ਸਿੱਖਿਆ। ਇਹ ਚਰਿੱਤਰ ਸਿੱਖਿਆ ਦਾ ਰਾਜੇ ਨੂੰ, ਉਹ ਚਰਿੱਤਰ ਘਟਣਾ ਸੀ ਜਿਹਦੀ ਵਜ੍ਹਾ ਨਾਲ ਚਰਿੱਤਰ ਸੁਣਾਉਣੇ ਪਏ, ਉਹਦਾ ਘਟਣਾ ਸੀ।
ਅਸਲ ਸਬੂਤ ਪੇਸ਼ ਇੱਥੋਂ ਹੋਣ ਸ਼ੁਰੂ ਕੀਤੇ ਵਜ਼ੀਰ ਨੇ ਵੱਲੋਂ,
ਉਹ ਚਰਿੱਤਰ ਘਟਣਾ ਸੀ। ਇਹ ਚਰਿੱਤਰ ਪਹਿਲੀ ਦਲੀਲ ਹੈ ਜਿਹੜੀ ਉਹਨੂੰ ਦਿੱਤੀ। ਪਹਿਲਾ ਚਰਿੱਤਰ ਉਹ ਸੀ ਜਿਹਨੇ ਘਟਣਾ ਘਟੀ, ਜਿਹੜੀ ਵਿਧੀ ਨੇ ਘਟਣਾ ਘਟੀ, ਉਹ ਪਹਿਲੀ ਉਹ ਹੈ। ਪਹਿਲਾ ਚਰਿੱਤਰ ਚੰਡੀ ਦਾ, ਜਿਹੜੀ ਵਿਧੀ ਹੈ ਕੁਦਰਤ ਨੇ, ਜਿਹਨੇ ਘਟਣਾ ਘਟੀ ਪਹਿਲੀ, ਉਹ ਔਰਤ ਸੀ ਨੱਚਣ ਵਾਲੀ, ਇਹਨੇ ਰਾਜਾ ਦੇਖਿਆ, ਰਾਜੇ ਦੇ ਸਰੂਪ ਤੇ ਉਹ ਸਮਝੋ ਢਹਿ ਢੇਰੀ ਹੋ ਗਈ। ਰਾਜੇ ਨਾਲ ਵਿਆਹ ਵੀ ਹੋਇਆ, ਮੁੰਡਾ ਪੈਦਾ ਵੀ ਹੋਇਆ। ਇਹ ਕੌਣ ਸੀ ਪਿੱਛੇ? ਇਹ ਕੁਦਰਤ ਸੀ। ਉਹ ਚਰਿੱਤਰ ਕੁਦਰਤ ਦਾ, ਕਾਦਰ ਦਾ, ਕਾਦਰ ਦੀ ਕੁਦਰਤ ਹੈ। ਤੇ ਉਹ ਘਟਣਾ ਦੇ ਨਾਲ ਗਾਹਾਂ ਇੱਕ ਘਟਣਾ ਹੋਰ ਘਟੀ, ਉਹਦੇ ਵਰਗੀ ਇੱਕ ਲੜਕੀ ਟੋਲੀ, ਉਹੀ ਮੁੰਡਾ, ਉਹੀ ਰਾਜਾ ਹੈ। ਉਹ ਗਾਹਾਂ ਦੂਈ ਘਟਣਾ ਹੋਈ, ਉਹ ਘਟਣਾ ਹੋਈ, ਸੰਸਾਰੀ ਘਟਣਾ ਹੋਈ, ਵਿਧੀ ਨਾਲ ਤਾਂ ਰਚਦੇ, ਵਿਧੀ ਰਚ ਕੇ ਪਿੱਛੇ ਹੋ ਗਈ, ਹੁਣ ਗਾਹਾਂ ਘਟਣਾ ਚੱਲੀ ਹੈ ਸੰਸਾਰ ਦੀ। ਹੁਣ ਗਾਹਾਂ ਵਜ਼ੀਰ ਹੈ, ਹੁਣ ਵਜ਼ੀਰ ਉਹਨੂੰ ਸਿੱਖਿਆ ਦੇ ਰਿਹਾ, ਸੰਸਾਰ ਨੂੰ ਸਿੱਖਿਆ ਝੋਲੀ। ਉਹ ਘਟਣਾ ਘਟ ਕੇ ਪਰੇ ਹੋ ਗਿਆ, ਸੰਸਾਰ ਨੂੰ ਸਿੱਖਿਆ ਕਿਵੇਂ ਆਵੇ, ਸੰਸਾਰ ਨੂੰ ਸਿੱਖਿਆ ਆਵੇ, ਉਹ ਘਟਣਾ ਘਟੀ ਕੁਦਰਤ ਨੇ। ਆਹ ਗਾਹਾਂ ਹੁਣ ਵਜ਼ੀਰ ਹੈ, ਇਹ ਸਾਰੀ ਪੂਰਾ ਆਪਣਾ ਜ਼ੋਰ ਲਾਊਗਾ ਤੇ ਮੁੰਡੇ ਨੂੰ ਬਰੀ ਵੀ ਕਰਾਊਗਾ, ਪੱਖ ਚ ਬੋਲੂਗਾ, ਦੁਨੀਆਂ ਭਰ ਦਾ ਗਿਆਨ ਇੱਥੇ ਇਕੱਠਾ ਕਰਕੇ ਰੱਖ ਦੂਗਾ। ਦੋ ਤਰ੍ਹਾਂ ਨਾਲ ਆਦਮੀ ਜਾ, ਦੇਖੋ ਰਾਜਾ ਵੀ ਸੁੱਤਾ ਪਿਆ, ਕ੍ਰੋਧ ਦੇ ਵਿੱਚ ਸੁੱਤਾ ਪਿਆ, ਕ੍ਰੋਧ ਬੁੱਧੀ ਨੂੰ ਨਹੀਂ ਉੱਠਣ ਦਿੰਦਾ, ਹੰਕਾਰ ਸ਼ਕਤੀਸ਼ਾਲੀ ਹੁੰਦਾ। ਇੱਕ ਹੰਕਾਰ ਪੈਦਾ ਕਿੱਥੋਂ ਹੋਇਆ ਹੋਇਆ, ਹੰਕਾਰ ਕਿੱਥੋਂ ਪੈਦਾ ਹੋਇਆ? ਰਾਜਾ ਦਾ ਹੈਗਾ ਹੀ ਆ ਉਹ, ਇੱਕ ਗੱਲ ਰਾਜੇ ਚ ਹੰਕਾਰ ਹੁੰਦਾ ਹੁੰਦਾ ਹੀ ਹੈ। ਫਿਰ ਦੂਆ ਵਾਸਨਾ, ਕੌਮ ਵਾਸਨਾ ਦੂਈ, ਉਹ ਨਾਲ ਰਾਗੀ ਦੂਈ, ਹੰਕਾਰ ਔਰ ਕੌਮ ਦੋ ਇਕੱਠੇ ਹੋ, ਦੋ ਹੀ ਸ਼ਕਤੀਸ਼ਾਲੀ ਨੇ। ਲੋਭ ਬਹੁਤ ਥੱਲੇ ਰਹਿ ਗਿਆ,
ਮੋਹ ਤਾਂ ਹੈ ਨੀ, ਮੁੰਡੇ ਨੂੰ ਮਾਰਨ ਨੂੰ ਫਿਰਦਾ,
ਮੁੰਡੇ ਨੂੰ ਮਾਰਨ ਨੂੰ ਫਿਰਦਾ, ਮੋਹ ਥੱਲੇ ਆ ਗਿਆ। ਇੱਥੇ ਵੀ ਕੰਪੈਰੀਜ਼ਨ ਕਰਨਾ, ਸ਼ਕਤੀਸ਼ਾਲੀ ਕੌਣ ਨੇ? ਮੋਹਨੂੰ ਤਾਂ ਗੁਜਰ ਨੂੰ ਫਿਰਦਾ, ਮੋਹ ਤਾਂ ਰਿਹਾ ਹੀ ਨੀ ਇੱਥੇ। ਹਾਂ, ਕਾਮ ਕਰੋ ਦੋ ਇਕੱਠੇ ਹੋ ਗਾਲਤੀ ਬੁੱਧੀ ਖਤਮ ਕਰਤੀ, ਕਾਮ ਕ੍ਰੋਧ ਕਾਇਆ ਗਾਲ ਦਿੱਤੀ ਰਾਜੇ ਦੀ, ਗਲੀ ਹੋਈ ਕਾਇਆ, ਕੋੜੀ ਹੋ ਗਿਆ, ਕੋੜ ਹਟਾ ਰਿਹਾ ਰਾਜਾ, ਕੋੜ ਕੋੜ ਦੀ ਦਵਾਈ ਇਹੀ ਹੁੰਦੀ ਹੈ, ਇਹ ਕੋੜ ਦੀ ਦਵਾਈ ਹੈ। ਇਹ ਚਰਿੱਤਰ ਜਿਹੜੇ ਚਰਿੱਤਰ ਨੇ ਨਾ, ਇਹ ਕੋੜ ਦੀ ਦਵਾਈ ਹੈ, ਉਹ ਕੋੜੀ ਹੋ ਗਿਆ ਰਾਜਾ। ਜਗਾਉਣਾ ਉਹਨੂੰ, ਉਧਰ ਨਾਮ ਨਾ ਜਗਾਇਆ, ਇਧਰ ਇਹਦੇ ਨਾਲ ਜਗਾਉਣਾ, ਇਹ ਕੋਰਟ ਦੀ ਦਵਾਈ ਇਹੀ ਹੈ। ਉਹ ਹੋਰ ਤਰੀਕੇ ਦੀ ਨੀਂਦ ਹੈ, ਇਹ ਹੋਰ ਤਰੀਕੇ ਦੀ ਨੀਂਦ ਹੈ, ਇਹ ਨੀਂਦ ਹੋਰ ਤਰੀਕੇ ਦੀ ਹੈ। ਕਾਮ ਕ੍ਰੋਧ ਦਾ ਕਾਇਆ ਗਾਲੀ ਹੋਈ ਹੈ, ਉਹ ਦੁਬਾਰਾ ਸੁਰਜੀਤ ਕਰਨੀ ਹੈ ਕਾਇਆ ਜਿਹੜੀ ਗਾਲੀ ਹੋਈ ਹੈ। ਹੈ ਇਹ ਵੀ ਸਿੱਖਿਆ, ਹੈ ਉਹ ਵੀ ਸਿੱਖਿਆ, ਇੱਥੇ ਵੀ ਜਗਾਉਣਾ ਉਹਨੂੰ, ਉਹ ਜਗਾ ਰਿਹਾ ਉਹਨੂੰ, ਉਧਰ ਵੀ ਜਾਗ ਰਿਹਾ ਰਹੇ ਮਨਾ ਜਾਗ। ਜਿੱਦਣ ਮਨ ਜਾਗ ਗਿਆ ਰਾਜੇ ਦਾ, ਉਦਣ ਮੁੰਡੇ ਨੂੰ ਬੁਰੀ ਕਰ ਦੂਗਾ। ਇਹ ਸੰਸਾਰੀ ਤਰੀਕਾ ਜਗਾਉਣ ਦਾ, ਉਹ ਨਿਰਾਕਾਰੀ ਤਰੀਕਾ ਜਗਾਉਣ ਦਾ, ਦੋਵੇਂ ਪੱਖ ਨੇ ਜਗਾਉਣ ਦੇ। ਇਹ ਵੀ ਇਨਸਾਫ ਕਰਾਉਣਾ, ਬੇਇਨਸਾਫੀ ਜ਼ੁਲਮ ਧੱਕਾ ਜੋ ਹੋ ਰਿਹਾ ਉਹਦੇ ਖਿਲਾਫ ਲੜ ਰਿਹਾ, ਸੱਚ ਦੇ ਹੱਕ ਚ ਲੜ ਰਿਹਾ ਵਜ਼ੀਰ, ਪਾਪ ਦੇ ਖਿਲਾਫ ਲੜ ਰਿਹਾ ਵਜ਼ੀਰ, ਲੜ ਰਿਹਾ ਨਾ। ਇਹ ਸਾਰੀ ਲੜਾਈ ਚਰਿੱਤਰਾਂ ਦੀ ਝੂਠ ਔਰ ਪਾਪ ਦੇ ਖਿਲਾਫ ਹੈ। ਵਜ਼ੀਰ ਤਾਂ ਲੜ ਰਿਹਾ, ਨਜਾਇਜ਼ ਆਦਮੀ ਨੂੰ ਇੱਕ ਭਗਤ ਨੂੰ ਫਾਂਸੀ ਹੋ ਰਹੀ ਹੈ। ਇਹ ਲੜਾਈ ਇਸ ਐਂਗਲ ਤੋਂ ਹੈ, ਸਾਰੀ ਬੁੱਧੀ ਦੇ ਲਿਹਾਜ਼ ਨਾਲ ਕਿਵੇਂ ਜਗਾਊਗਾ ਇਹ ਸਾਰੀ ਲੜਾਈ, ਇਹ ਸੰਦਰਭ ਦੇਖਣਾ ਚਰਿੱਤਰਾਂ ਨੂੰ ਅਸੀਂ, ਕਿਉਂਕਿ ਕੇਸ ਇਹੋ ਜਿਹਾ ਹੈ ਬਲਾਤਕਾਰ ਦਾ। ਬਲਾਤਕਾਰੀ ਢੰਗ ਨਾਲ ਇਹ ਜਗਾਇਆ ਜਾਊਗਾ, ਇਹ ਜਿਹੇ ਕਿੱਸੇ ਸੁਣਾਏ ਜਾਣਗੇ ਜਿਹੜੇ ਬਲਾਤਕਾਰੀਆਂ ਦੇ ਹੋਣ। ਬਲਾਤਕਾਰੀਆਂ ਦੇ ਕਿੰਨੇ ਗੁਣ ਹੁੰਦੇ ਨੇ, ਕਿਹੋ ਜਿਹੀ ਬੁੱਧੀ ਹੁੰਦੀ ਹੈ, ਕਿਵੇਂ ਬੇਵਕੂ ਬਣਾਉਂਦੇ ਨੇ, ਉਹ ਸਾਰੇ ਹੀ ਉਹ ਸਾਰੇ ਤਰੀਕੇ ਡਿਸਕਸ ਕੀਤੇ ਜਾਣਗੇ ਤਾਂ ਕਿ ਉਹਨੂੰ ਜਗਾ ਦੇਵੇ ਰਾਜੇ ਨੂੰ। ਰਾਜਾ ਬਲਾਤਕਾਰੀ ਨਹੀਂ ਹੈ, ਔਰਤ ਬਲਾਤਕਾਰੀ ਹੈ, ਰਾਜਾ ਬਲਾਤਕਾਰੀ ਨਹੀਂ ਹੈ, ਰਾਜਾ ਭੁਲੇਖੇ ਚ ਹੈ, ਇਸ ਕਰਕੇ ਜਗਾਉਣ। ਰਾਜਾ ਸੱਚਾ ਲੇਕਿਨ ਬਸ ਸ਼ਿਕਾਰ ਹੋ ਗਿਆ ਗਲਤ ਫਹਿਮੀ ਦਾ, ਭਰਮ ਦਾ ਭੁੱਲ ਗਿਆ,
ਗਲਤ ਫਹਿਮੀ ਕੱਢਣੀ ਹੈ,
ਗਲਤ ਫਹਿਮੀ ਕੱਢਣੀ ਹੈ, ਗਲਤ ਫਹਿਮੀ ਦਾ ਸ਼ਿਕਾਰ ਹੈ ਉਹ, ਅੰਨਾ ਹੋਇਆ ਹੈ ਕੰਮ ਕਰੋ ਚ। ਮਸਾਲਾਂ ਉਹੋ ਜਿਹੀਆਂ ਦਿੱਤੀਆਂ ਜਾਣਗੀਆਂ ਜਿਹੋ ਜਿਹੀ ਬਿਮਾਰੀ ਹੈ, ਦਵਾਈ ਉਹੋ ਜਿਹੀ ਦਿੱਤੀ ਜਾਊ ਜਿਹੋ ਜਿਹੀ ਬਿਮਾਰੀ ਹੈ। ਹੁਣ ਇੱਥੇ ਉਪਦੇਸ਼ ਨਾਲ ਨੀ ਰਾਜੇ ਨੇ ਠੀਕ ਹੋਣਾ, ਉਹ ਕਹਿੰਦਾ ਮੈਨੂੰ ਪਤਾ ਗੱਲ ਇਹਦੀ ਕਰੋ, ਉਹ ਮੈਨੂੰ ਪਤਾ ਸਾਰਾ ਜੀ ਆਹ ਗੱਲ ਕਰੋ, ਆਹ ਜਿਹੜੀ ਜੋ ਘਟਨਾ ਵਾਪਰੀ ਇਹਦੇ ਰਿਲੇਟਡ ਗੱਲ ਕਰੋ, ਇਹ ਘਟਨਾ ਦੇ ਰਿਲੇਟਡ ਸਾਰੀ ਗੱਲ ਹੋਊਗੀ ਚੱਲੂਗੀ, ਇੱਥੇ ਉਪਦੇਸ਼ ਨਹੀਂ ਚੱਲਣਾ ਉਹਦੇ। ਇਸ ਕਰਕੇ ਇਹ ਜਿਹੜਾ ਹੈ ਰਾਜ ਪੰਜਵਾਂ, ਉਹ ਕਹਿੰਦੇ ਨੇ ਚਾਰ ਥੰਮ ਨੇ ਡੈਮੋਕਰੇਸੀ ਦੇ, ਇੱਥੇ ਪੰਜ ਥੰਮ ਨੇ ਸਾਡੇ ਕੋਲ, ਪੰਜ ਥੰਮ ਨੇ, ਜੇ ਪੰਜਵਾਂ ਥੰਮ ਹੁੰਦਾ, ਪੰਜਵਾਂ ਥੰਮ ਨਹੀਂ ਹੈਗਾ ਇਹਨਾਂ ਕੋਲ ਤਾਂ ਸਾਰੇ ਬਲਾਤਕਾਰ ਚ ਫਸਦੇ ਨੇ ਅਫਸਰ। ਪੰਜਵਾਂ ਥੰਮ ਨਾਲ ਚਾਹੀਦਾ ਹੈ ਸਰਕਾਰ ਦੇ ਵੀ, ਕਾਨੂੰਨ ਤਾਂ ਇਹਦੇ ਖਿਲਾਫ ਬਣਾਇਆ ਹੋਇਆ, ਪਰ ਪੰਜਵਾਂ ਥੰਮ ਵਿਦਿਆ ਚ ਨਹੀਂ ਹੈਗਾ। ਇਸ ਤਰੀਕੇ ਨਾਲ ਗਿਆਨ ਦੀ ਪੜ੍ਹਾਈ ਚ, ਧਰਮ ਦੀ ਪੜ੍ਹਾਈ ਚ ਇਹ ਵੀ ਇੱਕ ਥੰਮ ਹੈ ਪੰਜਵਾਂ। ਦੇ ਸ਼ਾਟਨਮ ਪੰਡਤ ਮੈਂ ਤਰਤਾ ਬਾਰ ਅੰਗ ਨੂੰ, ਬਾਰ ਅੰਗ ਨੰਗ, ਇਹ ਬਾਰ ਅੰਗ ਨੰਗ ਦੇ ਵਿੱਚ ਆਉਂਦੇ ਨੇ, ਬਾਰ ਬੁਰਾਈ ਨੂੰ ਕਹਿੰਦੇ ਨੇ, ਜਿੱਥੇ ਬੁਰਾਈ ਹੋਵੇ ਬਾਰਾਂ ਸ਼ਰਾਬ ਨਹੀਂ ਪੀਂਦੇ, ਜੂਆ ਨਹੀਂ ਖੇਡਦੇ, ਸਾਰੇ ਬੁਰੇ ਕੰਮ ਹੁੰਦੇ ਨੇ ਬਾਰਾਂ ਚ। ਇਹ ਬਾਰਾਂ ਵਾਲਾ ਚੈਪਟਰ ਖੋਲਿਆ ਹੁਣ ਚਰਿੱਤਰ, ਉਤੇ ਹੀ ਹੋਊਗਾ,
ਉਹੋ
ਜਿਹੇ ਲਫ਼ਜ਼ ਆਉਣਗੇ,
ਉਹੋ ਜਿਹੇ ਗਾਣੇ ਆਉਣਗੇ।
ਇਹ ਤਾਂ ਸਾਰਾ ਬਾਰ ਆਂਦਣ ਵਾਲਾ ਚੈਪਟਰ ਹੈ। ਕਿਉਂ ਹੈ ਇਹ? ਜਦੋਂ ਕੋਈ ਪੜ੍ਹ ਲਿਖ ਕੇ ਅਫਸਰ ਬਣ ਜਾਂਦਾ, ਉਹਨੇ ਕੁਤਵਾਲੀ, ਉਹਨੇ ਥਾਣੇਦਾਰੀ ਕਰਨੀ ਹੈ, ਥਾਣੇਦਾਰ ਨੂੰ ਬਾਰ ਆਂਦਣ ਵਾਲਾ ਸਾਰਾ ਚੈਪਟਰ ਪੜ੍ਹਨਾ ਪਊਗਾ, ਸਿੱਧਾ ਨਹੀਂ ਕਰਨਾ, ਕੁੱਟ ਕੇ ਫੜਨਾ ਨਹੀਂ ਉਹਨੇ, ਉਹਨੂੰ ਤਾਂ ਬੇਵਕੂਫ ਬਣਾ ਦੂ ਕੋਈ। ਜਨਾਨੀ ਆਪਣੇ ਆਦਮੀਆਂ ਨੂੰ ਮਾਰ ਕੇ ਦੂਏ ਦਿਨ ਉਹ ਪਾ ਦਿੰਦੀਆਂ, ਰੋਜ਼ ਅਖਬਾਰਾਂ 'ਚ ਨਹੀਂ ਆਉਂਦਾ, ਜਦੋਂ ਕੱਢ ਲੈਂਦੀ ਹੈ ਪੁਲਿਸ, ਘਰਦੇ ਹੀ ਮਾਰ ਦਿੰਦੇ ਨੇ ਜ਼ਿਆਦਾ, ਬਹੁਤੇ ਕੇਸ ਕਰਦੇ ਨੇ, ਦੋਸਤ ਮਾਰ ਦਿੰਦੇ ਨੇ,
ਫਰੇਮੀ ਨਾਲ ਮਿਲ ਕੇ ਹੋ ਜਾਂਦੀ
ਉਹ ਬਾਰਾਂਗ ਨੇ ਗਿਆ ਉਹ, ਅਤੇ ਪੁਲਿਸ ਨਹੀਂ ਪੜੂਗੀ, ਫੜੂਗੀ ਕਿਵੇਂ? ਇਹ ਬਾਰਾਂਗ ਨੰਗ ਵਾਲਾ ਚੈਪਟਰ ਹੈ। ਜਦ ਕਬੀਰ ਕਹਿੰਦਾ ਸੰਤਾਂ ਮਾਨੂੰ ਦੂਤਾਂ, ਇਹ ਕੁਟਵਾਰੀ ਮੇਰੀ ਕਿੱਥੋਂ ਆਊਗੀ ਅਕਲ? ਇਹ ਕੁਟਵਾਰੀ ਆ, ਦੇਖੋ ਕੁਤਵਾਲੀ ਹੈ, ਕੁਟਵਾਰੀ ਕੋਤਵਾਲੀ ਨੂੰ ਕਹਿੰਦੇ ਨੇ, ਦੂਤ ਨੇ ਜਿਹੜੇ ਜੰਮ ਕੇ, ਉਹ ਕੌਣ ਨੇ? ਬਾਰਾਂ ਵਾਲੇ ਦੂਤ ਨੇ, ਇਹਨਾਂ ਦੇ ਕਾਬੂ ਪਾਉਣੇ ਨੇ, ਇਹਨਾਂ ਨੂੰ ਡੰਨ ਦੇਣਾ, ਇਹਨਾਂ ਨੂੰ ਫੜਨਾ, ਇਹਨਾਂ ਨੂੰ ਲੁੰਗੇ ਕਰਨਾ। ਸੰਤਾਂ ਦੀ ਮਾਨਤਾ ਪ੍ਰਾਪਤ, ਉਹ ਅਲੱਗ ਹੈ, ਸੰਤਾਂ ਨੂੰ ਮਾਨਤਾ ਪ੍ਰਾਪਤ ਕਰਨ ਵਾਲਾ ਚੈਪਟਰ, ਉਹ ਅਲੱਗ ਹੈ। ਦੂਤਾਂ ਨੂੰ ਡਾਣ ਵਾਲਾ ਰੰਗ, ਇਹ ਦੂਤਾਂ ਡਾਣ ਵਾਲਾ, ਇਹ ਤਾਂ ਬਿਨਾਂ ਤਾਂ ਫਿਰ ਅਧੂਰਾ ਗਿਆਨ ਹੈ ਤੁਹਾਡੇ ਕੋਲ, ਇਹ ਤਾਂ ਬਿਨਾਂ ਦਾ ਗਿਆਨ ਹੈ ਅਧੂਰਾ। ਜਿਹਦੇ ਕੋਲ ਨਹੀਂ ਸੀ ਗਿਆਨ, ਰਣਜੀਤ ਸਿੰਘ ਮਾਰ ਖਾ ਗਿਆ, ਸਾਰੇ ਖਾਈ ਜਾਂਦੇ ਨੇ। ਆਸਾ ਰਾਮ ਨੇ ਵੀ ਇਹਦੀ ਮਾਰ ਖਾਧੀ, ਹੋਰ ਕਾਹਦੀ ਖਾਧੀ, ਪੜਿਆ ਹੁੰਦਾ ਕਿਉਂ ਖਾਂਦਾ ਮਾਰ, ਇਸੇ ਦੀ ਮਾਰ ਖਾਧੀ ਹੈ। ਇਹਨਾਂ ਦਾ ਛੱਡਿਆ ਹੋਇਆ ਇਹ
ਪੰਜਵਾਂ ਥੰਮ,
ਪੰਜਵਾਂ ਥੰਮ ਛੱਡਿਆ ਹੋਇਆ ਉਹਨਾਂ ਦਾ, ਉਹਦਾ ਮੂਰਤੀ ਪੂਜਾ ਤਾਂ ਕਰ ਜਾਂਦੇ ਹੀ ਨਹੀਂ।